ਉਹ ਸਾਰੀਆਂ ਜਿਹੜੀਆਂ ਤੁਹਾਡੇ ਲਈ ਜਾਰੀ ਕਰ ਦਿੱਤੀਆਂ ਸੀ। ਸੋ ਮੈਂ ਕਿਹਾ ਜੀ ਸੀਬੀਸੀ ਤੇ ਅਜੇ ਕੱਲ ਆ ਜਾਏਗੀ ਅਜੇ ਵੈਸੇ ਖ਼ਬਰ ਆਈ ਨੀ ਕਿਤੇ ਸੀਬੀਸੀ CP24 ਤੇ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਲਈ ਬਿਲਕੁਲ ਟਾਈਮ ਸਿਰ ਜਿਹੜੀ ਖ਼ਬਰ ਹੈ ਉਹ ਸ਼ੇਅਰ ਕਰ ਦਈਏ, ਔਰ ਕੱਲ ਸ਼ਾਮ ਨੂੰ ਇਹ ਖ਼ਬਰ ਤੁਹਾਡੇ ਲਈ ਜਾਰੀ ਸੀਗੀ। ਸੋ ਕਈਆਂ ਨੇ ਧੰਨਵਾਦ ਕੀਤਾ ਵੀ ਅਸੀਂ ਲਗਾਇਆ ਹੋਇਆ ਚੈਨਲ ਵਾਏ ਤੇ ਸਾਨੂੰ ਇਹ ਖ਼ਬਰ ਮਿਲ ਗਈ ਹੈ। ਅੱਜ ਜਿਹੜੀ ਖ਼ਬਰ ਅਸੀਂ ਤੁਹਾਡੇ ਲਈ ਜਾਰੀ ਕਰਾਂਗੇ, ਪਹਿਲੀ ਖ਼ਬਰ ਤਾਂ ਇਹ ਹੈ ਕਿ ਇਸ ਚੀਜ਼ ਨੂੰ ਐਡਰੈਸ ਕਰਾਂਗੇ ਕਿ ਪਾਕਿਸਤਾਨ ਦੇ ਵਿੱਚ ਐਲੀਗੇਸ਼ਨ ਹੈ, ਮੈਂ ਹਜੇ ਵੀ ਇਹਨੂੰ ਐਲੀਗੇਸ਼ਨ ਹੀ ਕਹਾਂਗਾ ਕਿ ਪਾਕਿਸਤਾਨ ਦੇ ਵਿੱਚ 20 ਜਣਿਆਂ ਦਾ ਕਤਲ ਇੰਡੀਆ ਦੇ ਉੱਤੇ ਐਲੀਗੇਸ਼ਨ, ਕਿੱਥੇ ਪਾਕਿਸਤਾਨ ਦੇ ਵਿੱਚ, ਉਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਕਿ ਜਿਨ੍ਹਾਂ ਦੇ ਉੱਤੇ ਕੁਛ ਤੇ ਉਹਦੇ ਵਿੱਚ ਕਨਵਿਕਟਡ ਟੈਰਰਿਸਟ ਸੀਗੇ, ਕੁਛ ਕਸ਼ਮੀਰ ਦੀ ਮੁਹਿੰਮ ਦੇ ਵਿੱਚ ਇਨਵੋਲਵ ਸੀਗੇ, ਕੁਛ ਇੰਡੀਆ ਦੇ ਵਿੱਚ ਜਿਹੜੇ ਅਟੈਕਸ ਹੋਏ ਉਹਦੇ ਵਿੱਚ ਇਨਵੋਲਵ ਸੀਗੇ, ਕੁਛ ਖਾਲਿਸਤਾਨ ਦੀ ਮੂਵਮੈਂਟ ਦੇ ਨਾਲ ਜੁੜੇ ਸੀ, ਜਿਸ ਤਰ੍ਹਾਂ ਪਰਮਜੀਤ ਸਿੰਘ ਪੰਜਵਾਲ, ਉਹਨਾਂ ਦਾ ਵੀ ਕਤਲ ਹੋਇਆ ਲਾਹੌਰ ਦੇ ਵਿੱਚ, ਪਿਛਲੇ ਸਾਲ ਮੇਚ ਹੋਇਆ ਸੀ ਲਾਹੌਰ ਦੇ ਵਿੱਚ। ਸੋ ਪਰ ਉਹਦੇ ਜੁੜੇ ਸੀਗੇ। ਸੋ 20 ਜਣਿਆਂ ਦੀ ਗੱਲ ਇਹ ਕਹਿ ਕੌਣ ਰਿਹਾ ਹੈ? ਬ੍ਰਿਟੇਨ ਦਾ ਅਖਬਾਰ ਦਾ ਗਾਰਡੀਅਨ ਕਹਿ ਰਿਹਾ। ਸੋ ਜੇ ਬ੍ਰਿਟੇਨ ਦਾ ਅਖਬਾਰ ਗਾਰਡੀਅਨ ਇਹ ਗੱਲ ਕਹਿ ਰਿਹਾ ਤੇ ਇਹਦੇ ਵਿੱਚ ਕੋਈ ਸੱਚਾਈ ਹੈ ਕਿ ਨਹੀਂ ਹੈ? ਔਰ ਪਾਕਿਸਤਾਨ ਤੋਂ ਪਹਿਲਾਂ ਇਸ ਤਰ੍ਹਾਂ ਦੇ ਐਲੀਗੇਸ਼ਨ ਕੈਨੇਡਾ ਲਗਾ ਚੁੱਕੇ ਨੇ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦੇ ਤਾਰ ਇੰਡੀਆ ਦੇ ਨਾਲ ਕਿਤੇ ਜੁੜਦੇ ਨਜ਼ਰ ਆ ਰਹੇ ਨੇ। ਅਮਰੀਕਾ ਕਹਿ ਰਿਹਾ ਕਿ ਜੀ ਗੁਰਪਤਵੰਤ ਸਿੰਘ ਪੰਨੂ ਦੀ ਕਤਲ ਦੀ ਸਾਜਿਸ਼ ਕਰ ਰਿਹਾ ਇੰਡੀਆ। ਸਾਡੇ ਕੋਲ ਉੱਥੇ ਉਹ ਅਦਾਲਤ ਦੇ ਵਿੱਚ ਤਿੰਨ ਲਾਅ ਇਨਫੋਰਸਮੈਂਟ ਏਜੰਸੀਜ ਨੇ ਸਬੂਤ ਦਿੱਤੇ ਨੇ ਉੱਥੇ, ਔਰ ਨਿਖਿਲ ਗੁਪਤਾ ਦੀ ਮੰਗ ਕਰ ਰਹੇ, ਉਹ ਤਾਂ ਨਾਮ ਲੈ ਕੇ ਦੱਸ ਰਹੇ ਨੇ, ਔਰ ਕਹਿੰਦੇ ਪੈਸੇ ਵੀ ਦਿੱਤੇ ਗਏ ਸੀਗੇ। ਔਰ ਉਹ ਅੱਛਾ, ਹੁਣ ਇਹਦੇ ਤੇ ਕੀ ਸੱਚਾਈ ਕੀ ਯਾਰ? ਇੰਡੀਆ ਇਹਨੂੰ ਡਿਨਾਈ ਕਰ ਰਿਹਾ, ਇੰਡੀਆ ਕਹਿੰਦਾ ਜੀ ਸਾਡੀ ਪਾਲਿਸੀ ਨਹੀਂ ਹੈ, ਇੰਡੀਆ ਕਹਿੰਦਾ ਸਾਡੀ ਪਾਲਿਸੀ ਨਹੀਂ ਹੈ, ਅਸੀਂ ਇੱਦਾਂ ਕਰਦੇ ਨਹੀਂ ਹੈ। ਸੋ ਅਸਲੀਅਤ ਕੀ ਹੈ? ਸਟੋਰੀ ਬਿਹਾਇੰਡ ਹੈਡਲਾਈਨਸ ਕੀ ਹੈ? ਚੈਨਲ ਵਾਏ ਦੇਖੋਗੇ ਤਾਂ ਫਿਰ ਸਾਰਾ ਕੁਝ ਪਤਾ ਲੱਗਦਾ ਰਹੇਗਾ, ਕਿਉਂਕਿ ਡਿਟੇਲ ਦੇ ਵਿੱਚ, ਕਿਉਂਕਿ ਰੇਡੀਓ ਚ ਅਸੀਂ ਖ਼ਬਰਾਂ ਦੇ ਦਿੱਤੀਆਂ, ਹੁਣ ਆਪ ਕੇਜਰੀਵਾਲ ਸਾਹਿਬ ਦੀ ਮੈਂ ਖ਼ਬਰ ਸਾਰੀ ਤੁਹਾਨੂੰ ਸੁਣਾ ਦਿੱਤੀ ਹੈ। ਲੇਕਿਨ ਕੇਜਰੀਵਾਲ ਸਾਹਿਬ ਲਈ ਦਿੱਕਤਾਂ ਵੱਧ ਸਕਦੀਆਂ ਨੇ, ਘੱਟ ਸਕਦੀਆਂ ਨੇ, ਕੀ ਹੈ ਮਾਮਲਾ? ਸਟੋਰੀ ਬਿਹਾਇੰਡ ਹੈਡਲਾਈਨਸ ਇਹ ਵੀ ਚੈਨਲ ਵਾਏ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕੇਜਰੀਵਾਲ ਸਾਹਿਬ ਜਿਹੜੀ ਸ਼ਰਾਬ ਐਲੇਜਡ ਸ਼ਰਾਬ ਘੁਟਾਲਾ ਹੋਇਆ ਕਿ ਨਹੀਂ ਹੋਇਆ ਤਾਂ ਪਤਾ ਨਹੀਂ, ਮਨੀ ਟ੍ਰੇਲ ਹੈ ਨਹੀਂ ਹੈ, ਇਹਦੇ ਬਾਰੇ ਡਿਟੇਲ ਅਨਾਲਿਸਿਸ ਵਿਦ ਫੈਕਟਸ ਐਂਡ ਫਿਗਰ ਵੀ ਸ਼ਾਮ ਨੂੰ ਚੈਨਲ ਵਾਏ ਦੇ ਉੱਤੇ ਤੁਹਾਡੇ ਲਈ ਸ਼ੇਅਰ ਕਰਾਂਗੇ। ਔਰ ਜੇ ਵੈਸੇ ਮੈਂ ਇੰਨੀ ਜੀ ਤੁਹਾਨੂੰ ਹਿੰਟ ਦੇ ਦਿੰਦਾ, ਵੈਸੇ ਜੇ ਅਸੀਂ ਡਿਟੇਲਸ ਦੇਖੀਏ ਤੇ ਮਤਲਬ ਜੇ ਮੈਂ ਇਹ ਜੋ ਮਤਲਬ ਜੋ ਮੈਂ ਬਹੁਤ ਸਾਰੀਆਂ ਡਿਟੇਲਸ ਕੱਢੀਆਂ ਨੇ ਗਾਰਡੀਅਨ ਦੀ ਖ਼ਬਰ ਤੋਂ, ਹੁਣ ਆਈ ਗਾਰਡੀਅਨ ਦੀ ਖ਼ਬਰ ਤੋਂ ਤਾਂ ਬਹੁਤ ਪਹਿਲਾਂ ਹੀ ਅਸੀਂ ਇਹ ਸਾਰੀਆਂ ਖ਼ਬਰਾਂ ਦੇ ਚੁੱਕੇ ਨੇ। ਗਾਰਡੀਅਨ ਨੇ ਤਾਂ ਹਜੇ 2019 ਤੋਂ ਬਾਅਦ ਦੀ ਡਿਟੇਲ ਦੱਸੀ ਨਾ, ਜਿੱਦਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਵੀ 2012 ਚ ਕੀ ਹੋਇਆ, 2013 ਚ ਕੀ ਹੋਇਆ। ਹਾਫਿਜ਼ ਸਈਦ ਦੇ ਘਰ ਦੇ ਬਾਹਰ ਲਾਹੌਰ ਦੇ ਬਾਹਰ ਉੱਥੇ ਇੱਕ ਬੜਾ ਵੱਡਾ ਧਮਾਕਾ ਹੋਇਆ ਸੀ, ਹਾਫਿਜ਼ ਸਈਦ ਬਚ ਗਿਆ ਸੀਗਾ, ਪਰ ਉਹਦਾ ਟਾਰਗੇਟ ਉਹ ਨਹੀਂ ਸੀਗਾ ਹਾਫਿਜ਼ ਸਈਦ ਨੂੰ ਸੀਗਾ। ਸੋ ਇਹ ਮਾਮਲਾ ਕਿ ਅਸੀਂ ਬਹੁਤ ਵਾਰ ਪਹਿਲਾਂ ਹੀ ਸਾਰੀ ਸਟੋਰੀ ਸੁਣਾ ਚੁੱਕੇ ਹਾਂ, ਪਰ ਕੁਝ ਹੋਰ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਔਰ ਜੇ ਚੀਜ਼ਾਂ ਸੱਚ ਨੇ, ਜੇ ਮੈਨੂੰ ਨੈਟਫਲਿਕਸ ਨੂੰ ਵੇਚਣ ਚਲੇ ਜਾਵਾਂ ਸਟੋਰੀ ਜੋ ਸਾਹਮਣੇ ਆ ਰਹੀ ਹੈ, ਜੇ ਮੈਂ ਕੱਲ ਨੂੰ ਇਸ ਸਟੋਰੀ ਨੂੰ ਨੈਟਫਲਿਕਸ ਨੂੰ ਵੇਚਣ ਚਲੇ ਜਾਵਾਂ ਕਿ ਇੰਡੀਆ ਨੇ ਇੱਦਾਂ ਇੱਦਾਂ ਕਰਕੇ ਕਤਲ ਕੀਤੀ ਹੈ, ਤੇ ਨੈਟਫਲਿਕਸ ਮੈਨੂੰ ਕਹੇਗਾ ਯੁੱਧਵੀਰ ਜਸਵਾਲ ਜੀ ਇਹ ਸਟੋਰੀ ਮਤਲਬ ਇੱਦਾਂ ਹੋ ਹੀ ਨਹੀਂ ਸਕਦਾ, ਪਰ ਹਕੀਕਤ ਕਹਿੰਦੇ ਕਿ ਟਰੁੱਥ ਇਜ਼ ਸਟ੍ਰੇਂਜਰ ਦੈਨ ਫਿਕਸ਼ਨ, ਪਰ ਕਿਆ ਹਕੀਕਤ ਦੇ ਵਿੱਚ ਇੰਡੀਆ ਦੀ ਇੰਟੈਲੀਜੈਂਸ ਏਜੰਸੀਜ਼ ਇੰਨੀਆਂ ਸਟਰੋਂਗ ਹੋ ਗਈਆਂ ਨੇ? ਜੇ ਮੈਂ ਛੋਟਾ ਜਿਹਾ ਐਗਜ਼ਾਮਪਲ ਦਵਾਂ ਤੁਹਾਨੂੰ, ਤੇ ਜਿਹੜਾ ਬੰਦਾ ਜਿਹਾਦ ਕਰਨ ਜਾ ਰਿਹਾ ਅਫਗਾਨਿਸਤਾਨ ਦੇ ਵਿੱਚ, ਜਿਹੜਾ ਬੰਦਾ IS ਦੇ ਨਾਲ, ਮੈਂ IS ਕਹਿੰਦਾ ਕਿਉਂਕਿ ਮੈਂ ਪੂਰਾ ਨਾਮ ਉਹਨਾਂ ਦਾ ਲੈਂਦਾ ਨਹੀਂ ਹੈ, ਕਿਉਂਕਿ ਕਿਸੇ ਵੀ ਮੈਂ ਜਥੇਬੰਦੀ ਨੂੰ ਇਹ ਤਾਂ ਚਾਹੁੰਦੇ ਨੇ ਸਾਨੂੰ ਧਰਮ ਨਾਲ ਜੋੜੀਏ, ਮੈਂ ਨਹੀਂ ਜੋੜਦਾ ਇਹਨਾਂ ਨੂੰ। ਸੋ ਜਿਹੜਾ ਬੰਦਾ IS ਦੇ ਨਾਲ ਅਫਗਾਨਿਸਤਾਨ ਦੇ ਵਿੱਚ, ਇਰਾਕ ਦੇ ਵਿੱਚ ਜਿਹਾਦ ਕਰਨ ਦੀ ਤਿਆਰੀ ਕਰ ਰਿਹਾ, ਉਹਨੂੰ ਇਹ ਕਹਿ ਦਿੱਤਾ ਕਿ ਪਰਮਜੀਤ ਸਿੰਘ ਪੰਜਵਾ ਜਿਹੜਾ ਕਿ ਖਾਲਿਸਤਾਨ ਦੀ ਗੱਲ ਕਰਦਾ ਰਿਹਾ ਵੀ ਇਹ ਸਾਡੇ ਇਸਲਾਮ ਦਾ ਦੁਸ਼ਮਣ ਹੈ ਬੰਦਾ, ਉਹਦਾ ਤਾਂ ਕਤਲ ਕਰਵਾਤਾ। ਪਾਕਿਸਤਾਨ ਦੀ ਜੇਲ੍ਹ ਦੇ ਵਿੱਚ ਬੈਠੇ ਲੋਕਾਂ ਨੂੰ ਰਿਕਰੂਟ ਕਰ ਲਿਆ ਇੰਡੀਆ ਏਜੰਸੀ ਨੇ ਦੁਬਈ 'ਚ ਬੈਠ ਕੇ, ਕੀ ਵਾਕਈ ਸਾਰਾ ਕੁਝ ਠੀਕ ਹੈ? ਕਿਆ ਵਾਕਈ ਇੱਦਾਂ ਪੋਸੀਬਲ ਹੈ? ਮਤਲਬ ਜਦੋਂ ਮੈਂ ਸਾਰੇ ਡਾਕੂਮੈਂਟਸ ਤਿਆਰ ਕਰਦਾ ਜਾਂ ਸਾਰਾ ਕੁਝ ਰਿਸਰਚ ਕਰਦੇ ਹਾਂ ਤਾਂ ਮੈਂ ਕਈ ਵਾਰ ਸੋਚਣ ਲੱਗ ਪੈਂਦਾ ਇਹ ਤਾਂ ਮਤਲਬ ਨੈਟਫਲਿਕਸ ਨੂੰ ਮੈਂ ਕਹਾਣੀ ਵੇਚਣ ਜਾਵਾਂ ਤਾਂ ਔਰ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਕਹਾਣੀ ਗਲਤ ਹੈ, ਕਹਾਣੀ ਨਹੀਂ, ਇਹ ਚੀਜ਼ ਅਸੀਂ ਸਾਰੇ ਫੈਕਟਸ ਐਂਡ ਫਿਗਰ ਜੋ ਸਾਡੇ ਕੋਲ ਜਾਣਕਾਰੀ ਹੈ ਤੁਹਾਡੇ ਸਾਹਮਣੇ ਰੱਖ ਦੇਵਾਂਗੇ। ਔਰ ਬਹੁਤ ਸਾਰੇ ਅਲੱਗ ਅਲੱਗ ਸੋਰਸਿਸ ਤੋਂ, ਗਾਰਡੀਅਨ ਦੀ ਰਿਪੋਰਟ ਮੈਂ ਇੱਥੇ ਇੰਨੀ ਗੱਲ ਕਹਿ ਦਿੰਦਾ ਵੀ ਗਾਰਡੀਅਨ ਦੀ ਜਿਹੜੀ ਰਿਪੋਰਟ ਆਈ ਹੈ ਜਿਹਨੇ ਕੱਲ, ਔਰ ਇਹ ਰਿਪੋਰਟ ਦੇ ਬਾਰੇ ਅਮਰੀਕਾ ਨੂੰ ਵੀ ਪੁੱਛਿਆ ਗਿਆ, US ਸਟੇਟ ਡਿਪਾਰਟਮੈਂਟ ਦੇ ਜਿਹੜੇ ਸਪੋਕਸਪਰਸਨ ਨੇ ਉਹਨਾਂ ਨੂੰ ਵੀ ਪੁੱਛਿਆ ਗਿਆ, ਕਿਉਂਕਿ ਦੁਨੀਆ ਭਰ ਚਰਚਾ ਹੋ ਰਹੀ ਹੈ, ਕਿਉਂਕਿ ਬ੍ਰਿਟੇਨ ਦਾ ਅਖਬਾਰ ਹੈ, ਪਾਕਿਸਤਾਨ ਦੇ ਕਿਸੇ ਅਖਬਾਰ ਨੇ ਤਾਂ ਨਹੀਂ ਕਿਹਾ ਹੈ, ਇਹ ਬ੍ਰਿਟੇਨ ਦਾ ਅਖਬਾਰ ਹੈ। ਸੋ ਉੱਥੇ ਜਿਹੜੀ ਰਿਪੋਰਟ ਆਈ ਹੈ ਇਹ ਮੈਂ ਇੰਨੀ ਗੱਲ ਕਹਿ ਸਕਦਾ ਵੀ ਜਿੰਨੀ ਅਸੀਂ ਰਿਸਰਚ ਕਰਕੇ ਬੈਠੇ ਹੋਏ ਹਾਂ विद ड्यू रिस्पेक्ट, मैं बहुत अदब सत्कार में गल करना चाहना, विद ड्यू रिस्पेक्ट 10% भी नहीं है जिन्ना कुछ असि इतने वाई मीडिया से दस चुके, 10% भी नहीं है। ये शाम नूं होर ज्यादा डिटेल च इत्थे असि रेडियो से जिन्ना कुछ दस चुके हैं, वाई मीडिया से, रेडियो वाई से, चैनल वाई से, ये ब्रिटेन देश अखबार ने। और मैं कई बार इस गल से थोड़ा थोड़ा हैरान भी हुंदा हुंदा है कि जदों इन्ने बड़े अदारे ने, मतलब मैं नहीं कह रहा कि रिपोर्ट गलत है या सही, नो ना, मैं गलत कह रहे हैं सही, और मैं इतने भी जरूर कहांगा कि इन्ने बड़े अदारे जिहड़े ने बहुत डिटेल दे विच इन्हां दे लीगल डिपार्टमेंट हुंदे ने, जदों तक लीगल डिपार्टमेंट इन्हां नूं ओके ना करे अगे नहीं वधदे, क्योंकि कल इंडियन गवर्नमेंट शू कर सकदी है अखबार नूं कि भाई साहब तुसीं इह किद्दां कहता, ठीक है। हालांकि उधर इंडिया दे विच इन्हां लई वर्क कर रहा है, देखो एक इंटरेस्टिंग चीज है कि इंडिया बाहर मना करी जा रहा है कि नहीं जी नहीं असी नहीं किया, बट इंडिया दे विच वो सारे बयान दे जा रहे हैं, मिनिस्टर साहब भी कही जा रहे हैं, राजनाथ सिंह डिफेंस मिनिस्टर साहब भी, असी तो वाकई जो टेररिस्ट को पाकिस्तान दौड़ जाएगा तो उत्थे जाके पाकिस्तान मारांगे इन्हां नूं। योगी आदित्यनाथ जी कह रहे जी वो साडी तो पॉलिसी हुण इदां दी हो गई, असी तो चुन चुन के बंदे मार रहे उत्थे, उत्थे मोदी साहब नूं भी फायदा इहदा होई जा रहा, उन्हां लई तो फायदा हो रहा है, बाहर कही जांदे नहीं नहीं असी नहीं किया है, वो जिन्नी ये गलबात आ रही है उत्थे फायदा ही होई जा रहा इन्हां नूं, क्योंकि उत्थे तो सारा फायदा लिया जा रहा। और लेकिन एनीवेज मैं फिर दोबारा बहुत अदर सत्कार ना कह रहा कि जिन्नी इस गार्डियन से रिपोर्ट आई है वो 10% भी नहीं है, मतलब जे मैं कह दवा कि टोटल मिला के कुल सारा आर्टिकल बड़ी इन्होंने रिसर्च की, पत्रकार ये कहते जी असि इंडिया के जेडे रॉ के बंदे ने उन्होंने तो इंटरव्यूज किए, पाकिस्तान की इंटेलीजेंस एजेंसी के बंदे ISI इंटरव्यू किए, असी पाकिस्तान के मंत्रियों ने गल की, असी पाकिस्तान की सरकार ने गल की, साडे अपने बंदे तीन मेन पत्रकार ने इन्हों के जेडे लीड कर रहे थे सारा स्टोरी। विद ड्यू रिस्पैक्ट मैं कहंगा 10% भी नहीं है जो असी इत्थे वाई मीडिया से असी अपनी रिसर्च में तुहानू दसी जाने भी आ सारा कुछ मामला है। खैर होर बड़ा कुछ असी दसांगे, इसलिए बस बेनती यही है जे घर दे विच वाई प्लस, पहला मैं दस दूंगा 24/7 ऑल इंग्लिश चैनल है, जे वाई प्लस नहीं है और चैनल वाई नहीं है तो फिर समझ लो तुसी बहुत बहुत कुछ जिहड़ा मिस कर रहे हो। और मेरे कोल ते रोज एजेंडा दे उत्ते इन्ना कुछ हुंदा है, मैनूं संते नहीं समझ आउंदी वी किहड़ी स्टोरी कवर करिए ते किहड़ी छड्ड दईए। अज एजेंडे ते इह वी सीगा बई साडे फॉर्मर रीजनल कौंसलर गुरप्रीत सिंह ढिल्लों टर्की जांदे ने, एक महिला बिजनेस परसन उन्हां ते एलीगेशन लगा दिंदी है सैक्सुअल असॉल्ट दा, भी होटल दे उन्हां दे कमरे च जो कुछ होया वो तुसी सारे ने सुनी लिया, हुण असीं बार बार जिक्र नहीं कर सकते उहदा, ते उह मामला मामले च नवां मोड़ जिन्हां ने एलीगेशन लगाए सी हुण पता लग रहा है एलीगेशन वापस लै ले, जे एक महिला ने एलीगेशन लगाए सी फिर वापस क्यों ले, ਇਹ ਵੀ ਇੱਕ ਅਸੀਂ ਜਾਂਚ ਕਰ ਰਹੇ ਹਾਂ ਇਹਦੀ ਸਾਰੀ। ਉਹਨਾਂ ਦੇ ਵਕੀਲ ਸਾਹਿਬ ਦੇ ਨਾਲ ਵੀ ਮੈਂ ਫੋਨ ਕੀਤਾ, ਗੱਲ ਕੀਤੀ ਸੀਗੀ, ਉਹ ਵੀ ਸਾਰਾ ਤੁਹਾਨੂੰ ਦੱਸਾਂਗੇ ਕਿ ਇਹ ਮਾਮਲਾ ਕੀ ਹੈ ਔਰ ਗੁਰਪ੍ਰੀਤ ਢਿੱਲੋਂ ਸਾਹਿਬ ਦਾ ਕੀ ਕਹਿਣਾ ਇਹਦੇ ਤੇ, ਸਿਟੀ ਦਾ ਕੀ ਕਹਿਣਾ ਹੈ, ਲਾਅ ਸੂਟਸ ਆਰ ਫਲਾਇੰਗ ਅਰਾਊਂਡ ਅਗੇਂਸਟ ਈਚ ਅਦਰ, ਉਧਰੋਂ ਮੁਨੀਸ ਏ ਸ਼ੇਖ ਉਹਨਾਂ ਦੀ ਰਿਪੋਰਟ, ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਸਾਹਿਬ ਦਾ ਕੀ ਕਹਿਣਾ ਹੈ। ਸੋ ਮਤਲਬ ਗੱਲ ਇਹ ਹੈ ਕਿ ਸਟੋਰੀ ਸਾਡੇ ਕੋਲ ਕਾਫੀ ਨੇ, ਕਿਹੜੀ ਕਿਹੜੀ ਚੀਜ਼ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕੁ ਇੱਥੇ ਰੇਡੀਓ ਤੇ ਤੁਹਾਨੂੰ ਖਬਰ ਵੀ ਸਾਂਝੀ ਕਰ ਦਈ ਦੀ ਹੈ, ਬਾਕੀ ਚੀਜ਼ਾਂ ਵਾਈ ਮੀਡੀਆ ਗਰੁੱਪ ਵੱਲੋਂ ਚੈਨਲ ਵਾਈ ਦੇ ਉੱਤੇ, ਕਿਉਂਕਿ ਉੱਥੇ ਟਾਈਮ ਹੁੰਦਾ ਕਾਫੀ। ਸੋ ਘਰ ਦੇ ਵਿੱਚ ਟੀਵੀ ਹੈ ਔਰ ਚੈਨਲ ਵਾਈ ਨਹੀਂ ਹੈ ਔਰ ਵਾਈ ਪਲੱਸ ਨਹੀਂ ਹੈ ਤਾਂ ਫਿਰ ਸਮਝ ਲਓ ਤੁਸੀਂ ਬਹੁਤ ਬਹੁਤ ਕੁਝ ਜਿਹੜਾ ਮਿਸ ਕਰ ਰਹੇ ਹੋ, ਕਿਉਂਕਿ ਘੱਟ ਤੋਂ ਘੱਟ ਸਾਨੂੰ ਇੱਕ ਘੰਟੇ ਦੀ ਕਵਰੇਜ ਅਸੀਂ ਦਿਖਾਣੀ ਹੈ। ਮੈਂ ਅੱਗੇ ਚੱਲ ਕੇ ਖਬਰ ਇੱਥੇ ਦੇ ਦੇਵਾਂਗਾ, ਕਵਰੇਜ ਇੱਕ ਘੰਟੇ ਦੀ, ਬਹੁਤ ਕੁਝ ਹੋਇਆ ਉੱਥੇ ਆਟੋਵਾ ਦੇ ਵਿੱਚ, ਪ੍ਰਧਾਨ ਮੰਤਰੀ ਸਾਹਿਬ ਆਏ ਔਰ ਬਹੁਤ ਸਾਰੇ ਸਾਡੇ ਜਿਹੜੇ ਮੈਂਬਰ ਸੀਗੇ ਓਨਟੇਰੀਓ ਸਿੱਖ ਹੈਰੀਟੇਜ ਮੰਥ ਮਨਾਉਣ ਉੱਥੇ ਪਹੁੰਚੇ ਹੋਏ ਸੀਗੇ। ਅਸੀਂ ਜ਼ਰੂਰ ਧੰਨਵਾਦ ਕਰਾਂਗੇ ਸਭ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਰੂਬੀ ਸੋਤਾ ਜੀ ਦਾ, ਜਿਨ੍ਹਾਂ ਨੇ ਕਿ ਲੀਡ ਕੀਤਾ ਇਸ ਇਵੈਂਟ ਨੂੰ, ਕੱਲ ਤੁਸੀਂ ਉਹਨਾਂ ਦੇ ਵਿਚਾਰ ਵੀ ਸੁਣੇ। ਸੋ ਉਹਨਾਂ ਦੀ ਔਰ ਹੋਰ ਜਿਹੜੇ ਉੱਥੇ ਕੈਬਨਿਟ ਮੰਤਰੀ ਮੈਂਬਰ ਪਾਰਲੀਮੈਂਟ ਜੋ ਸੀਗਾ ਉਹ ਸਾਰੀ ਜਾਣਕਾਰੀ, ਹਰਜੀਤ ਸੱਜਣ ਸਾਹਿਬ ਵੀ ਉੱਥੇ ਮੌਜੂਦ ਸੀਗੇ, ਪ੍ਰਧਾਨ ਮੰਤਰੀ ਟੂਡੋ ਸਾਹਿਬ ਵੀ ਉੱਥੇ ਆਏ, ਸਾਡੇ ਇੱਥੋਂ ਕਾਫੀ ਮੈਂਬਰ ਜਿਹੜੇ ਨੇ ਸਿੱਖ ਭਾਈਚਾਰੇ ਦੇ ਉੱਥੇ ਪਹੁੰਚੇ ਹੋਏ ਸੀਗੇ। ਤਸਵੀਰਾਂ ਵੀਡੀਓ ਸਾਰਾ ਕੁਝ, ਤਸਵੀਰਾਂ ਤੁਸੀਂ ਮੀਡੀਆ ਅਖਬਾਰ ਚ ਦੇਖ ਲੈਣੀਆਂ ਸਾਰੀਆਂ, ਔਰ ਜਿਹੜੀ ਵੀਡੀਓ ਹੈ ਸਾਰੀ ਤੁਹਾਡੇ ਚੈਨਲ ਵਾਈ ਦੇ ਉੱਤੇ ਅਸੀਂ ਪੇਸ਼ ਕਰ ਦਿਆਂਗੇ। ਔਰ ਇੱਥੇ ਅਸੀਂ ਦੱਸ ਦਈਏ ਕਿ ਜਿੱਥੇ ਪ੍ਰਧਾਨ ਮੰਤਰੀ ਟੂਡੋ ਸਾਹਿਬ ਜਾਂ ਲਿਬਰਲ ਪਾਰਟੀ ਦੇ ਮੈਂਬਰ ਸੀਗੇ ਉਹ ਇੱਕ ਗਰੁੱਪ ਦੇ ਨਾਲ ਮੁਲਾਕਾਤ ਕਰ ਰਹੇ ਸੀ, ਉਧਰ ਜਿਹੜੇ ਪੀਅਰ ਪੋਲੀਅਵ ਸਾਹਿਬ ਸੀਗੇ ਉਹਨਾਂ ਨੇ ਵੀ ਓਨਟੇਰੀਓ ਸਿੱਖ ਸੰਘ ਗੁਰਦੁਆਰਾ ਕੌਂਸਲ ਦੇ ਲੀਡਰ ਦੇ ਨਾਲ ਮੁਲਾਕਾਤ ਕੀਤੀ ਹੈ। ਸੋ ਉਹਦੀਆਂ ਵੀ ਤਸਵੀਰਾਂ ਔਰ ਵੀਡੀਓ ਸਾਡੇ ਕੋਲ ਹੈਗੀਆਂ ਨੇ। ਤੁਹਾਨੂੰ ਪਤਾ ਵਾਈ ਮੀਡੀਆ ਸਾਡੀ ਇੱਕ ਹੀ ਕੋਸ਼ਿਸ਼ ਹੈ ਕਿ ਮੈਕਸੀਮਮ, ਹਰ ਜਗ੍ਹਾ ਤੇ ਨਹੀਂ ਆ ਸਕਦੇ ਸੀ 100%, ਪਰ ਮੈਕਸੀਮਮ ਜਗ੍ਹਾਵਾਂ ਦੇ ਉੱਤੇ ਤੁਹਾਡੇ ਲਈ ਅਸੀਂ ਕਵਰੇਜ ਕਰਦੇ ਰਹੀਏ, ਕਿਉਂਕਿ ਦਿਨ ਇੱਕ ਹੁੰਦਾ ਹੈ। ਉਧਰ ਆਟਵਾ ਸਾਡੀ ਟੀਮ ਪਹੁੰਚੀ ਹੋਈ ਹੈ, ਇਧਰ ਸੋਲਰ ਇਕਲਿਪਸ ਲੱਗਾ ਹੋਇਆ, ਉਧਰ ਪੀਅਰ ਪੋਲੀਅਵ ਸਾਹਿਬ ਵੀ ਓਨਟੇਰੀਓ ਸਿੱਖ ਗੁਰਦੁਆਰਾ ਕੌਂਸਲ ਦੇ ਬੰਦਿਆਂ ਦੇ ਨਾਲ ਮੁਲਾਕਾਤ ਕਰ ਰਹੇ ਹੈ, ਇਧਰ ਮੇਰੀ ਡਿਊਟੀ ਲੱਗੀ ਹੋਈ ਹੈ ਕਿ ਕੇਜਰੀਵਾਲ ਸਾਹਿਬ ਹੁਣ ਜੇਲ੍ਹ ਤੋਂ ਬਾਹਰ ਆ ਕੇ ਅੰਦਰ ਮੋਦੀ ਸਾਹਿਬ ਕੀ ਕਹਿ ਰਹੇ ਨੇ, ਗਾਰਡੀਅਨ ਨੇ ਰਿਪੋਰਟ ਕੱਢ ਦਿੱਤੀ ਹੈ, ਇੰਡੀਆ ਨੇ 20 ਬੰਦੇ ਮਾਰਤੇ ਨੇ ਜੀ ਪਾਕਿਸਤਾਨ ਦੇ ਅੰਦਰ ਦਾਖਲ ਹੋ ਕੇ। ਸੋ ਬਹੁਤ ਕੁਛ ਹੈ, ਸਾਰਾ ਕੁਛ ਜਿਹੜਾ ਤੁਹਾਡੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਵਿਦ ਫੈਕਟਸ ਐਂਡ ਫਿਗਰ ਉਹ ਸਾਰਾ ਕੁਛ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਏ। ਔਰ ਇਧਰੋਂ ਕ੍ਰਿਕਟ ਮੈਚ ਵੀ ਚੱਲ ਰਿਹਾ ਜੀ, ਮੈਂ ਵਿਰਕ ਸਾਹਿਬ ਨੂੰ ਵੈਲਕਮ ਕਰਨਾ। ਵਿਰਕ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ, ਕੀ ਹਾਲ ਹੈ? ਠੀਕ ਹੈ ਜੀ,
ਸਤਿ ਸ਼੍ਰੀ ਅਕਾਲ ਜੀ ਅਦਿਵਤ ਜੀ, ਥੈਂਕ ਯੂ ਤੁਹਾਡਾ ਮੇਰੇ ਵੱਲੋਂ ਨਾਰੀ ਸ਼ਕਤੀ ਵਾਈ ਮੀਡੀਆ ਫੈਮਿਲੀ ਤੇ ਯੂਥ ਬ੍ਰਿਗੇਡ ਨੂੰ ਯਸ਼ਵੀ ਸਪੋਰਟ
ਸਰ, ਮੈਂ ਤੁਹਾਡਾ ਸਵਾਗਤ ਵੀ ਕਰਾਂਗਾ
ਅੱਗੇ ਜਾ ਕੇ ਮੇਰੇ ਨਾਲ ਕੀ ਹੋਣਾ ਹੈ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ 20 ਬੰਦਿਆਂ ਨੂੰ ਮਾਰਨ ਦੀ ਪਾਕਿਸਤਾਨ ਚ, ਗਾਰਡੀਅਨ ਦੀ ਰਿਪੋਰਟ ਜਿਹੜੀ ਹੈਗੀ ਹੈ ਯੂਕੇ ਦੇ ਪੇਪਰ ਦੀ, ਬਿਲਕੁਲ ਜੋ ਕੁਛ ਉੱਥੇ ਰਾਜਨਾਥ ਸਿੰਘ ਜੀ ਔਰ ਦੂਸਰੇ ਬੋਲ ਰਹੇ ਨੇ ਉਹ ਸਹੀ ਬੋਲ ਰਹੇ ਨੇ। ਇਹਦਾ ਬੂਸਟ ਉਹਨਾਂ ਨੂੰ ਇਲੈਕਸ਼ਨ ਵਿਚ ਮਿਲਣਾ, ਇਹਦੇ ਚ ਕੋਈ ਸ਼ੱਕ ਨੂੰ। ਯੁਧਵੀਰ ਜੀ, ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਪ੍ਰੈਸ ਰਿਪੋਰਟਰਾਂ ਨੇ ਰਿਪੋਰਟ ਤਿਆਰ ਕੀਤੀ ਉਹਨਾਂ ਨੂੰ ਨਹੀਂ ਪਤਾ ਸੀ ਵੀ ਇਹ ਜਿਹੜੀ ਅਸੀਂ ਰਿਪੋਰਟ ਤਿਆਰ ਕਰ ਰਹੇ ਹਾਂ ਤੇ ਇਸ ਵੇਲੇ ਛਾਪ ਰਹੇ ਹਾਂ ਜਦੋਂ ਕਿ ਇੰਡੀਆ ਦਾ ਇਲੈਕਸ਼ਨ ਹੈ ਜਨਰਲ, ਤੇ ਇਹਦਾ ਬੂਸਟ ਸੈਂਟਰਲ ਗੌਰਮੈਂਟ ਨੂੰ ਮਿਲੇਗਾ, ਰੂਲਿੰਗ ਪਾਰਟੀ ਨੂੰ, ਜਿਹੜੀ ਕਿ ਇਸੇ ਖਾਲਿਸਤਾਨ ਦੇ ਅਗੇਂਸਟ ਸਟੈਂਡ ਲੈ ਕੇ ਤੇ ਉਹਦੇ ਤੇ ਵੋਟਾਂ ਮੰਗਦੀ ਪਈ ਹੈ। ਇਹਨਾਂ ਪ੍ਰੈਸ ਰਿਪੋਰਟਰਾਂ ਨੂੰ ਨਹੀਂ ਸੀ ਪਤਾ, ਪਤਾ ਸੀ ਸਾਰਾ ਕੁਛ, ਫਿਰ ਵੀ ਉਹਨਾਂ ਨੇ ਰਿਪੋਰਟ ਛਾਪ ਦਿੱਤੀ। ਇਹਦੇ ਵਿਚ ਘਾਲਾ ਮਾਲਾ ਪੂਰਾ ਹੈ, ਮੈਂ ਤੇ ਖੁੱਲ ਕੇ ਕਰਦਾ ਪਿਆ ਗੱਲ, ਇਹਨਾਂ ਨੇ ਕਿਉਂ ਛਾਪੀ? ਇਹ ਸਿਆਣਪ ਕਰਦੇ ਤੋ 2 ਮਹੀਨੇ ਹੋਰ ਚੁੱਪ ਕਰ ਰਹੇ, ਇੰਨਾ ਚਿਰ ਚੁੱਪ ਕੀਤੇ ਰਹੇ, ਰਿਪੋਰਟ ਤਿਆਰ ਕੀਤੀ ਰੱਖ ਲੈਂ ਤੇ ਇਲੈਕਸ਼ਨ ਹੋਰ ਲੈਂਦੇ। ਦੇਖੋ ਤੁਸੀਂ ਸਹੀ ਕਹਿ ਰਹੇ ਹੋ, ਜਿਹੜੀ ਉਥੋਂ ਦਾ ਰੂਲਿੰਗ ਸਿਸਟਮ ਹੈ ਉਹਨਾਂ ਤੇ ਪੱਟਾਂ ਦੇ ਹੱਥ ਮਾਰਨੇ ਨੇ। ਤਾਂ ਵੇਖੋ ਜੀ ਫਾਰਨ ਦੀਆਂ ਰਿਪੋਰਟਾਂ, ਵੇਖੋ ਅਸੀਂ ਕਿੰਨਾ ਤਗੜਾ ਕੰਮ ਕੀਤਾ, ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਬਾਹਰ ਜਾ ਕੇ ਰਗੜੇ ਲਾ ਦਿੱਤੇ, ਖਾਸ ਕਰਕੇ ਜਿਹੜੇ ਪਾਕਿਸਤਾਨ ਚ ਬੈਠੇ ਆ। ਇਹਦੇ ਚ ਹੁਣ ਕੱਲਾ ਦੋਸ਼ੀ ਦੇਣਾ ਤੇ ਉਹ ਆਪਣਾ ਕਹਿਣਾ ਕਿ ਉੱਥੇ ਮਾਰ ਦਿੱਤੇ, ਮੈਂ ਤੇ ਪ੍ਰੈਸ ਰਿਪੋਰਟਰਾਂ ਨੂੰ ਦੋਸ਼ੀ ਠਹਿਰਾਉਣਾ ਜਿਹੜਾ ਜਿਨ੍ਹਾਂ ਨੇ ਰਿਪੋਰਟ ਤਿਆਰ ਕੀਤੀ ਹੈ ਔਰ ਇਸ ਵੇਲੇ ਛਾਪੀ ਹੈ। ਤੁਸੀਂ ਅੱਜ ਲਿਆਂਦੀ ਹੈ, ਚੰਗਾ ਕੀਤਾ, ਲੇਕਿਨ ਦਿਸ ਇਜ਼ ਨਾਟ ਗੁੱਡ ਫਾਰ ਦਾ ਫੋਰਨ ਪ੍ਰੈਸ ਟੂ ਇਮਪ੍ਰੈਸ ਟੂ ਗਿਵ ਸਪੋਰਟ ਦੇਣੀ ਜਨਰਲ ਇਲੈਕਸ਼ਨ ਦੇ ਵਿਚ ਕਿਸੇ ਪਾਰਟੀ ਨੂੰ ਰਿਪੋਰਟਾਂ ਤਿਆਰ ਕਰਕੇ ਛਾਪਣੀਆਂ ਉਸ ਵੇਲੇ ਜਦੋਂ ਇਲੈਕਸ਼ਨ ਸਿਰ ਤੇ ਖੜੇ ਨੇ। ਤੁਹਾਡਾ ਕੀ ਖਿਆਲ ਹੈ ਯੁੱਧਵੀਰ ਜੀ?
ਦੇਖੋ ਮੈਂ 2-3 ਚੀਜ਼ਾਂ ਇੱਥੇ ਕਹਾਂਗਾ। ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਗਾਰਡੀਅਨ ਅਖਬਾਰ ਜਿਹੜਾ ਹੈ ਉਹ, ਮੈਂ ਇਹ ਨਹੀਂ ਕਹਾਂਗਾ ਕਿ ਰਿਪੋਰਟ ਸਹੀ ਹੈ ਜਾਂ ਗਲਤ ਹੈ, ਮੈਂ ਉਸ ਮੁੱਦੇ ਤੇ ਬਾਅਦ ਚ ਆਉਣਾ ਹੈ। ਇਹ 1821 ਤੋਂ ਛਪਦਾ ਅਖਬਾਰ, 1821 ਇਹ ਕੋਈ ਅਖਬਾਰ ਕੋਈ ਕੱਲ ਨਹੀਂ ਸ਼ੁਰੂ ਹੋਇਆ, ਦ ਗਾਰਡੀਅਨ 1821, ਠੀਕ ਹੈ, ਜਦੋਂ ਕਿ ਬਹੁਤ ਸਾਰੇ ਅੱਜ ਦੇ ਇੰਡੀਆ ਦੇ ਮੀਡੀਆ ਅਦਾਰੇ ਸਟਾਰਟ ਵੀ ਨਹੀਂ ਹੋਏ ਸੀਗੇ, ਜਿਹੜੇ ਪੁਰਾਣੇ ਪੁਰਾਣੇ ਇੰਡੀਆ ਦੇ 100-100 ਸਾਲ ਦਾ ਮੀਡੀਆ ਉਹ ਵੀ ਨਹੀਂ ਸ਼ੁਰੂ ਹੋਇਆ ਸੀ, ਉਸ ਤੋਂ ਬਹੁਤ ਪਹਿਲਾਂ ਦਾ 1821 ਦਾ ਛਪ ਰਿਹਾ। ਮੈਂ ਨਹੀਂ ਕਹਿ ਰਿਹਾ ਹਜੇ ਵੀ ਕਿ ਰਿਪੋਰਟ ਸਹੀ ਹੈ ਜਾਂ ਗਲਤ ਹੈ, ਨੰਬਰ 1। ਦੂਸਰੀ ਚੀਜ਼ ਜਿਹੜੀ ਆ ਕਿ ਜ਼ਿਆਦਾਤਰ, ਮੈਂ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ, ਜ਼ਿਆਦਾਤਰ ਜਿਹੜੇ ਅਖਬਾਰ ਹੁੰਦੇ ਨੇ ਜ਼ਿਆਦਾਤਰ ਉਹ ਆਪਣਾ ਕੰਮ ਕਰ ਰਹੇ ਹੁੰਦੇ ਨੇ, ਠੀਕ ਹੈ ਨੀ, ਉਹਨਾਂ ਨੂੰ ਇਸ ਗੱਲ ਤੋਂ ਲੈਣਾ ਦੇਣਾ ਨਹੀਂ ਹੈ ਕਿ ਇਹਦਾ ਕਿਹਨੂੰ ਕੀ ਫਾਇਦਾ ਹੈ, ਕਿਹਨੂੰ ਕੀ ਨੁਕਸਾਨ ਹੋਏਗਾ। ਯੈਸ ਦੇਰ ਆਰ ਹਿੱਟ ਜੋਬਸ ਐਸ ਵੈਲ ਡਨ ਥਰੂ ਮੀਡੀਆ, ਮੈਂ ਰਿਪੀਟ ਕਰ ਦੇਣਾ ਆਪਣੀ ਗੱਲ, ਯੈਸ ਦੇਰ ਕੁਡ ਬੀ ਹਿੱਟ ਜੋਬਸ ਡਨ ਥਰੂ ਮੀਡੀਆ, ਕਿ ਜਿਹਨੂੰ ਅਸੀਂ ਸਾਦਾ ਲਫ਼ਜ਼ ਕਹਿ ਦਿੰਦੇ ਹਾਂ ਕਿ ਸਟੋਰੀ ਪਲਾਂਟ ਵੀ ਕੀਤੀ ਜਾਂਦੀ ਹੈ, ਸਟੋਰੀ ਲੀਕ ਵੀ ਕੀਤੀ ਜਾਂਦੀ ਹੈ, ਐਕਸੈਸ ਜਰਨਲਿਜ਼ਮ ਦਾ ਵੀ ਮੈਨੂੰ ਪਤਾ ਹੈ, ਲੇਕਿਨ ਕੀ ਇਹ ਉਹਦਾ ਹਿੱਸਾ ਹੈ ਕਿ ਨਹੀਂ, ਮੈਂ ਇਸ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ। ਲੇਕਿਨ ਇਹ ਗੱਲ ਕਹਿ ਦੇਣਾ ਕਿ ਜੀ ਇੰਡੀਆ ਨੂੰ ਸਿਰਫ ਫਾਇਦਾ ਪਹੁੰਚਾਉਣ ਲਈ ਇਹ ਰਿਪੋਰਟ ਜਾਰੀ ਕੀਤੀ ਗਈ ਹੈ, ਨਹੀਂ, ਇਹਦੇ ਲਈ ਇੰਡੀਆ ਨੂੰ ਨੁਕਸਾਨ ਵੀ ਹੋਏਗਾ। ਦੇਖੋ ਅੰਦਰੂਨੀ ਦਾ ਫਾਇਦਾ ਹੋ ਸਕਦਾ ਹੈ ਕਿ ਉਹ ਉੱਥੇ ਕਹਿਣ ਜੀ ਦੇਖੋ ਜੀ ਅਸੀਂ ਤਾਂ ਜਿਹੜੇ ਇੰਡੀਆ ਦੇ ਖਿਲਾਫ਼ ਕੰਮ ਕਰਦੇ, ਅਸੀਂ ਤਾਂ ਕੈਨੇਡਾ ਅਮਰੀਕਾ ਪਾਕਿਸਤਾਨ ਉੱਥੇ ਜਾ ਕੇ ਇੱਦਾਂ ਕਰੀ ਜਾ ਰਹੇ ਹਾਂ, ਲੇਕਿਨ ਇੰਡੀਆ ਦੀ ਇਮੇਜ ਇਟ ਵਿਲ ਬੀ ਡੈਂਟਡ। ਇਸ ਲਈ ਇੰਡੀਆ ਗਵਰਨਮੈਂਟ ਨੇ ਆਫੀਸ਼ੀਅਲ ਤੌਰ ਤੇ ਤੁਹਾਨੂੰ ਨਾ ਕੀਤਾ, ਇੰਡੀਆ ਨੇ ਆਫੀਸ਼ੀਅਲ ਵਰਜ਼ਨ ਇੰਡੀਆ ਦੀ ਕੀ ਹੈ ਕਿ ਅਸੀਂ ਨਹੀਂ ਕੀਤਾ ਸਾਰਾ ਕੁਝ, ਇਹ ਇੰਡੀਆ ਦੇ ਖਿਲਾਫ਼ ਮਲੇਸ਼ੀਅਸ ਪ੍ਰੋਪਾਗੈਂਡਾ ਹੈ। ਕਿਉਂਕਿ ਇੰਡੀਆ, ਕਿਉਂਕਿ ਕੱਲ ਨੂੰ ਕੀ ਆ, ਇੰਡੀਆ ਇੱਕ ਸੋਫਟ ਪਾਵਰ ਦੇ ਤੌਰ ਤੇ ਉਭਰ ਰਿਹਾ, ਇੰਡੀਆ ਇੱਕ ਡੈਮੋਕ੍ਰੇਟਿਕ ਕੰਟਰੀ ਤੌਰ ਤੇ ਉੱਪਰ ਉਭਰ ਰਿਹਾ, ਇੰਡੀਆ ਇੱਕ ਇਕਨੋਮਿਕ ਪਾਵਰ ਦੇ ਤੌਰ ਦੇ ਉੱਤੇ ਉਭਰ ਰਿਹਾ ਹੈ। ਇਨ੍ਹਾਂ ਹਾਲਾਤਾਂ ਦੇ ਵਿੱਚ ਜੇ ਇਹ ਚੀਜ਼ ਆਣੀ ਸ਼ੁਰੂ ਹੋ ਗਈ ਕਿ ਜੀ ਇੰਡੀਆ ਤੇ ਜਾ ਕੇ ਬਾਹਰ ਜਿਹਨੂੰ ਮਰਜ਼ੀ ਮਾਰੀ ਜਾ ਰਿਹਾ, ਹਾਲਾਂਕਿ ਅਮਰੀਕਾ ਨੂੰ ਪਾਕਿਸਤਾਨ ਨਾਲ ਕੋਈ, ਅਮਰੀਕਾ ਨੇ ਤਾਂ ਪੱਲਾ ਹੀ ਝਾੜ ਲਿਆ ਨਾ, ਅਮਰੀਕਾ ਨੂੰ ਪੁੱਛਿਆ ਗਿਆ ਉੱਥੇ, ਉਹ ਕਹਿੰਦੇ ਜੀ ਇਹਨਾਂ ਦਾ ਆਪਣੇ ਅੰਦਰੂਨੀ ਮਾਮਲਾ ਥੋੜੀ ਆ। ਜੇ ਸੱਚ ਹੈ, ਜੇ ਮੇਰੇ ਮੁਤਾਬਿਕ ਤਾਂ ਇਹ ਬਿਆਨ ਹੋਣਾ ਚਾਹੀਦਾ ਸੀ ਕਿ ਜੇ ਸੱਚ ਹੈ ਤੁਸੀਂ ਇੱਦਾਂ, ਚਾਹੇ ਪਾਕਿਸਤਾਨ ਦੇ ਵਿੱਚ ਕੋਈ ਟੈਰਰਿਸਟ ਹੈ, ਤੁਸੀਂ ਜਾ ਕੇ ਕਿੱਦਾਂ ਕਤਲ ਕਰ ਸਕਦੇ ਹੋ ਉਹਦਾ, मैं जाती तौर ते इहदे हक दे विच नहीं है। तुहानू हरदीप निज्जर साहब की तलाश है, तुसी उहनां नूं तुहानू डिप्लोमैटिक चैनल ही वरतना पएगा। इंडिया एंड कैनेडा आर एलाइज, तुसी कितना जाके चाहे चाहे इंडिया 100% कन्विंस्ड होवे कि यह बंदा जी ये बंदा टेररिस्ट एक्टिविटी दे विच इनवॉल्व है, वो अमेरिका बैठा है, वो कैनेडा बैठा है, यूरोप बैठा है, पाकिस्तान बैठा है, कितने भी बैठा है, ਤੁਸੀਂ ਇਹ ਕਦਮ ਨਹੀਂ ਚੱਕ ਸਕਦੇ ਵੀ ਤੁਸੀਂ ਜਾ ਕੇ ਅਗਲੇ ਦੀ ਕੰਟਰੀ ਚ ਐਂਟਰ ਕਰੋ ਤੇ ਬੰਦਾ ਮਾਰ ਦਿਓ ਜਾਂ ਮਰਵਾ ਦਿਓ ਕਿਸੇ ਤੋਂ। ਨਾ, ਇਹ ਚੀਜ਼ ਇਹਦੇ ਨਾਲ ਇਮੇਜ ਖਰਾਬ ਹੋਏਗੀ ਇੰਡੀਆ ਦੀ। ਅੱਜ ਇੰਡੀਆ ਨੂੰ
ਹਾਂਜੀ
ਗੋ ਹੈਡ ਪੁੱਛੋ
ਯੁੱਧਵੀਰ ਜੀ।
ਹਾਂਜੀ
ਯੁੱਧਵੀਰ ਜੀ,
ਹਾਂਜੀ ਹਾਂਜੀ ਗੋ
ਹੈਡ। ਬਾਹਰਲੇ ਕੰਟਰੀ ਇਹਦਾ ਕ੍ਰਿਟਿਸਿਜ਼ਮ ਕਿਉਂ ਕਰਨਗੇ? ਉਹ ਕੰਟਰੀ ਕਰਨਗੇ ਜਿਨ੍ਹਾਂ ਦੇ ਕੰਟਰੀਆਂ ਚ ਇੰਡੀਆ ਇੰਟਰਫੇਰੈਂਸ ਕਰਦਾ, ਇਹੋ ਜਿਹੀ ਐਕਸ਼ਨ ਕਰਦਾ। ਅਗਰ ਇੰਡੀਆ ਕਿਸੇ ਦੂਜੇ ਕੰਟਰੀ ਚ ਕਰਦਾ ਹੈ ਤੇ ਬਾਹਰਲੇ ਕੰਟਰੀ ਕੁਛ ਨੀ ਕਹਿਣਗੇ ਕਿ ਪਹਿਲਾਂ ਕਦੇ ਬਾਹਰਲੇ ਕੰਟਰੀਆਂ ਨੇ ਕ੍ਰਿਟਿਸਿਜ਼ਮ ਕੀਤਾ ਇਜ਼ਰਾਈਲ ਦਾ? ਤੁਸੀਂ ਦੱਸਿਓ ਕਦੀ ਕਿਸੇ ਨੇ ਕ੍ਰਿਟਿਸਿਜ਼ਮ ਕੀਤਾ ਅਮਰੀਕਾ ਦਾ? ਕਦੀ ਕਿਸੇ ਨੇ ਕ੍ਰਿਟਿਸਿਜ਼ਮ ਕੀਤਾ ਸਾਊਦੀ ਅਰੇਬੀਆ ਦਾ? ਨਹੀਂ। ਜਦੋਂ ਕਿਸੇ ਕੰਟਰੀ ਦੇ ਵਿਚ ਹੁੰਦਾ ਹੈ ਉਹੀ ਕੰਟਰੀ ਕ੍ਰਿਟਿਸਿਜ਼ਮ ਕਰਦੀ ਹੈ। ਹੁਣ ਇਹ ਰਿਪੋਰਟ ਆ ਗਈ ਹੈ, ਬਾਹਰਲੇ ਕੰਟਰੀਆਂ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਪਾਕਿਸਤਾਨ ਇਹਦਾ ਕ੍ਰਿਟਿਸਿਜ਼ਮ ਕਰੇਗਾ ਜਦੋਂ ਉਹਦੇ ਕੰਟਰੀ ਚ ਹੋਇਆ। ਸੋ ਇਹ ਕਹਿਣਾ ਕਿ ਬਾਹਰਲੇ ਕੰਟਰੀਆਂ ਨੂੰ ਕੋਈ ਇਹਦੇ ਨਾਲ ਲੈਣਾ ਦੇਣਾ ਹੀ ਨਹੀਂ, ਨਾ ਬਾਹਰਲੇ ਕੰਟਰੀਆਂ ਨੇ ਇਹਦੀ ਪ੍ਰਸ਼ੰਸਾ ਕਰਨੀ ਹੈ, ਨਾ ਇਹਦੀ ਮੁਖਾਲਫਤ ਕਰਨੀ ਹੈ, ਕਿਉਂਕਿ ਉਹਨਾਂ ਦੇ ਕੰਟਰੀਆਂ ਦੇ ਵਿਚ ਇਹ ਐਕਸ਼ਨ ਨਹੀਂ ਹੋਇਆ। ਦੂਜੇ ਪਾਸੇ ਯੁੱਧਵੀਰ ਜੀ, ਤੁਸੀਂ ਦੱਸਿਆ ਹੋਣਾ ਕਿ ਜਿੰਨੇ ਪ੍ਰੈਸ ਰਿਪੋਰਟਰ ਸੀ ਇਸ ਰਿਪੋਰਟ ਤਿਆਰ ਕਰਨ ਵਿਚ, ਉਹਨਾਂ ਨੇ ਇੰਟੈਲੀਜੈਂਸ ਏਜੰਸੀਆਂ ਨੂੰ, ਰਾਹ ਨੂੰ, ਦੂਜੇ ਨੂੰ, ਤੀਜੇ ਨੂੰ, ਸਾਰਿਆਂ ਤੋਂ ਰਿਪੋਰਟ ਲੈ ਕੇ ਤਿਆਰ ਕੀਤੀ ਹੈ। ਇਹਦਾ ਮਤਲਬ ਜੋ ਰਿਪੋਰਟ ਗੌਰਮੈਂਟ ਦੀਆਂ ਏਜੰਸੀਆਂ ਨੇ ਦਿੱਤੀ ਇਹਨਾਂ ਨੂੰ, ਉਸ ਰਿਪੋਰਟ ਦੇ ਆਧਾਰ ਤੇ ਇਹਨਾਂ ਨੇ ਰਿਪੋਰਟ ਤਿਆਰ ਕਰ ਦਿੱਤੀ। ਲੇਕਿਨ ਇਹਨਾਂ ਦੀ ਆਪਣੀ ਇੰਡੀਪੈਂਡੈਂਟ ਇਨਫੋਰਮੇਸ਼ਨ ਹੈ ਕਿ ਨਹੀਂ ਹੈ, ਕਿੱਥੇ ਹੈ, ਕੀ ਇਹਨਾਂ ਨੇ ਉਹਦੀ ਆਉਟਪੁੱਟ ਦਿੱਤੀ ਕਿ ਅਸੀਂ ਪਾਕਿਸਤਾਨ ਚ ਗਏ, ਪਾਕਿਸਤਾਨ ਦੀਆਂ ਏਜੰਸੀਆਂ ਤੋਂ ਪਤਾ ਕੀਤਾ, ਪਾਕਿਸਤਾਨ ਦੇ ਉੱਥੇ ਗਰਾਊਂਡ ਤੇ ਜਾ ਕੇ ਲੋਕਾਂ ਤੋਂ ਪੁੱਛਿਆ, ਕੋਈ ਇਹੋ ਜਿਹੀ ਇਨਫੋਰਮੇਸ਼ਨ ਇਹਨਾਂ ਨੇ ਇਕੱਠੀ ਕੀਤੀ? ਮੇਰਾ ਖਿਆਲ ਤਾਂ ਕੋਈ ਨੀ। ਇਹ ਸਿਰਫ ਸਾਰੀ ਪ੍ਰੈਸ ਰਿਪੋਰਟਰ ਜਿਹੜੇ ਨੇ ਨਾ ਦਫ਼ਤਰਾਂ ਚ ਬਹਿ ਕੇ ਇਹੋ ਜਿਹੇ ਰਿਪੋਰਟਾਂ ਜਦੋਂ ਕਰਦੇ ਨੇ ਜਿਨ੍ਹਾਂ ਦਾ ਕੋਈ ਲੌਜਿਕ ਨਹੀਂ ਹੁੰਦਾ, ਕੋਈ ਮੂੰਹ ਸਿਰ ਨਹੀਂ ਹੁੰਦਾ, ਤੇ ਸਿਰਫ ਵਾਹ 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 ਖੱਟਣੀ ਹੁੰਦੀ ਹੈ, ਤੇ ਉਹ ਫਿਰ ਏਜੰਸੀਆਂ ਇਨਫੋਰਮੇਸ਼ਨ ਲੈ ਕੇ ਦਫ਼ਤਰਾਂ ਚ ਜਾ ਕੇ ਬਹਿ ਕੇ ਗੱਪ ਸ਼ਪ ਕਰ ਕੇ ਕਾਫੀ ਸ਼ਾਫੀ ਪੀ ਕੇ ਉਹ ਫਿਰ ਆਪਣਾ ਉਹਦਾ ਨਿਚੋੜ ਕੱਢ ਕੇ ਤੇ ਪ੍ਰੈਸ ਦੇ ਵਿਚ ਨਿਊਜ਼ ਛਾਪ ਦਿੰਦੇ ਨੇ। ਹੁਣ ਇਸ ਨਿਊਜ਼ ਦਾ ਇੰਡੀਆ ਦੇ ਵਿਚ ਬੜਾ ਵੱਡਾ ਅਸਰ ਹੈ, ਆਪੋਜੀਸ਼ਨ ਦਾ ਬਹੁਤ ਵੱਡਾ ਨੁਕਸਾਨ ਹੈ। ਕੀ ਪ੍ਰੈਸ ਰਿਪੋਰਟਰਾਂ ਨੇ ਇਹ ਨਹੀਂ ਸੋਚਿਆ ਕਿ ਉੱਥੇ ਕੰਟਰੀ ਦੇ ਵਿਚ ਇਲੈਕਸ਼ਨ, ਦੈਟਸ ਵੈਰੀ ਇੰਪੋਰਟੈਂਟ, ਇਸ ਰਿਪੋਰਟ ਨੂੰ ਛਾਪਣ ਜਾਂ ਨਾ ਛਾਪ, ਉੱਥੇ ਹੋਇਆ ਜਾਂ ਨਹੀਂ ਹੋਇਆ ਪਾਕਿਸਤਾਨ ਚ, ਲੇਕਿਨ ਇਹ ਰਿਪੋਰਟ ਛਾਪਣ ਤੇ ਖਾਸ ਕਰਕੇ ਇੰਗਲੈਂਡ ਤੋਂ ਛਪੀ ਹੋਵੇ, ਇਹਦਾ ਬਹੁਤ ਵੱਡਾ ਅਸਰ ਪਬਲਿਕ ਦੇ ਵਿਚ ਜਾਂਦਾ ਔਰ ਰੂਲਿੰਗ ਪਾਰਟੀ ਨੂੰ ਇਹਦੇ ਤੇ ਬੂਸਟ ਮਿਲਦਾ ਔਰ ਮਿਲੇਗਾ ਵੀ। ਰਾਜਨਾਥ ਸਿੰਘ ਜੀ ਨੇ ਚੱਕੜ ਚੱਕਤਾ, ਹੋਰ ਲੀਡਰ ਵੀ ਚੁੱਕਣਗੇ, ਇਸ ਨਿਊਜ਼ ਨੂੰ ਮੇਨ ਗੱਲ ਬਣਾਉਣਗੇ ਉੱਥੇ ਤੇ ਉਹਨਾਂ ਦੇ ਫਾਇਦੇ ਚ। ਸੋ ਇਹ ਗੱਲ ਹੈ, ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਘੱਟੋ ਘੱਟ ਟਾਈਮਿੰਗ ਜ਼ਰੂਰ ਰੱਖਣੀ ਚਾਹੀਦੀ ਹੈ, ਇਹ ਜਿਹੜੀਆਂ ਵੀ ਜਿੰਨੇ ਵੀ ਪ੍ਰੈਸ ਏਜੰਸੀਆਂ ਨੇ ਉਹਨਾਂ।
ਓਕੇ, ਇਹਦੇ ਚ ਮੈਂ ਦੋ ਚੀਜ਼ਾਂ ਹੋਰ ਤੁਹਾਡੇ ਨਾਲ ਜ਼ਿਕਰ ਕਰਾਂਗਾ ਕਿ ਇਹ ਗੱਲ ਕੱਲੀ ਗਾਰਡੀਅਨ ਅਖਬਾਰ ਨੇ ਨਹੀਂ ਕੀਤੀ। ਹੁਣ ਇਸ ਤੋਂ ਪਹਿਲਾਂ ਤੇ ਜੇ ਤੁਸੀਂ ਉਹ ਪੱਤਰਕਾਰਾਂ ਤੇ ਸਵਾਲ ਖੜੇ ਕਰ ਰਹੇ ਹੋ ਕਿ ਦੋ ਪੱਤਰਕਾਰਾਂ ਨੇ ਇਹ ਗੱਲ ਕਰ ਦਿੱਤੀ ਹੈ ਜੀ, ਇਸ ਤੋਂ ਪਹਿਲਾਂ ਤੇ ਸਾਡੇ ਕੈਨੇਡਾ ਦੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ ਗੱਲ ਕਹੀ, ਕਹਿਣੀ ਪਈ ਉਹਨਾਂ ਨੂੰ, ਕਿਉਂਕਿ ਇੱਥੇ ਵੀ ਮੀਡੀਆ
ਯੁੱਧਵੀਰ ਜੀ ਸਾਡੇ ਕੰਟਰੀ ਚ ਹੋਇਆ, ਸਾਡੇ ਕੰਟਰੀ ਨੇ ਆਵਾਜ਼ ਚੁੱਕੀ, ਅਮਰੀਕਾ ਚ ਹੋਇਆ ਅਮਰੀਕਾ ਨੇ ਆਵਾਜ਼ ਚੁੱਕੀ, ਹੁਣ ਪਾਕਿਸਤਾਨ ਚ ਹੋਇਆ ਕੈਨੇਡਾ ਤੇ ਅਮਰੀਕਾ ਕਿਉਂ ਆਵਾਜ਼ ਚੁੱਕੇਗਾ, ਇਹਨਾਂ ਨੂੰ ਕੀ ਲੋੜ ਹੈ?
ਦੇਖੋ ਤੁਸੀਂ ਸੁਣ ਲਓ ਨਾ, ਦੇਖੋ ਜਿਹੜੀ ਮੈਂ ਇਹੀ ਗੱਲ ਤੋਂ ਨਕਰਨ ਲੱਗਾ ਕਿ ਜਦੋਂ ਕੈਨੇਡਾ ਚ ਹੋਇਆ,
ਪਤਾ ਨੀ ਕੀ ਚੱਕਰ
ਹੈ, ਤੁਹਾਨੂੰ ਸਾਨੂੰ ਆਵਾਜ਼ ਸਾਫ਼ ਆ ਰਹੀ ਹੈ,
ਵਿਚੋਂ ਵਿਚੋਂ ਬੜੀ ਠੀਕ ਹੋ ਜਾਂਦੀ ਹੈ ਫਿਰ ਇਕਦਮ ਘੱਟ ਜਾਂਦੀ ਹੈ।
ਓਕੇ, ਜਦੋਂ ਕੈਨੇਡਾ ਚ ਜੋ ਕੁਛ ਹੋਇਆ ਤੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਆਵਾਜ਼ ਚੁੱਕ ਲਈ, ਠੀਕ ਹੈ ਨਹੀਂ, ਔਰ ਹੋਰ ਜਗ੍ਹਾ ਵੀ ਇਹਦੇ ਬਾਰੇ ਗੱਲ ਹੋਈ, ਇਕੱਲੇ ਇਹ ਤਾਂ ਨੀ ਕਿ ਜੇ ਪ੍ਰਧਾਨ ਮੰਤਰੀ ਟੂਡੋ ਸਾਹਿਬ ਨੇ ਇੰਡੀਆ ਦੇ ਸਵਾਲ ਪੁੱਛਿਆ ਤਾਂ ਸਾਰੇ ਮੀਡੀਆ ਨੇ ਉਹਨੂੰ ਕਵਰ ਕਰ ਦਿੱਤਾ, ਬ੍ਰਿਟੇਨ ਦੇ ਮੀਡੀਆ ਨੇ ਵੀ ਕੀਤਾ, ਅਮੈਰੀਕਨ ਮੀਡੀਆ ਨੇ ਵੀ ਕੀਤਾ, ਇੰਡੀਅਨ ਮੀਡੀਆ ਨੇ ਵੀ ਕੀਤਾ, ਠੀਕ ਹੈ ਨੀ। ਨੋ ਡਾਊਟ ਕਿ ਇੰਡੀਆ ਨੇ ਆਪਣੇ ਹਿਸਾਬ ਦੇ ਨਾਲ ਇਹਨੂੰ ਚਲਾ ਲੈਣਾ ਕਿ ਜੀ ਹਰਦੀਪ ਨਿੱਜਰ ਸਾਹਿਬ ਦਾ ਜਿਹੜਾ ਇੱਥੇ ਕਤਲ ਹੋਇਆ ਤੇ ਇੰਡੀਆ ਡਿਨਾਈ ਤੇ ਕਰੀ ਜਾ ਰਿਹਾ, ਪਰ ਉਹਨਾਂ ਨੇ ਫਾਇਦਾ ਲਈ ਜਾਣਾ। ਉਹਨਾਂ ਕਹਿੰਦੇ ਦੇਖ ਲਓ ਜੀ, ਅਸੀਂ ਤਾਂ ਕੈਨੇਡਾ ਜਾ ਕੇ ਇੱਦਾਂ ਕਰ ਦਿੰਦੇ ਹਾਂ, ਅਸੀਂ ਤਾਂ ਅਮਰੀਕਾ ਜਾ ਕੇ ਇੱਦਾਂ ਕਰ ਦਿੰਦੇ ਹਾਂ। ਹਾਲਾਂਕਿ ਮੈਂ ਫਿਰ ਕਹਾਂ ਕਿ ਗਲਤ ਹੈ, ਕਿਉਂਕਿ ਇੰਡੀਆ ਦੀ ਇੱਕ ਵਧੀਆ ਇਮੇਜ ਬਣ ਰਹੀ ਹੈ, ਇੱਕ ਸੌਫਟ ਪਾਵਰ ਦੀ, ਇੱਕ ਗਰੋਇੰਗ ਇਕਨੋਮੀ ਹੈ, ਇੱਕ ਡੈਮੋਕ੍ਰੇਟਿਕ ਕੰਟਰੀ ਹੈ, ਉੱਥੇ ਇਲੈਕਸ਼ਨ ਦੀ ਗੱਲ ਹੋ ਰਹੀ ਹੈ, ਸਾਰਾ ਕੁਝ ਵਧੀਆ ਚੱਲ ਰਿਹਾ। ਇਸ ਸਮੇਂ ਦੇ ਸ਼ੁਡ ਬੀ ਬਾਸਟਿੰਗ ਔਨ ਦੇਅਰ ਗਲੋਰੀ ਕਿ ਇੰਡੀਆ ਦੁਬਾਰਾ ਇੱਕ ਵਧੀਆ ਦਿਸ਼ਾ ਵੱਲ ਵਧ ਰਿਹਾ। ਉਸ ਦਰਮਿਆਨ ਕਿਤੇ ਵੀ ਜਾ ਕੇ, ਚਾਹੇ ਪਾਕਿਸਤਾਨ ਹੈ, ਕੈਨੇਡਾ, ਅਮਰੀਕਾ, ਕਿਤੇ ਵੀ ਜਾ ਕੇ ਜੇ ਉਹ ਐਸਾ ਕਰ ਰਹੇ ਨੇ ਤੇ ਇਹਦਾ ਦਿਸ ਵਿਲ ਬੀ ਕਾਊਂਟਰ ਪ੍ਰੋਡਕਟਿਵ, ਇਹਦਾ ਨੁਕਸਾਨ ਜ਼ਿਆਦਾ ਹੋ ਜਾਏਗਾ। ਲੇਕਿਨ ਜਿਹੜੀ ਤੁਹਾਡੀ ਗੱਲ ਕਹਿਣਾ ਕਿ ਜੀ ਉਹ ਗਾਰਡੀਅਨ ਅਖਬਾਰ ਨੂੰ ਛਾਪਣਾ ਹੀ ਨਹੀਂ ਚਾਹੀਦਾ ਸੀ, ਦੋ ਮਹੀਨੇ ਰੁਕ ਜਾਂਦੇ, ਇਹਦੇ ਨਾਲ ਮੋਦੀ ਸਾਹਿਬ ਨੂੰ ਜਾਂ ਰੂਲਿੰਗ ਪਾਰਟੀ ਨੂੰ ਫਾਇਦਾ ਹੋ ਜਾਏਗਾ, ਨਹੀਂ। ਮੀਡੀਆ ਨੇ ਆਪਣਾ ਕੰਮ ਕਰਨਾ। ਔਰ ਪ੍ਰਧਾਨ ਮੰਤਰੀ ਟੂਡੋ ਸਾਹਿਬ ਨੇ ਵੀ ਤਾਂ ਇੱਥੇ ਸਵਾਲ ਪੁੱਛੇ ਹੀ ਸੀਗੇ। ਔਰ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਸਭ ਕੁਝ ਹੋਇਆ, ਜਦੋਂ ਅਮਰੀਕਾ ਨੇ ਖਬਰ ਬਾਹਰ ਆਈ ਅਮਰੀਕਾ ਦੇ ਵਿੱਚ, ਠੀਕ ਹੈ ਨੀ, ਉਦੋਂ ਵੀ ਤਾਂ ਇਸੇ ਅਖਬਾਰ ਨੇ ਖਬਰ ਬਾਹਰ ਕੱਢੀ ਸੀਗੀ, ਠੀਕ ਹੈ, ਔਰ ਉਸ ਤੋਂ ਪਹਿਲਾਂ ਇਕਨੋਮਿਕ ਟਾਈਮਸ ਨੇ ਬਾਹਰ ਕੱਢੀ ਸੀਗੀ, ਠੀਕ ਹੈ। ਸੋ ਇਸ ਲਈ ਇਹ ਕਹਿ ਦੇਣਾ ਕਿ ਜੀ ਇਹ ਖਬਰ ਨਹੀਂ ਬਾਹਰ ਆਉਣੀ ਚਾਹੀਦੀ ਸੀ, ਨਹੀਂ, ਖਬਰ ਨੂੰ ਨਹੀਂ ਰੋਕਿਆ ਜਾ ਸਕਦਾ, ਖਬਰ ਬਿਲਕੁਲ ਉਸੇ ਤਰ੍ਹਾਂ ਜਾਏਗੀ। ਕਮਲਜੀਤ ਮਿਨਹਾਸ ਸਾਹਿਬ ਤੁਹਾਡੀ ਕਾਲ ਅਗਲੀ ਹੈ, ਵਿਰਕ ਸਾਹਿਬ ਤੁਹਾਨੂੰ ਵੀ ਗੱਲ ਜਾ ਰਹੀ ਹੈਗੀ, ਬਾਕੀ ਕਾਲਰ ਵੀ ਗੱਲ ਜਾਰੀ ਰਹੇਗੀ। ਮੈਂ ਕੁਇਕਲੀ ਸਾਡੇ ਸਪੌਂਸਰ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰ ਲਵਾਂ, ਦੈਨ ਵੀ ਵਿਲ, ਮੈਨੂੰ ਇਸ਼ਾਰਾ ਰਿਕਾਰਡਡ ਬ੍ਰੇਕ ਦਾ ਵੀ, ਸਾਡੀ ਸਟੇਸ਼ਨ ਆਈ ਡੀ ਪਿੱਛੇ ਚੱਲ ਰਹੀ ਹੈ, ਸਪੌਂਸਰ ਫਿਰ ਰਿਕਾਰਡਡ, ਪਹਿਲਾਂ ਸਪੌਂਸਰ ਫਿਰ ਰਿਕਾਰਡਡ ਬ੍ਰੇਕ, ਫਿਰ ਗੱਲ ਤੁਹਾਨੂੰ ਜਾਰੀ ਰਹੇਗੀ। ਰੇਡੀਓ ਤੇ ਤੁਹਾਨੂੰ ਪਤਾ ਹੈ ਹਮੇਸ਼ਾ ਸਮੇਂ ਸਾਡੇ ਕੋਲ ਘੱਟ ਹੀ ਰਹਿੰਦਾ, ਇੰਨੇ ਆਵਰਸ ਹੋਣ ਦੇ ਬਾਵਜੂਦ, ਕਿਉਂਕਿ ਖਬਰਾਂ ਕਾਫੀ ਹੁੰਦੀਆਂ ਨੇ। ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਸਾਰੇ ਹਫਤੇ ਦੇ ਵਿੱਚ ਕਵਰ ਹੋਣੀਆਂ ਸਾਰੀਆਂ ਸਟੋਰੀਜ਼, ਕਿਉਂਕਿ ਜੇ ਮੈਂ ਕਹਾਂ ਅੱਜ ਸ਼ਾਮ ਨੂੰ ਹੀ ਸਾਰਾ ਕੁਝ ਹੋ ਸਕੇਗਾ, ਨਹੀਂ ਹੋ ਸਕੇਗਾ, ਕਿਉਂਕਿ ਬਹੁਤ ਡਿਟੇਲ ਦੇ ਵਿੱਚ ਇਹ ਖਬਰ ਤੁਹਾਡੇ ਨਾਲ ਸ਼ੇਅਰ ਕਰਨੀ ਹੈ, ਬਹੁਤ ਸਾਰੇ ਬੈਕਗਰਾਉਂਡ ਹੈ, ਬਹੁਤ ਕੁਝ ਹੈ। ਕੇਜਰੀਵਾਲ ਸਾਹਿਬ ਦੀ ਮੈਂ ਡਿਟੇਲ ਤੁਹਾਡੇ ਨਾਲ ਦੇਣੀ ਹੈ, ਕਿਉਂਕਿ ਜੋ ਅਦਾਲਤ ਹੋਇਆ ਉਹ ਸਮਝਣਾ ਜ਼ਰੂਰੀ ਹੈ ਕਿ ਅੱਜ ਜੱਜ ਸਾਹਿਬਾਂ ਨੇ ਕਿਹਾ ਕੀ ਕੇਜਰੀਵਾਲ ਸਾਹਿਬ ਦੇ ਬਾਰੇ, ਕਿਉਂਕਿ ਜੋ ਈਡੀ ਕੋਲ ਸਬੂਤ ਹੈਗੇ ਆ, ਨਹੀਂ ਹੈਗੇ, ਜੋ ਕੁਝ ਵੀ ਹੈ ਉਹ ਜੱਜ ਸਾਹਿਬਾਂ ਨੂੰ ਦਿਖਾਏ ਜਾ ਰਹੇ ਨੇ। ਉਹ ਜੱਜ ਸਾਹਿਬ ਨੂੰ, ਜੱਜ ਸਾਹਿਬਾਂ ਨੇ ਅੱਜ ਤੇ ਮੈਡਮ ਸੀਗੇ, ਜਸਟਿਸ ਸ਼ਰਮਾ ਜੀ ਸੀਗੇ ਅੱਜ, ਤੇ ਜੱਜ ਸਾਹਿਬ ਜਾਂ ਜੱਜ ਸਾਹਿਬਾਂ ਨੂੰ ਦਿਖਾਏ ਜਾ ਰਹੇ ਨੇ, ਲੇਕਿਨ ਉਹਨਾਂ ਨੇ ਫਿਰ ਕੀ ਕਿਹਾ ਕੀ ਅੱਜ, ਔਰ ਇਹਦਾ ਅਸਰ ਕੀ ਹੋਏਗਾ। ਔਰ ਅਸੀਂ ਡੇ ਵਨ ਤੋਂ ਇੱਕ ਗੱਲ ਪੁੱਛ ਰਹੇ ਹਾਂ, ਮੈਂ ਇੱਕ ਬਸ ਬਰੀਫਲੀ ਇੰਨੀ ਗੱਲ ਕਰ ਦਿੰਦਾ, ਕੇਜਰੀਵਾਲ ਸਾਹਿਬ ਦੇ ਜਿਹੜੇ ਲਾਇਰ ਨੇ, ਜਦੋਂ ਤੁਸੀਂ ਬੇਲ ਐਪਲੀਕੇਸ਼ਨ ਕਿਉਂ ਨਹੀਂ ਦੇ ਰਹੇ ਅਜੇ ਤੱਕ, ਮੈਂ ਪਹਿਲੇ ਦਿਨ ਤੋਂ ਇਹ ਗੱਲ ਕਰ ਰਿਹਾ। ਔਰ ਉਸ ਦਿਨ ਉਹਨਾਂ ਦੇ ਵਾਈਫ ਨੂੰ ਵੀ ਪੱਤਰਕਾਰਾਂ ਨੇ ਪੁੱਛਿਆ ਵੀ ਬੇਲ ਕਿਉਂ ਨਹੀਂ ਦਿੱਤੀ, ਉਹ ਕਹਿੰਦੇ ਮੋਦੀ ਸਾਹਿਬ ਹਮੇ ਐਸੇ ਕਰ ਰਹੇ ਹੈ, ਮੋਦੀ ਸਾਹਿਬ ਐਸੇ ਕਰ ਰਹੇ ਹੈ। ਉਹ ਪੱਤਰਕਾਰ ਕਹਿੰਦੇ ਵੀ ਅੱਛਾ ਕੱਲ ਦੋਗੇ ਬੇਲ ਐਪਲੀਕੇਸ਼ਨ, ਅੱਜ ਨਹੀਂ ਦਿੱਤੀ, ਤਾਂ ਵੀ ਉਹਨਾਂ ਨੇ ਸੁਨੀਤਾ ਕੇਜਰੀਵਾਲ ਜੀ ਨੇ ਜਵਾਬ ਨਹੀਂ ਦਿੱਤਾ ਵੀ ਮੋਦੀ ਸਾਹਿਬ ਐਸੇ ਕਰ ਰਹੇ ਹੈ, ਬੀਜੇਪੀ ਐਸੇ ਕਰ ਰਹੀ ਹੈ, ਇਹ ਰਾਜਨੀਤਿਕ ਸ਼ਡਯੰਤਰ ਹੈ। ਉਹ ਸਾਰੀ ਗੱਲ ਜਿਹੜੀ ਰਾਜਨੀਤਿਕ ਸ਼ਡਯੰਤਰ ਹੈ ਕਿ ਨਹੀਂ ਹੈ, ਉਹ ਤਾਂ ਗੱਲ ਸਾਹਮਣੇ ਆ ਜਾਏਗੀ, ਪਰ ਤੁਸੀਂ ਬੇਲ ਦੀ ਐਪਲੀਕੇਸ਼ਨ ਤਾਂ ਲਗਾਓ। ਅੱਜ ਵੀ ਜਿਹੜੀ ਤੁਸੀਂ ਐਪਲੀਕੇਸ਼ਨ ਲਗਾਈ ਹੈ ਉਹ ਈਡੀ ਤੇ ਲਗਾਤੀ, ਵੀ ਈਡੀ ਦੀ ਗ੍ਰਿਫਤਾਰੀ ਗਲਤ ਆ, ਉਹ ਕਹਿੰਦੇ ਈਡੀ ਨੇ ਠੀਕ ਤੁਹਾਨੂੰ ਗ੍ਰਿਫਤਾਰ ਕੀਤਾ। ਇਹਦੇ ਨਾਲ ਕੀ ਕੇਜਰੀਵਾਲ ਸਾਹਿਬ ਨੂੰ ਕੋਈ ਫਾਇਦਾ ਹੋਇਆ, ਨੁਕਸਾਨ ਹੋਇਆ, ਮਾਮਲਾ ਕੀ ਹੋਇਆ ਅਦਾਲਤ ਦੇ ਵਿੱਚ, ਡਿਟੇਲ ਰਿਪੋਰਟ ਸ਼ਾਮ ਨੂੰ ਤੁਹਾਡੇ ਚੈਨਲ ਵਾਲੇ ਤੇ ਪੇਸ਼ ਕਰਾਂਗੇ। ਫਿਰ ਗੁਰਪ੍ਰੀਤ ਢਿੱਲੋਂ ਸਾਹਿਬ ਦਾ ਮਾਮਲਾ ਜਿਹੜਾ ਆਇਆ ਹੋਇਆ, ਉਹਦੇ ਤੇ ਕਾਫੀ ਅਸੀਂ ਇਨਵੈਸਟੀਗੇਸ਼ਨ ਪਹਿਲਾਂ ਹੀ ਕਰ ਚੁੱਕੇ ਹਾਂ, ਵਕੀਲਾਂ ਨਾਲ ਵੀ ਗੱਲ ਕਰ ਚੁੱਕੇ ਹਾਂ, ਸੋ ਉਹਦੀ ਵੀ ਤੁਹਾਨੂੰ ਰਿਪੋਰਟ ਦਵਾਂਗੇ ਕਿ ਮਾਮਲਾ ਕੀ ਹੈ। ਕਿਉਂਕਿ ਇੱਕ ਸਿਟਿੰਗ ਰੀਜਨਲ ਕੌਂਸਲਰ ਦੇ ਉੱਤੇ ਸੈਕਸੁਅਲ ਅਸੋਲਟ ਦੇ ਐਲੀਗੇਸ਼ਨ ਲਗਾਉਣਾ ਬਹੁਤ ਸੀਰੀਅਸ ਗੱਲ ਹੈ। ਉਹਨਾਂ ਦਾ ਪੋਲੀਟੀਕਲ ਕੈਰੀਅਰ ਲਗਭਗ ਖਤਮ ਹੋ ਗਿਆ, ਬਟ ਹੁਣ ਵਾਪਸ ਲੈ ਲਏ ਉਹਨਾਂ ਨੇ, ਫਿਰ ਵਾਪਸ ਕਿਉਂ ਲਏ, ਕੀ ਕਾਰਨ ਬਣਿਆ, ਸਾਡੇ ਕੋਲ ਕੀ ਰਿਪੋਰਟ ਹੈ। ਔਰ ਮੈਂ ਇੱਥੇ ਵੀ ਜ਼ਿਕਰ ਕਰਦਾ ਹਾਂ ਕਿ ਕਾਫੀ ਲੋਕਾਂ ਦੇ ਨਾਲ ਮੈਂ ਇਸ ਮਾਮਲੇ 'ਚ ਗੱਲਬਾਤ ਕੀਤੀ ਹੈ, ਵਕੀਲਾਂ ਨਾਲ ਵੀ ਗੱਲ ਕੀਤੀ ਇਸ ਮਾਮਲੇ 'ਚ, ਉਹ ਕੀ ਕਹਿ ਰਹੇ ਨੇ, ਉਸ ਮਹਿਲਾ ਦੇ ਵਕੀਲ ਕੀ ਕਹਿ ਰਹੇ ਨੇ। ਵਕੀਲ ਸਾਹਿਬ ਨਾਲ ਮੇਰਾ ਇੰਟਰਵਿਊ, ਮੈਂ ਉਹਨਾਂ ਨਾਲ ਵੀ ਡਿਟੇਲ 'ਚ ਗੱਲ ਕੀਤੀ ਸੀ, ਔਰ ਇਧਰੋਂ ਇਹਨਾਂ ਦੇ ਵਕੀਲ ਸਾਹਿਬ ਦੇ ਵੀ ਕੀ ਕਹਿਣਾ ਹੈ। ਸਾਰੀ ਰਿਪੋਰਟ ਸਾਡੇ ਕੋਲ ਮੌਜੂਦ ਹੈ, ਕਿਉਂਕਿ ਇਹ ਸੱਚ ਹੋਣਾ, ਅਸੀਂ ਉਸ ਵੇਲੇ ਗੱਲ ਕਹੀ ਸੀ ਕਿ ਕਮਿਊਨਿਟੀ ਸਾਹਮਣੇ ਸੱਚ ਹੋਣਾ ਬੜਾ ਜ਼ਰੂਰੀ ਹੈ, ਇਸ ਮਾਮਲੇ 'ਚ ਸੱਚਾਈ ਕੀ ਹੈ। ਜੇ ਗੁਰਪ੍ਰੀਤ ਢਿੱਲੋਂ ਸਾਹਿਬ ਨੇ ਕੋਈ ਗਲਤ ਕੰਮ ਕੀਤਾ ਹੈ ਤਾਂ ਬਿਲਕੁਲ ਉਹਨਾਂ ਦੇ ਖਿਲਾਫ਼ ਕਾਰਵਾਈ ਹੋਵੇ, ਤੇ ਜੇ ਉਹ ਮਹਿਲਾ ਕੋਈ ਗਲਤ ਐਲੀਗੇਸ਼ਨ ਲਗਾ ਰਹੀ ਹੈ ਤਾਂ ਫਿਰ ਉਹ ਵੀ ਗਲਤ ਹੈ। ਠੀਕ ਹੈ, ਇਸ ਮਾਮਲੇ 'ਚ ਗੱਲ ਤੁਹਾਡੇ ਨਾਲ ਜ਼ਰੂਰ ਕਰਾਂਗਾ। ਔਰ ਸਿਟੀ ਦੀ ਇਨਵੋਲਵਮੈਂਟ ਇਸ ਲਈ ਹੈ ਕਿਉਂਕਿ ਸਿਟੀ ਦੇ ਵਿੱਚ ਰੀਜਨਲ ਕੌਂਸਲਰ ਨੇ, ਸਿਟੀ ਦੀ ਕੀ ਇਨਵੋਲਵਮੈਂਟ ਹੈ, ਟੈਕਸਪੇਅਰ ਦਾ ਪੈਸਾ ਕਿੱਦਾਂ ਲੱਗ ਗਿਆ ਇਹਦੇ ਵਿੱਚ, ਔਰ ਕਿੱਥੇ ਪੈਸਾ ਚਲਾ ਗਿਆ, ਕੀ ਹੋਇਆ, ਕੀ ਲੈਣ ਦੇਣ ਹੋਇਆ, ਉਹ ਸਾਰੀ ਰਿਪੋਰਟ ਜਿਹੜੀ ਹੈ ਤੁਹਾਡੇ ਲਈ ਅਸੀਂ ਸ਼ੇਅਰ ਕਰਨੀ ਹੈ। ਸੋ ਇਹ ਤਾਂ ਤਿੰਨ ਬੜੀਆਂ ਸਟੋਰੀਜ਼ ਨੇ, ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਡਿਵੈਲਪਿੰਗ ਸਟੋਰੀਜ਼ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸੋ ਇਹ ਗੱਲਬਾਤ ਜਾਰੀ ਰਹੇਗੀ। ਜੀ ਸਰਾ ਜੀ, ਸਾਡੇ ਸਪੌਂਸਰ ਲਓ, ਪਹਿਲਾਂ ਫਿਰ ਕਾਲਰਸ ਨਾਲ ਫਿਰ ਗੱਲ ਹੋਏਗੀ, ਪਹਿਲਾਂ ਸਪੌਂਸਰਸ ਕੋ ਹੈਠ। ਜੀ ਸਰਾ ਜੀ, ਮੈਂ ਇੱਕ ਵਾਰ ਬੇਨਤੀ ਕਰ ਦਵਾਂ ਕੁਇਕਲੀ, ਜੇ ਘਰ ਦੇ ਵਿੱਚ ਟੀਵੀ ਔਰ ਚੈਨਲ ਵਾਈ ਨਹੀਂ ਹੈ, ਕਿਉਂਕਿ ਉੱਥੇ ਤਸਵੀਰਾਂ ਸਹਿਤ ਵੀਡੀਓ ਸਹਿਤ ਸਾਰੀ ਗੱਲ ਅਸੀਂ ਸ਼ੇਅਰ ਕਰਦੇ ਹਾਂ। ਚੌਥੀ ਸਟੋਰੀ ਸਮੇਂ ਕੋਲ ਉਹ ਇਦਾਂ ਲੱਗਦਾ ਕਿ ਪੂਰੇ ਇੰਡੀਆ ਦਾ ਕੌਂਸਟੀਟਿਊਸ਼ਨ ਹੀ ਟੇਬਲ ਦੇ ਉੱਤੇ ਪਿਆ ਮੇਰੇ। ਸੋ ਜਿਹੜੀ ਇਹ ਐਡਮਿੰਟਨ ਦੇ ਵਿੱਚ ਜਿਹੜੀ ਵਾਰਦਾਤ ਹੋਈ ਹੈ, ਇੱਕ ਪੰਜਾਬੀ ਬੰਦਾ ਜਾਂਦਾ ਹੈ, ਉਹ ਦੋ ਪੰਜਾਬੀ ਬੰਦਿਆਂ ਦਾ ਕਤਲ ਕਰ ਦਿੰਦਾ। ਕੱਲ ਰਾਤ ਤੇ ਖਬਰ ਬ੍ਰੇਕਿੰਗ ਨਿਊਜ਼ ਸ਼ੇਅਰ ਕਰ ਦਿੱਤੀ ਸੀਗੀ, ਇੱਕ ਬਿਲਡਰ ਨੇ, ਦੂਸਰੇ ਰੂਫਿੰਗ ਦੇ ਵਿੱਚ ਕੰਮ ਕਰਦੇ ਨੇ, ਬੂਟਾ ਸਿੰਘ ਗਿੱਲ ਸਾਹਿਬ ਆਪਣਾ ਉਹਨਾਂ ਦਾ ਬਿਲਡਿੰਗ ਦਾ ਕੰਮ ਹੈ ਤੇ ਰੂਫਿੰਗ ਦਾ ਕੰਮ ਹੈ ਜਤਿੰਦਰ ਧਾਲੀਵਾਲ ਸਾਹਿਬ ਦਾ। ਤੀਸਰਾ ਬੰਦਾ ਜਾ ਕੇ ਕਿਉਂ ਐਸਾ ਕਰਦਾ? ਮਾਮਲਾ ਲੜਾਈ ਤਾਂ ਹੋਈ, ਕਨਫਰੰਟੇਸ਼ਨ ਹੋਈ, ਪਰ ਮਾਮਲਾ ਇੰਨਾ ਕਿਉਂ ਵੱਧ ਗਿਆ? ਕੀ ਹੋਇਆ? ਕੀ ਉਹਨੂੰ ਫਾਲੋ ਅਸੀਂ ਕਰ ਰਹੇ ਹਾਂ, ਉਹ ਸਾਰੀ ਤਸਵੀਰਾਂ ਸਹਿਤ, ਵੀਡੀਓ ਸਹਿਤ ਸਾਰੀ ਸਟੋਰੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਪੂਰੀ ਚੈਨਲ ਵਾਈ ਦੇ ਉੱਤੇ, ਵਾਈ ਮੀਡੀਆ ਦੇ ਉੱਤੇ। ਸੋ ਅਸੀਂ ਬਸ ਦੱਸਦੀ ਕਿ ਤੁਸੀਂ ਵਾਈ ਮੀਡੀਆ ਦੇ ਪਲੇਟਫਾਰਮਸ ਨਾਲ ਕਿੱਦਾਂ ਜੁੜੇ ਰਹਿ ਸਕਦੇ ਹੋ। ਨੰਬਰ ਨੋਟ ਕਰ ਲਓ, 416-475-5000, 4765000, 416-475-5000। ਮੈਂ ਇਹਦੇ ਤੇ ਤੁਸੀਂ ਗੱਲਬਾਤ ਕਰ ਸਕਦੇ ਹੈਗੇ ਹੋ। ਔਰ ਮੈਂ ਕੁਇਕਲੀ ਬਸ ਇੰਨੀ ਗੱਲ ਤੁਹਾਨੂੰ ਜ਼ਰੂਰ ਜ਼ਿਕਰ ਕਰ ਦਈਏ ਕਿ ਵਾਈ ਮੀਡੀਆ ਦੇ ਉੱਤੇ ਜੇ ਤੁਸੀਂ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੈਗੇ ਹੋ, ਕਿਉਂਕਿ ਸਾਡੇ ਸਪੌਂਸਰ ਜਿਹੜੇ ਆ ਜੀ, ਉਹਨਾਂ ਨੂੰ ਲਗਾਤਾਰ ਬੈਨੀਫਿਟ ਹੁੰਦਾ ਹੈ। ਤੁਸੀਂ ਵਾਈ ਮੀਡੀਆ ਦੇ ਸਾਡੇ ਪਲੇਟਫਾਰਮ ਦੇ ਉੱਤੇ ਜੇ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ, 416-475-5000 ਇੱਥੇ ਨੰਬਰ ਮਿਲਾ ਲਓ। ਫਿਰ ਤੁਸੀਂ ਕਹਿ ਨਹੀਂ ਸਕਦੇ ਕਿ ਬਿਜ਼ਨਸ ਜਿਹੜਾ ਉਹ ਚੱਲੇਗਾ ਨਹੀਂ, ਉਹ ਬਿਜ਼ਨਸ ਦੌੜੇਗਾ। ਤੁਹਾਡਾ ਕੋਈ ਵੀ ਬਿਜ਼ਨਸ ਹੈ ਉਹ ਚੱਲੇਗਾ ਨਹੀਂ, ਦੌੜੇਗਾ। 416-475-5000, 416-475-5000। ਜੀ ਸਰ ਜੀ, ਕੌਣ ਹੈ ਹਮਾਰੇ ਸਪੌਂਸਰ ਅਗਲੇ?
ਜੀ ਬਿਲਕੁਲ, ਹਮਾਰੇ ਸਾਥ ਸਟੀਵ ਜੁੜੇ ਹੋਏ ਹੈ ਵੀਆ ਹੀਅਰਿੰਗ ਸੇ। ਜੀ ਜੀ ਜੀ
ਸਟੀਵ, ਅ ਵੈਰੀ ਵਾਰਮ ਵੈਲਕਮ ਔਨ ਵਾਈ ਮੀਡੀਆ ਸਰ, ਹਾਊ ਆਰ ਯੂ?
I am very, very good. Thanks for the opportunity to speak to you and to your listeners.
Well, welcome, sir. Steve, why don't we hear first of all from Every Here Hearing. Can you first of all explain about your services?
Yes. So Every Here Hearing is way more than just hearing and hearing aids. We also provide, in our Oakville clinic, cognitive testing. And cognitive testing, we hear it in the media quite a bit these days, especially down south with the U.S. This is helping seniors to measure what's happening with their cognitive ability, because we know if we can measure early, we can help seniors to prevent or at least control or affect mental decline. And so one of the tests that we can provide seniors is cognitive testing or screening. And that will allow us to be able to help them in terms of living a higher quality life. So there is a direct and sometimes indirect link between mental cognitive testing and hearing. And so we put everything together in our service. We do hearing test, cognitive test, and we provide hearing aids if necessary.
Great. And we're hearing about this rechargeable hearing aids. Can you explain about that as well?
Yes. So we have these, the latest hearing aids that we carry are fully rechargeable. So you end up saving a lot of money, because once you charge them at night, some of these hearing aids can go for 2 or 3 days without needing to recharge again. So you that allows you to not have to spend any money on buying batteries. But not only is it that they are rechargeable, they are no smaller. So, you know, some of these instruments, once they put it on, it's almost invisible. So this is an all-new technology, and we make sure that in our stores or in our clinics, we carry the absolute highest level of technology.
Okay, and finally, your location, your address, major intersection, phone number, and the timings.
Yes, so one other thing is that all our hearing aids are able to connect to your cell phone. So that means that you're able to hear a conversation directly in your hearing aid, or to listen to TV directly in your hearing aid. So there's a lot of Bluetooth connectivity. Our major locations, 75 Montpelier Street in Brampton, 2501 Third Line in Oakville, and 2225 Erin Mills Parkway. That's in the old Sheridan Mall on Erin Mills Parkway. So Brampton, Oakville, Mississauga, And it's easy to get us at telephone number 647-812-5393. That's 647-812-5393. And I just want to encourage your listeners to take advantage of cognitive testing, especially around the age of 50 and above. This is the right time to start to make sure that everything's working properly, and if there's anything happening, that you can take action. Cognitive testing is very important for us.
Okay. Thank you so much, sir, and we wish you all the best.
Thank you very much, and take care.
Take care. Thank you. Bye for now. ਔਰ ਅਸੀਂ ਤੁਹਾਨੂੰ ਇੱਕ ਵਾਰ ਫਿਰ ਲੈ ਕੇ ਜਾ ਰਹੇ ਹਾਂ ਮੁੱਲਾਪੁਰ। ਜੀ ਹਾਂ, ਖਚਾ ਖਚ ਭਰਿਆ ਸਟੇਡੀਅਮ, ਔਰ ਮੈਂ ਇੱਥੇ ਦੱਸਵਾਂ ਕਿ ਪੰਜਾਬ ਵਰਸਿਜ਼ ਹੈਦਰਾਬਾਦ, ਦਿਸ ਇਜ਼ ਅ ਵੈਰੀ ਇੰਪੋਰਟੈਂਟ ਗੇਮ। ਆਈ ਥਿੰਕ ਪੰਜਾਬ ਹੈਵ ਐਨ ਅਪਰ ਹੈਂਡ ਰਾਈਟ ਨਾਓ, ਥੈਂਕਸ ਟੂ ਦ ਬ੍ਰਿਲੀਅੰਟ ਬੋਲਿੰਗ ਬਾਏ ਅਰਸ਼ਦੀਪ ਸਿੰਘ। ਦੇਰ ਆਰ ਸਮ ਡੇਜ਼ ਦੈਟ ਸਿਡਲੀ ਬਿਲੋਂਗ ਟੂ ਅਰਸ਼ਦੀਪ ਸਿੰਘ, ਐਂਡ ਟੁਡੇ ਵਾਂਸ ਅਗੇਨ ਸੀਮਸ ਲਾਈਕ ਦਿਸ ਇਜ਼ ਹਿਸ ਡੇ। 3 ਓਵਰਸ ਇਜ਼ ਆਲਰੇਡੀ ਪਿਕਡ ਅਪ 4 ਵਿਕਟਸ, 3 ਓਵਰਾਂ 4 ਵਿਕਟਾਂ ਅਰਸ਼ਦੀਪ ਸਿੰਘ ਆਲਰੇਡੀ ਲੈ ਚੁੱਕੇ ਨੇ, ਵਿਚ ਇਜ਼ ਗੁੱਡ, ਜਿਹਦੇ ਨਾਲ ਕਿ ਪੰਜਾਬ ਦੀ ਟੀਮ ਜਿਹੜੀ ਹੈ ਕਾਫੀ ਇਸ ਵੇਲੇ ਇੰਪੋਰਟੈਂਟ ਪੋਜੀਸ਼ਨ ਦੇ ਵਿੱਚ ਪਹੁੰਚ ਚੁੱਕੀ ਹੈਗੀ ਹੈ। ਜਸਟ ਇਨ ਹਿਜ਼ ਲਾਸਟ ਓਵਰ ਹੀ ਸਪਿਟ ਅ ਕਪਲ ਆਫ ਵਿਕਟਸ, ਔਰ ਇੱਕ ਹੋਰ ਵਿਕਟ ਜਾ ਸਕਦੀ ਹੈ। ਦ ਬਾਲ ਇਜ਼ ਹਾਈ ਅਪ ਇਨ ਦ ਏਅਰ, ਦੇਰ ਇਜ਼ ਅ ਫੀਲਡਰ, ਇਟ ਲੈਂਡ ਸ਼ਾਰਟ ਆਫ ਜੌਨੀ ਬਰੇਸਟੋ। ਜੌਨੀ ਬਰੇਸਟੋ ਹੀ ਟ੍ਰਾਈ ਟੂ ਕੈਚ ਇਟ, ਬਟ ਇਟ ਲੈਂਡਡ ਸ਼ਾਰਟ ਆਫ ਜੌਨੀ ਬਰੇਸਟੋ। ਸੋ ਪੰਜਾਬ ਵਾਜ਼ ਅਬਾਊਟ ਟੂ ਪਿਕ ਅਨਦਰ ਵਿਕਟ। ਕੁਮਿੰਸ ਖੇਲ ਰਹੇ ਨੇ 3 ਰਨ ਦੇ ਉੱਤੇ, ਔਰ ਸ਼ਾਹਬਾਜ਼ ਖੇਲ ਰਹੇ ਨੇ ਇਸ ਸਮੇਂ 1 ਰਨ ਦੇ ਉੱਤੇ। ਮੈਂ ਇੱਥੇ ਜ਼ਿਕਰ ਕਰ ਦਵਾਂ ਕਿ ਪੰਜਾਬ ਔਰ ਹੈਦਰਾਬਾਦ ਦੇ ਵਿੱਚ ਅੱਜ ਦਾ ਬਹੁਤ ਹੀ ਅਹਿਮ ਮੁਕਾਬਲਾ ਜਿਹੜਾ ਉਹ ਇਸ ਸਮੇਂ ਚੱਲ ਰਿਹਾ ਹੈਗਾ, ਜਿਹਦੇ ਵਿੱਚ ਕਿ ਪੰਜਾਬ ਦੀ ਜਿਹੜੀ ਟੀਮ ਹੈਗੀ ਇਸ ਸਮੇਂ ਗੇਂਦਬਾਜ਼ੀ ਕਰਾ ਰਹੀ ਹੈ, ਔਰ ਸਕੋਰ ਅਸੀਂ ਤੁਹਾਨੂੰ ਦੱਸ ਦਈਏ ਕਿ ਹੈਦਰਾਬਾਦ ਦਾ 151/6, 151 ਰਨ 6 ਵਿਕਟਾਂ ਦੇ ਨੁਕਸਾਨ ਦੇ ਉੱਤੇ, 155/7, 7th ਵਿਕਟ ਉਹਨਾਂ ਦੀ ਗਿਰ ਚੁੱਕੀ ਹੈ। ਸੋ 155/7, 18th ਓਵਰ ਚੱਲ ਰਿਹਾ, ਹਜੇ ਵੀ 16 ਗੇਂਦਾਂ ਬਾਕੀ ਨੇ। ਸੋ ਦੇਖਦੇ ਹਾਂ ਆਖਰੀ ਜਿਹੜੀਆਂ 16 ਗੇਂਦਾਂ ਨੇ ਇਹਦੇ ਵਿੱਚ ਕੀ ਹੁੰਦਾ, ਵਿਲ ਕੀਪ ਯੂ ਪੋਸਟਡ ਔਨ ਦੈਟ। ਜੀ ਹਾਂਜੀ ਵਿਰਕ ਸਾਹਿਬ, ਤੁਸੀਂ ਆਪਣੀ ਗੱਲ ਮੁਕੰਮਲ ਕਰ ਲਓ, ਫਿਰ ਅਗਲੇ ਕਾਲਰ ਕੋਲ ਵਧਣਾ, ਔਰ ਸਪਾਂਸਰ ਵੀ ਸਾਡੇ ਰੈਡੀ ਨੇ। ਜੀ ਵਿਰਕ ਸਾਹਿਬ, ਗੋ ਅਹੈਡ ਜੀ। ਵਿਰਕ ਸਾਹਿਬ ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ, ਫੋਨ ਕੁਕਲੀ ਅਨਮਿਊਟ ਕਰ ਲਓ, ਇੱਧਰ ਸਮੇਂ ਬੜਾ ਘੱਟ ਹੈਗਾ ਸਾਡੇ ਕੋਲ। ਔਰ ਰਬਾਦਾ ਇੱਕ ਹੋਰ ਵਿਕਟ, ਇੱਕ ਹੋਰ ਵਿਕਟ, ਔਰ 8th ਵਿਕਟ ਜਿਹੜੀ ਹੈ ਗਿਰ ਗਈ ਹੈ। ਪੰਜਾਬ ਅੱਜ ਪੂਰੀ ਫਾਰਮ ਚ ਨਜ਼ਰ ਆ ਰਿਹਾ ਮੈਨੂੰ, ਔਰ ਜੇ ਸਕੋਰ 160 ਤੋਂ ਥੱਲੇ ਥੱਲੇ ਰੱਖਣ ਤੇ ਵਧੀਆ ਰਹੇਗਾ। 155/8 ਹੈ ਇਸ ਸਮੇਂ, ਓਵਰ ਬਾਕੀ ਨੇ, ਇਸ ਸਮੇਂ 15 ਗੇਂਦਾਂ ਬਾਕੀ ਨੇ, ਲਗਭਗ 2.5 ਓਵਰ ਬਾਕੀ ਨੇ, ਪਰ ਜੋ ਨਜ਼ਰ ਆ ਰਿਹਾ ਇਸ ਵੇਲੇ ਕਿ ਜ਼ਿਆਦਾ ਇਸ ਵੇਲੇ ਬੈਟਸਮੈਨ ਨਹੀਂ ਬਚੇ ਨੇ। ਰਬਾਦਾ ਹੀ ਪਿਕਸ ਅਪ ਅਨਦਰ ਵਿਕਟ, ਔਰ ਕੁਮਿੰਸ ਕਪਤਾਨ ਨੇ, ਕੁਮਿੰਸ ਜਿਹੜੇ ਨੇ ਪੈਟ ਕੁਮਿੰਸ, ਉਹਨਾਂ ਨੂੰ ਆਊਟ ਕਰ ਦਿੱਤਾ ਹੈਗਾ। ਹੈਦਰਾਬਾਦ ਦੇ ਕਪਤਾਨ ਨੂੰ ਕਲੀਨ ਬੋਲਡ ਰਬਾਦਾ ਦੁਆਰਾ ਕਰ ਦਿੱਤਾ ਗਿਆ। ਸੋ ਇਹਦੇ ਨਾਲ ਹੀ 8th ਵਿਕਟ ਗਿਰ ਗਈ ਹੈ। ਆਈ ਥਿੰਕ ਦੇ ਨੀਡ ਟੂ ਕਲੀਨ ਅਪ ਦ ਵਿਕਟਸ ਐਸ ਕੁਇਕਲੀ ਐਸ ਪੋਸੀਬਲ, ਕਿਉਂਕਿ ਜੇ ਬੈਟਸਮੈਨ ਖੜੇ ਰਹੇ, ਵਿਕਟਾਂ ਤੇ ਦੋ ਹੀ ਨੇ, ਤਾਂ ਫਿਰ ਵੀ ਸਕੋਰ 160, 165, 170 ਤੱਕ ਵੀ ਜਾਣ ਦੀ ਸੰਭਾਵਨਾ, 2.5 ਓਵਰ ਹਜੇ ਬਾਕੀ ਨੇ। ਦਿਸ ਲੋਟ ਆਫ ਬਾਲ ਸਟਿਲ ਲੈਫਟ, ਆਈ ਮੀਨ 15 ਬਾਲਸ ਵੀ ਟਾਕਿੰਗ T20 ਹੇਅਰ, ਸੋ ਦੇ ਕਾਫੀ ਸਾਰੇ ਹਜੇ ਵੀ ਚੀਜ਼ਾਂ ਬਾਕੀ ਨੇ। ਜੀ ਵਿਰਕ ਸਾਹਿਬ, 30 ਸੈਕਿੰਡ
ਸਰਦਾਰ ਗੁਰਦੀਪ ਸਿੰਘ ਢਿੱਲੋਂਵਾਲਾ ਦੀ ਗੱਲ ਕੀਤੀ ਹੈ, ਜਦੋਂ ਕੇਸ ਹੋਇਆ ਸੀ ਤੇ ਇਟਲੀ ਗਏ ਸੀ, ਮੈਂ ਉਦੋਂ ਵੀ ਇਸ ਬੀਬਾ ਜੀ ਦੇ ਜਿਨ੍ਹਾਂ ਦਾ ਇਨਵੋਲਵਮੈਂਟ ਹੋਈ ਸੀ ਉਹਨਾਂ ਤੇ ਕ੍ਰਿਟੀਸਿਜ਼ਮ ਕੀਤਾ ਸੀ ਕਿ ਪਹਿਲਾਂ ਤਾਂ ਇਹਨਾਂ ਦਾ ਉਸ ਡੈਲੀਗੇਸ਼ਨ ਚ ਕੋਈ ਲੌਜਿਕ ਨਹੀਂ ਸੀ ਬਣਦਾ, ਇਹ ਕੋਈ ਵੱਡੇ ਬਿਜ਼ਨਸਮੈਨ ਨਹੀਂ ਸਨ, ਦਰਮਿਆਨੇ ਬਿਜ਼ਨਸਮੈਨ ਵੀ ਨਹੀਂ ਸਨ, ਇੱਕ ਬਿਊਟੀ ਪਾਰਲਰ ਚਲਾਉਂਦੇ ਸਨ, ਔਰ ਉਸ ਵੇਲੇ ਸਾਰੀਆਂ ਗੱਲਾਂ ਹੋਈਆਂ ਸਨ ਤੇ ਉਸ ਵੇਲੇ ਜਿਹੜਾ ਪੈਟ੍ਰਿਕ ਬਰਾਊਨ ਸਾਹਿਬ ਦੇ ਉੱਤੇ ਵੀ ਇਹ ਗੱਲਾਂ ਹੋਈਆਂ ਸਨ ਕਿ ਉਹਨਾਂ ਨੇ ਇਹ ਅੰਦਰ ਖਾਤੇ ਸਾਰਾ ਪਲੈਨਿੰਗ ਨਾਲ ਕੀਤਾ ਗਿਆ ਤੇ ਇਹਨਾਂ ਨੂੰ ਫਸਾਇਆ ਗਿਆ, ਔਰ ਐਲੀਗੇਸ਼ਨ ਉਸ ਵੇਲੇ ਵੀ ਇਹੀ ਨਜ਼ਰ ਆਉਂਦਾ ਸੀ ਕਿ ਇਹ ਧੱਕੇ ਨਾਲ ਫਰੇਮ ਕੀਤੇ ਗਏ ਨੇ। ਉਸ ਮੈਡਮ ਨੇ ਇੱਥੇ ਆ ਕੇ ਸਾਰਾ ਕੁਝ ਕਿਹਾ, ਉੱਥੇ ਬਹੁਤਾ ਨਹੀਂ ਬੋਲੇ, ਤੇ ਹੁਣ ਜਦੋਂ ਇਹ ਸਾਰਾ ਕੁਝ ਇੰਨੇ ਸਾਲ ਹੋ ਗਏ ਨੇ ਤੇ ਇਹ ਸਾਰਾ ਕੁਝ ਕਿਸੇ ਪਾਸੇ ਸਿਰ ਨਹੀਂ ਲੱਗਦਾ ਪਿਆ, ਨਹੀਂ ਲੱਗਾ, ਤੇ ਮੈਡਮ ਨੇ ਵੀ ਸੋਚ ਲਿਆ ਵੀ ਅਸੀਂ ਮੈਂ ਕੀ ਲੈਣਾ ਇਹਦੇ ਚੋਂ, ਮੇਰਾ ਕੋਈ ਨੁਕਸਾਨ ਤਾਂ ਹੋਇਆ ਨਹੀਂ, ਮੇਰਾ ਸਗੋਂ ਮਾੜਾ ਮੋਟਾ ਫਾਇਦਾ ਹੀ ਹੋਇਆ। ਤੇ ਜਿਹੜੇ ਪ੍ਰੈਜੀਡੈਂਟ ਸਨ ਉਸ ਟ੍ਰੇਡ ਡੈਲੀਗੇਸ਼ਨ ਦੇ, ਉਹ ਵੀ ਇਹਨਾਂ ਦੇ ਕਲਾਇੰਟ ਸੀਗੇ ਮੈਡਮ ਜੀ ਦੇ, ਸਮਝਦੇ ਹੋ ਨਾ, ਸੋ ਇਹ ਸਾਰਾ ਕੁਛ ਪ੍ਰੀ ਪਲੈਨ ਤਰੀਕੇ ਨਾਲ ਕੀਤਾ ਗਿਆ ਸੀ, ਜਿਹੜੀਆਂ ਗੱਲਾਂ ਪ੍ਰੀ ਪਲੈਨ ਤਰੀਕੇ ਨਾਲ ਹੋਣ, ਜ਼ਿਆਦਾਤਰ ਖਾਸ ਕਰਕੇ ਜਿਹੜੀਆਂ ਇਹ ਮਨੁੱਖੀ ਜੀਵਨਾਂ ਦੇ ਆਪਸੀ ਰਿਲੇਸ਼ਨ ਦੇ ਉੱਤੇ ਆਧਾਰਿਤ ਹੋਣ, ਉਹਨਾਂ ਦਾ ਕੋਈ ਮੂੰਹ ਸਿਰ ਨਹੀਂ ਹੁੰਦਾ ਜਿੰਨਾ ਚਿਰ ਉਹਦੇ ਉੱਤੇ ਕੋਈ ਪਰਫੈਕਟ ਫਿਜ਼ੀਕਲ ਇੰਟਰਫੇਰੈਂਸ ਨਾ ਹੋਈ ਹੋਵੇ, ਕੋਈ ਮੈਡੀਕਲ ਪਰੂਫ ਨਾ ਹੋਣ। ਸੋ ਉਹ ਸੀਗਾ, ਮੈਡੀਕਲ ਪਰੂਫ ਕੋਈ ਹੈ ਨਹੀਂ ਸੀ, ਤੇ ਉਹ ਕੇਸ ਹੱਥਸ਼ਾਪ ਹੋ ਗਿਆ ਤੇ ਗੱਲ ਖਤਮ ਹੋ ਗਈ। ਮੇਰਾ ਇਹ ਵਿਊ ਪੁਆਇੰਟ ਹੈ ਸਰ।
ਇਹ ਪਹਿਲੀ ਗੱਲ ਤਾਂ ਦੱਸ ਦਈਏ ਵੀ ਤੁਹਾਡੇ ਆਪਣੇ ਵਿਚਾਰ ਨੇ, ਅਸੀਂ ਇਹ ਗੱਲ ਦੇਖੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਗੁਰਪ੍ਰੀਤ ਢਿੱਲੋਂ ਸਾਹਿਬ ਨੂੰ ਫਸਾਇਆ ਗਿਆ, ਉਹ ਸਾਰਾ ਕੁਛ ਹੈ, ਸਾਨੂੰ ਨਹੀਂ ਪਤਾ ਕਿ ਉਹਨਾਂ ਨੂੰ ਫਸਾਇਆ ਗਿਆ ਜਾਂ ਇਹਦੇ ਵਿੱਚ ਸੱਚ ਹੈ। ਇਹ ਤੇ ਅਦਾਲਤ ਦੇ ਵਿੱਚ ਦੇਖੋ, ਜੇ ਤਾਂ ਕੇਸ ਅਦਾਲਤ ਵਿੱਚ ਜਾਂਦਾ, ਜੋ ਮੈਂ ਉਸ ਵੇਲੇ ਵੀ ਕਿਹਾ ਸੀਗਾ, ਜੇ ਤਾਂ ਕੇਸ ਅਦਾਲਤ ਦੇ ਵਿੱਚ ਜਾਂਦਾ ਫਿਰ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਸੀਗਾ। ਲੇਕਿਨ ਜੇ ਕੇਸ ਅਦਾਲਤ ਵਿੱਚ ਨਹੀਂ ਗਿਆ ਤੇ ਇਹ ਸਾਡੇ ਲਈ ਕਹਿ ਪਾਣਾ, ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਦੋਨੋਂ ਪੱਖ ਜਿਹੜੇ ਦੁਬਾਰਾ ਤੋਂ ਸਮਝੀਏ, ਦੁਬਾਰਾ ਤੋਂ ਦੋਨਾਂ ਨਾਲ ਗੱਲ ਕਰੀਏ, ਕਿਉਂਕਿ ਉਸ ਵੇਲੇ ਤੇ ਅਸੀਂ ਸਾਰੀ ਗੱਲ ਦੋਨੋਂ ਪੱਖ ਦੀ ਰੱਖ ਦਿੱਤੀ ਸੀਗੀ। ਗੁਰਪ੍ਰੀਤ ਢਿੱਲੋਂ ਸਾਹਿਬ ਕੀ ਕਹਿ ਰਹੇ ਨੇ ਉਹ ਵੀ ਤੁਹਾਡੇ ਸਾਹਮਣੇ ਰੱਖ ਦਿੱਤਾ ਸੀਗਾ, ਔਰ ਜਿਹੜੇ ਐਲੀਗੇਸ਼ਨ ਸੀਗੇ ਉਸ ਮਹਿਲਾ ਦੇ ਉਹ ਵੀ ਅਸੀਂ ਤੁਹਾਡੇ ਸਾਹਮਣੇ ਰੱਖ ਦਿੱਤੇ ਸੀਗੇ। ਕਿਉਂਕਿ ਮਾਮਲਾ ਹੈ ਹੋਟਲ ਦੇ ਉਸ ਕਮਰੇ ਦੇ ਅੰਦਰ ਦਾ, ਹੁਣ ਕਮਰੇ ਦੇ ਅੰਦਰ ਤਾਂ ਦੋ ਹੀ ਜਣੇ ਸੀਗੇ, ਜਾਂ ਉਹ ਮਹਿਲਾ ਸੀਗੀ ਜਾਂ ਗੁਰਪ੍ਰੀਤ ਢਿੱਲੋਂ ਸਾਹਿਬ ਸੀਗੇ, ਉੱਥੇ ਕੀ ਹੋਇਆ ਇਹਦੇ ਬਾਰੇ ਉਹਨਾਂ ਦੋਨਾਂ ਦੇ ਆਪਣੇ ਆਪਣੇ ਵਰਜ਼ਨ ਨੇ, ਦੋਨਾਂ ਦੀ ਆਪਣੀ ਆਪਣੀ ਕਹਿਣਾ ਆ, ਆਪਣੀ ਆਪਣੀ ਵਰਜ਼ਨ ਨੇ ਕਿ ਮਹਿਲਾ ਇੱਕ ਗੱਲ ਕਰ ਰਹੀ ਹੈ, ਗੁਰਪ੍ਰੀਤ ਢਿੱਲੋਂ ਸਾਹਿਬ ਇੱਕ ਗੱਲ ਕਰ ਰਹੇ ਨੇ। ਸੋ ਇਹ ਦੋਨਾਂ ਦੀ ਆਪਣੀ ਆਪਣੀ ਗੱਲ ਹੈ। ਤੋ ਉਹਦੇ ਤੇ
ਇਹਦੇ ਚ ਇੱਕ ਫੈਕਟਰ ਹੋਰ ਆਇਆ ਸੀ ਯੁਗਵੀਰ ਜੀ, ਬੜਾ ਇੰਟਰਸਟਿੰਗ ਫੈਕਟਰ ਹੈ ਕਿ ਉਸ ਮਹਿਲਾ ਨੂੰ ਗੁਰਪ੍ਰੀਤ ਢਿੱਲੋਂ ਜੀ ਜਦੋਂ ਉਹ ਲੋਬੀ ਚ ਬੈਠੀ ਸੀ, ਉੱਥੇ ਪਹੁੰਚੀ ਸੀ ਹੋਟਲ ਚ, ਉਦੋਂ ਹੀ ਹੈਲੋ ਹੈਲੋ ਹੋਈ ਹੈ, ਉਦੋਂ ਪਹਿਲਾਂ ਕਦੀ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ, ਦੋਨਾਂ ਦੀ ਕੋਈ ਉਸ ਤੋਂ ਪਹਿਲਾਂ ਜਾਣ ਪਛਾਣ ਨਹੀਂ ਸੀ, ਨਾ ਕੋਈ ਇੰਟੀਮੇਸੀ ਸੀ। ਤੇ ਇਹ ਗੱਲ ਸਮਝ ਲੈਣੀ ਕਿ ਬਈ ਇੱਕ ਵਾਰੀ ਸਿਰਫ ਹੈਲੋ ਹੈਲੋ ਹੁੰਦੇ ਹੀ ਆ ਸਾਰਾ ਕੁਛ ਹੋ ਜਾਏ, ਇਟਸ ਨਾਟ ਪੋਸੀਬਲ। ਆਮ ਮਨੁੱਖੀ ਜੀਵਨ ਜਿਹੜਾ ਹੈਗਾ ਨਾ, ਆਮ ਮਨੁੱਖ ਨੇ ਜਿਹੜੇ ਉਹ ਵੀ ਸੋਚਦੇ ਨੇ ਯਾਰ ਇਹ ਕਿਵੇਂ ਹੋ ਗਿਆ, ਪਹਿਲੀ ਵਾਰੀ ਮਿਲੇ ਨੇ, ਹੈਲੋ ਹੈਲੋ ਹੋਈ ਹੈ, ਕਿਆ ਸਾਰਾ ਕੁਛ ਹੋ ਗਿਆ? ਇਹ ਨਹੀਂ ਹੋ ਸਕਦਾ ਜਿੰਨਾ ਚਿਰ ਕੋਈ ਪ੍ਰੋਫੈਸ਼ਨਲ ਲੋਕ ਇਸ ਧੰਦੇ ਨਾਲ ਇਨਵੋਲਵ ਨਾ ਹੋਣ, ਤੇ ਦੋਨੋਂ ਹੀ ਇਸ ਧੰਦੇ ਨਾਲ ਪ੍ਰੋਫੈਸ਼ਨਲੀ ਇਨਵੋਲਵ ਵੀ ਨਹੀਂ ਸੀਗੇ। ਓਕੇ ਯੁੱਧ ਜੀ ਅੱਗੇ
ਦੇਖੋ, ਮੈਂ ਇੱਥੇ ਬਸ ਇੰਨੀ ਗੱਲ ਕਹਿ ਸਕਦਾ ਹੈ ਕਿ ਮਾਮਲਾ ਜਿਹੜਾ ਹੈ, ਜੇ ਤੇ ਇਹਦੀ ਪ੍ਰੋਪਰ ਕੋਈ ਹੁੰਦਾ, ਇਹਦਾ ਟ੍ਰਾਇਲ ਹੁੰਦਾ, ਕੋਈ ਅਦਾਲਤ ਜਾਂਦਾ, ਫਿਰ ਤੇ ਪਤਾ ਲੱਗ ਜਾਣਾ ਸੀਗਾ। ਬਾਕੀ ਤਾਂ ਇਸ ਵੇਲੇ ਕੀ ਉਹਨਾਂ ਨੂੰ ਗੁਰਪ੍ਰੀਤ ਢਿੱਲੋਂ ਸਾਹਿਬ ਨੂੰ, ਕਿਉਂਕਿ ਦੇਖੋ ਅਗਲੇ ਮੇਅਰ ਦੇ, ਕਿਉਂਕਿ ਕੌਂਸਲਰ ਬਣੇ ਪਹਿਲਾਂ, ਠੀਕ ਹੈ ਨਹੀਂ, ਫਿਰ ਰੀਜਨਲ ਕੌਂਸਲਰ ਬਣ ਗਏ ਗੁਰਪ੍ਰੀਤ ਢਿੱਲੋਂ ਸਾਹਿਬ, ਅਗਲਾ ਉਹਨਾਂ ਦੀ ਤਿਆਰੀ ਮੇਅਰ ਬਣਨ ਦੀ ਸੀਗੀ। ਉਹਨਾਂ ਦਾ ਪੋਲੀਟੀਕਲ, ਜਦੋਂ ਪੋਲੀਟੀਕਲ ਕੈਰੀਅਰ ਕਿਸੇ ਦਾ ਵੱਧਦਾ ਹੈ ਤੇ ਫਿਰ ਉਹਦੇ ਦੁਸ਼ਮਣ ਵੀ ਖੜੇ ਹੁੰਦੇ ਨੇ, ਜੇ ਤੁਹਾਡੀ ਗਰੋਥ ਵਰਟੀਕਲ ਹੈ ਤੇ ਦੁਸ਼ਮਣ ਵੀ ਵਰਟੀਕਲੀ ਖੜੇ ਹੋਣੇ ਆ। ਤੇ ਕੀ ਉਹਨਾਂ ਨੂੰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਫਸਾਇਆ ਗਿਆ, ਅਸੀਂ ਨਹੀਂ ਕਹਿ ਸਕਦੇ ਕਿ ਫਸਾਇਆ ਗਿਆ ਨਹੀਂ, ਦੁਸ਼ਮਣ ਤੇ ਜ਼ਾਹਿਰ ਜੀ ਗੱਲ ਹੈ ਗੁਰਪ੍ਰੀਤ ਢਿੱਲੋਂ ਸਾਹਿਬ ਦੇ ਬਥੇਰੇ ਦੁਸ਼ਮਣ ਨੇ, ਬਟ ਕੀ ਉਹਨਾਂ ਨੂੰ ਫਸਾਇਆ ਗਿਆ ਇਹ ਯਕੀਨੀ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਕੀ ਹੋਇਆ ਉੱਥੇ। ਅਸੀਂ ਸਾਡਾ ਕੰਮ ਹੈ ਕਿ ਜੋ, ਕਿਉਂਕਿ ਇਹਦੇ ਵਿੱਚ ਟੈਕਸਪੇਅਰ ਦੀ ਮਨੀ ਵੀ ਇਨਵੋਲਵ ਹੈ, ਸਿਟੀ ਹਾਲ ਵੀ ਇਨਵੋਲਵ ਹੈ, ਔਰ ਜੇ ਕਿਸੇ ਦਾ ਕਰੀਅਰ ਗਲਤ ਤਰੀਕੇ ਨਾਲ ਖਤਮ ਕੀਤਾ ਗਿਆ ਉਹ ਵੀ ਗਲਤ ਹੈ, ਇਹ ਕਿਸੇ ਨੇ ਇੱਕ ਜ਼ਿੰਮੇਵਾਰੀ ਵਾਲੀ ਪੋਜੀਸ਼ਨ ਤੇ ਰਹਿ ਕੇ ਕੋਈ ਗਲਤੀ ਕੀਤੀ ਹੈ ਤਾਂ ਫਿਰ ਉਹ ਵੀ ਠੀਕ ਨਹੀਂ ਹੈ। ਸੋ ਔਰ ਸਾਡਾ ਮੀਡੀਆ ਚ ਰਹਿੰਦਿਆਂ ਇਹ ਫਰਜ਼ ਹੈ ਕਿ ਕਮਿਊਨਿਟੀ ਦੇ ਸਾਹਮਣੇ ਇਹ ਜੋ ਵੀ ਗੱਲ ਹੈ ਉਹ ਲੈ ਕੇ ਆਈ ਜਾਵੇ। ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਵਾਂ ਕਿ ਇਹ ਜੋ ਕੁਛ ਵੀ ਗੱਲ ਹੈ, ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਸਾਰੇ ਪੱਖ ਜਿਹੜੇ ਆ ਉਹ ਤੁਹਾਡੇ ਸਾਹਮਣੇ ਰੱਖ ਦਈਏ। ਇਸ ਤੋਂ ਪਹਿਲਾਂ ਕਿ ਅਗਲੀ ਕਾਲ ਵੱਲ ਵਧੀਏ, ਮੈਨੂੰ ਇਸ਼ਾਰਾ ਹੈ ਕਿ ਸਾਡੇ ਅਗਲੇ ਸਪੌਂਸਰ ਜਿਹੜੇ ਨੂੰ ਇੰਤਜ਼ਾਰ ਕਰ ਰਹੇ ਨੇ, ਉਹਨਾਂ ਨਾਲ ਮੈਂ ਗੱਲ ਕਰ ਲਵਾਂ। ਔਰ ਜਿੱਦਾਂ ਮੈਂ ਕਿਹਾ ਹੀ ਹੈ ਕਿ ਵਾਈ ਮੀਡੀਆ ਦੇ ਉੱਤੇ ਸਾਡੇ ਰੇਡੀਓ ਤੇ ਜਿਹੜੀ ਗੱਲ ਨਹੀਂ ਹੋ ਸਕੇਗੀ, ਸਾਡੀ ਕੋਸ਼ਿਸ਼ ਹੋਏਗੀ ਕਿ ਚੈਨਲ ਵਾਈ ਦੇ ਉੱਤੇ ਅਸੀਂ ਸਾਰੀ ਗੱਲਬਾਤ ਜਿਹੜੀ ਆ ਤੁਹਾਡੇ ਲਈ ਜ਼ਰੂਰ ਕਲੀਅਰ ਕਰਦੇ ਚਲੇ ਜਾਈਏ, ਜੋ ਜੋ ਸਾਡੇ ਕੋਲ ਰਿਪੋਰਟ ਆਏਗੀ। ਜੀ ਸਿਹਰਾ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸੌਰਭ ਜੀ ਮੈਂ ਇੱਥੇ ਜ਼ਰੂਰ ਇੱਕ ਮਿੰਟ ਲਈ ਕੁਇਕਲੀ ਬਸ ਸਕੋਰ ਦੱਸਵਾਂ, ਔਰ ਫਿਰ ਉਸ ਤੋਂ ਬਾਅਦ ਸਾਡੇ ਅਗਲੇ ਸਪੌਂਸਰ ਦੇ ਨਾਲ ਸਾਡੀ ਗੱਲਬਾਤ ਹੋਏਗੀ, ਮਿਸਟਰ ਚੱਡਾ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਪਰ ਮੈਂ ਪਹਿਲਾਂ ਦੱਸਵਾਂ, 164/8 164 ਰਨ 8 ਵਿਕਟਾਂ ਦੇ ਨੁਕਸਾਨ ਦੇ ਉੱਤੇ 19ਵਾਂ ਓਵਰ ਇਸ ਵੇਲੇ ਚੱਲ ਰਿਹਾ। ਸੋ ਦੋ ਗੇਂਦਾਂ 19th ਓਵਰ ਦੀਆਂ ਬਾਕੀ ਨੇ, ਮੈਂ ਜ਼ਿਕਰ ਕਰ ਹੀ ਰਿਹਾ ਸੀ 155 ਤੇ 8 ਆਊਟ ਹੋ ਗਏ ਸੀ। ਵਿਕਟਾਂ ਲੈਣੀਆਂ ਜ਼ਰੂਰੀ ਨੇ, ਕਿਉਂਕਿ ਜੇ ਤੁਸੀਂ ਵਿਕਟ ਨਹੀਂ ਪਿਕ ਕਰਦੇ ਤਾਂ ਫਿਰ ਓ ਮਾਈ ਗਾਡ, ਦੇਅਰ ਯੂ ਗੋ ਅਨਦਰ ਬਿਗੀ ਛੱਕਾ, ਦੈਟਸ ਗੋਨ ਦਾ ਡਿਸਟੈਂਸ, ਸਕੋਰ ਮੂਵਸ ਔਨ ਟੂ 170 ਔਰ ਅਜੇ 7 ਬਾਲਾਂ ਬਾਕੀ ਨੇ, 155 ਤੇ 8 ਸੀਗੇ। ਆਰ ਪੰਜਾਬ ਲੈਟ ਦ ਕ੍ਰੀਮ ਸਲਿਪਿੰਗ ਅਵੇ ਫਰੋਮ ਦੈਮ, this is not the time for any sort of slackness. This is the time to tighten the screws. ਜਿੱਥੇ ਕਿ ਪਹਿਲੇ ਤਿੰਨ ਓਵਰਾਂ ਚ ਅਰਸ਼ਦੀਪ ਸਿੰਘ ਬਹੁਤ ਵਧੀਆ ਗੇਂਦਬਾਜ਼ੀ ਉਹਨਾਂ ਨੇ ਕਰਾਈ ਹੈ, ਬਹੁਤ ਘੱਟ ਰਨ ਦਿੱਤੇ, ਚਾਰ ਵਿਕਟਾਂ, ਹੀ ਸਪਿਕਡ ਅਪ 4 ਵਿਕਟਸ ਇਨ ਦਾ ਫਸਟ 3 ਓਵਰਸ, ਲੇਕਿਨ ਚੌਥਾ ਓਵਰ ਇਸ ਵਾਰ ਇੱਕ ਜਦਕਿ 8 ਵਿਕਟਾਂ ਗਿਰ ਚੁੱਕੀਆਂ ਨੇ, ਬਾਲਰਸ ਖੇਲ ਰਹੇ ਨੇ ਭੁਵਨੇਸ਼ਵਰ ਕੁਮਾਰ ਔਰ ਸ਼ਾਹਬਾਜ਼, ਦੋਨੋਂ ਬਾਲਰਸ ਨੇ, ਬਟ ਹੈਰਿਸ ਸ਼ਾਹਬਾਜ਼ ਹੁਣੇ ਉਹਨਾਂ ਨੇ ਇੱਕ ਚੌਕਾ ਲਗਾਇਆ, ਫਿਰ ਵਾਈਟ ਬਾਲ ਕਰਾਤੀ ਅਰਸ਼ਦੀਪ ਨੇ ਔਰ ਹੁਣ ਛੱਕਾ ਪੈ ਗਿਆ, ਮਤਲਬ ਬਾਲਾਂ 2 ਤੇ ਰਨ 11 ਦੇ ਦਿੱਤੇ ਨੇ। ਸੋ ਥੋੜਾ ਜਿਹਾ ਖਿਆਲ ਕਰਨਾ ਪਏਗਾ, ਅਰਸ਼ਦੀਪ ਸਿੰਘ ਨੇ ਅੱਜ ਬਹੁਤ ਵਧੀਆ ਪ੍ਰਦਰਸ਼ਨ ਕੀਤਾ, ਬਟ ਦੇ ਕੈਨੋਟ ਲੈਟ ਦ ਗੇਮ ਸਲਿਪ ਅਵੇ ਐਟ ਦਿਸ ਇੰਪੋਰਟੈਂਟ ਜੰਕਸ਼ਰ। 18.5 ਗੇਂਦਾਂ ਔਰ 170 ਰਨ, 8 ਵਿਕਟਾਂ ਦੇ ਨੁਕਸਾਨ ਦੇ ਉੱਤੇ 18.5 ਓਵਰਸ 174.8। ਮੈਂ ਕਿਉਂਕਿ ਸਾਡੇ ਲਈ ਇਹ ਜ਼ਰੂਰੀ ਹੈ ਕਿ ਜਦੋਂ ਵੀ ਅਸੀਂ ਸਪੋਰਟਸ ਦੀ ਗੱਲ ਕਰਾਂਗੇ, ਸਾਡੇ ਸਪੋਰਟਸ ਜਿਹੜੇ ਸਪੋਂਸਰ ਨੇ ਉਹਨਾਂ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ, ਚਾਹੇ ਰੇਡੀਓ ਹੈ, ਚਾਹੇ ਟੀਵੀ ਹੈ, ਚਾਹੇ ਅਖਬਾਰ ਹੈ। ਸੋ ਅਸੀਂ ਧੰਨਵਾਦ ਕਰਾਂਗੇ ਸਭ ਤੋਂ ਪਹਿਲਾਂ ICICI ਬੈਂਕ ਕੈਨੇਡਾ ਦਾ। ਕ੍ਰਿਕਟ ਤੁਸੀਂ ਇੰਜੋਏ ਕਰ ਰਹੇ ਹੋ ਆਲ ਬਿਕੋਜ਼ ਆਫ ਸਾਡੇ ਮੇਨ ਸਪੋਂਸਰ, ਮੈਂ ਮੇਨ 5 ਸਪੋਂਸਰ ਦੱਸਦਾਂ, ICICI ਬੈਂਕ ਕੈਨੇਡਾ ਸਭ ਤੋਂ ਪਹਿਲਾਂ। ਪੈਸੇ ਤੁਸੀਂ ਇੰਡੀਆ ਭੇਜਣੇ ਆ, ਮਨੀ ਟੂ ਇੰਡੀਆ ਡਾਊਨਲੋਡ ਕਰੋ, ਕਿਸੇ ਵੀ ਬੈਂਕ ਤੋਂ ਕਿਸੇ ਵੀ ਬੈਂਕ ਚ ਭੇਜ ਸਕਦੇ ਹੋ, ਔਰ ਨਾਲ ਗੱਲ ਇਹ ਹੈ ਕਿ ਤੁਹਾਨੂੰ ਫੀਸ ਕੋਈ ਨਹੀਂ ਲੱਗਣੀ। ਤੁਸੀਂ ਚਾਹੁੰਦੇ ਹੋ ਜੀ ਪੈਸੇ ਵੀ ਜ਼ਿਆਦਾ ਮਿਲਣ, ਕੋਈ ਗੱਲ ਨਹੀਂ, ਤੁਸੀਂ ਜਦ ਮਨੀ ਟੂ ਇੰਡੀਆ ਡਾਊਨਲੋਡ ਕਰ ਲਓਗੇ, ICICI ਬੈਂਕ ਕੈਨੇਡਾ ਦੇ ਜ਼ਰੀਏ ਪੈਸੇ ਭੇਜ ਰਹੇ ਹੋ ਇੰਡੀਆ, ਜੋ ਵੀ ਰੇਟ ਹੋਏਗਾ, ਰੇਟ ਪਹਿਲਾਂ ਦੇਖ ਲੈਣਾ ਤੁਸੀਂ, ਉਸ ਤੋਂ ਬਾਅਦ ਤੁਹਾਨੂੰ ਪਰ ਡਾਲਰ 30 ਪੈਸੇ ਜ਼ਿਆਦਾ ਮਿਲਣਗੇ, 30 ਪੈਸੇ ਤੁਹਾਨੂੰ ਜ਼ਿਆਦਾ ਮਿਲਣਗੇ। ਕਰਨਾ ਕੀ ਹੈ, ਵਾਈ ਮੀਡੀਆ ਦਾ ਕੋਡ ਲਗਾ ਦਿਓ, ਉੱਥੇ ਕੋਡ ਪੁੱਛਦੇ ਨੇ, ਤੁਸੀਂ ਉੱਥੇ ਕੋਡ ਐਂਟਰ ਕਰ ਦੇਣਾ, ਵਾਈ ਮੀਡੀਆ ਦਾ ਕੋਡ ਹੈ YME, ਕਿਉਂਕਿ ਵਾਈ ਮੀਡੀਆ ਦਾ YME ਕਰ ਲੈਣਾ ਤੁਸੀਂ, ਔਰ 30 ਪੈਸੇ ਦਾ 30 ਲਗਾ ਦਿਓ, 30। ਜਦ ਤੁਸੀਂ ਇਹ ਲਗਾ ਦੋਗੇ ਤਾਂ ਤੁਹਾਨੂੰ ਇਹਦਾ ਬੈਨੀਫਿਟ ਹੋਏਗਾ, 30 ਪੈਸੇ ਐਕਸਟਰਾ ਤੁਹਾਨੂੰ ਮਿਲਣਗੇ। ਵਾਈ ਮੀਡੀਆ ਕੈਨੇਡਾ, ਵਾਈ ਮੀਡੀਆ ਵੱਲੋਂ ਇਹ ਤੁਹਾਡਾ ਕੋਡ ਹੈ। ਸੋ ਤੁਸੀਂ ICICI ਬੈਂਕ ਕੈਨੇਡਾ ਦੇ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ, ਸਾਡੀ ਸਪੋਰਟਸ ਦੀ ਕਵਰੇਜ ਸਪੋਂਸਰਡ ਬਾਏ ICICI ਬੈਂਕ ਕੈਨੇਡਾ। ਕਿਸੇ ਵੀ ਤਰ੍ਹਾਂ ਦੀ ਤੁਸੀਂ ਬੈਂਕਿੰਗ ਕਰਨਾ ਚਾਹੁੰਦੇ ਹੈਗੇ ਹੋ, ਪੈਸੇ ਇੰਡੀਆ ਤੋਂ ਭੇਜਣ ਦਾ ਹੈ ਹੀ, ਇਸ ਤੋਂ ਇਲਾਵਾ ਵੀ ਹਰ ਤਰ੍ਹਾਂ ਦੀ ਬੈਂਕਿੰਗ ਜ਼ਰੂਰਤਾਂ ਵਾਸਤੇ ਤੁਸੀਂ ICICI ਬੈਂਕ ਕੈਨੇਡਾ ਦੀ ਨੇੜੇ ਦੀ ਬ੍ਰਾਂਚ ਵਿੱਚ ਜਾ ਸਕਦੇ ਹੋ। ਇਸ ਤੋਂ ਬਾਅਦ ਅਸੀਂ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹੈਗੇ ਹਾਂ ਐਰਨ ਮਿਲਸ ਮਿਸਪੁਸ਼ੀ। ਗੱਡੀ ਤੁਸੀਂ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਹੀ ਐਰਨ ਮਿਲਸ ਮਿਸਪੁਸ਼ੀ ਤੁਸੀਂ ਪਹੁੰਚ ਜਾਓ, ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਉਹਨਾਂ ਕੋਲ ਬਹੁਤ ਵਧੀਆ ਮਾਡਲਸ ਨੇ, ਕਾਰ ਲੈਣਾ ਚਾਹੁੰਦੇ ਹੋ, SUV ਲੈਣਾ ਚਾਹੁੰਦੇ ਹੋ, ਐਰਨ ਮਿਲਸ ਮਿਸਪੁਸ਼ੀ ਤੁਸੀਂ ਪਹੁੰਚਣਾ ਹੈਗਾ, ਬਹੁਤ ਵਧੀਆ ਉਹਨਾਂ ਕੋਲ ਡੀਲਸ ਨੇ, ਗੱਡੀ ਤੁਹਾਨੂੰ ਕਿਫਾਇਤੀ ਮਿਲੇਗੀ ਔਰ ਬਹੁਤ ਹੀ ਸ਼ਾਨਦਾਰ ਡੀਲਸ ਵੀ। ਰੀਅਲ ਸਟੇਟ ਦਾ ਕੋਈ ਸਵਾਲ, PK ਸੱਭਰਵਾਲ ਸਾਹਿਬ ਸਾਡੇ ਮੇਨ ਸਪੋਂਸਰ ਨੇ, ਜਿਹੜੀ ਵੀ ਸਾਡੀ ਕ੍ਰਿਕਟ ਕਵਰੇਜ ਹੋ ਰਹੀ ਹੈ, ਸਪੋਰਟਸ ਦੀ ਸਾਰੀ ਕਵਰੇਜ, ਵਾਈ ਮੀਡੀਆ ਬਿਗ ਸ਼ਾਟ ਦੇ ਉੱਤੇ। ਘਰ ਖਰੀਦਣ ਬਾਰੇ ਸੋਚ ਰਹੇ ਹੋ, ਵੇਚਣ ਬਾਰੇ ਸੋਚ ਰਹੇ ਹੋ, ਖਾਸ ਕਰ ਜੇ ਤੁਸੀਂ ਕਿਤੇ ਇਨਵੈਸਟਮੈਂਟ ਕਰਨਾ ਚਾਹੁੰਦੇ ਹੈਗੇ ਹੋ, ਕੌਂਡੋ ਮਾਰਕੀਟ ਦੇ ਵਿੱਚ, ਚਾਹੇ ਟੋਰੋਂਟੋ, ਮਿਸਿਸਾਗਾ, GTA ਦੇ ਕਿਸੇ ਵੀ ਕੋਨੇ 'ਚ ਤੁਸੀਂ ਘਰ ਖਰੀਦਣਾ, ਵੇਚਣਾ, ਇਨਵੈਸਟਮੈਂਟ ਕਰਨੀ ਹੈ, ਦੈਨ ਰੀਅਲ ਸਟੇਟ ਦਾ ਕੋਈ ਸਵਾਲ, PK ਸੱਭਰਵਾਲ ਹੀ ਇਜ਼ ਯੋਰ ਆਨਸਰ। ਕੱਲ ਸਾਡੇ ਨਾਲ ਇੰਟਰਵਿਊ ਵੀ ਕਰਨਗੇ ਬੜੀ ਡਿਟੇਲ ਦੇ ਵਿੱਚ PK ਸੱਭਰਵਾਲ ਸਾਹਿਬ, ਸੋ ਸਾਡੇ ਮੇਨ ਸਪੋਂਸਰ ਨੇ। ਬਾਕੀ ਮੈਂ ਅੱਗੇ ਚੱਲ ਕੇ ਗੱਲ ਜਾਰੀ ਰੱਖਾਂਗਾ ਸਾਡੇ ਕੁਝ ਹੋਰ ਸਪੋਂਸਰ ਦੇ ਬਾਰੇ ਔਰ ਕੁਝ ਹੋਰ ਚਰਚਾ। ਇਸ ਵੇਲੇ 173 ਰਨ ਬਣ ਗਏ ਨੇ 173.8 ਔਰ 4 ਗੇਂਦਾਂ ਬਾਕੀ ਨੇ, ਲੱਗ ਰਿਹਾ ਕਿ ਸਕੋਰ 180 ਦੇ ਆਸ ਪਾਸ ਹੋਏਗਾ, ਮਜ਼ਾ ਆਏਗਾ। ਵਿਲ ਟੇਕ ਯੂ ਟਿਲ ਦਾ ਐਂਡ, ਲਗਾਤਾਰ ਆਪਣੇ ਸਪੋਂਸਰ ਦੀ ਬਦੌਲਤ ਪੰਜਾਬ ਅੱਜ ਜਿੱਤੇਗਾ ਜਾਂ ਫਿਰ ਅੱਜ ਹੈਦਰਾਬਾਦ ਜਿੱਤੇਗਾ, ਔਰ ਜੇ ਪੰਜਾਬ ਜਿੱਤੇਗਾ ਤੇ ਸਰਾ ਜੀ ਮੁਝੇ ਕਾਫੀ ਉਨਕੀ ਤਰਫ ਹੋ ਜਾਏਗੀ, ਔਰ ਜੇ ਹੈਦਰਾਬਾਦ ਜਿੱਤ ਗਿਆ ਤਾਂ ਫਿਰ ਕਾਫੀ ਅੱਜ ਬਰਾਬਰ ਹੋ ਜਾਏਗੀ। ਸਰਾ ਜੀ ਸਕੋਰ ਵੀ ਅਬ ਆਪਕਾ ਅੱਛਾ ਬਣਾ ਦਿਆ, ਮੈਨੇ ਸਕੋਰ ਇਸ ਲਈ ਅੱਛਾ ਬਣਾਇਆ ਕਿ ਚਲੋ ਮੈਚ ਤੋਂ ਥੋੜਾ ਰੋਮਾਂਚਕ ਹੋ, ਠੀਕ ਹੈ ਕਿ ਨਹੀਂ। ਮੈਨੂੰ 150 ਰਨ ਤੇ 8 ਆਊਟ ਹੋ ਗਏ ਤੇ ਇਨਕੇ, ਮੈਂ ਕਿਹਾ ਚਲੋ ਸਰਾ ਜੀ ਕੋ ਵੀ ਥੋੜਾ ਆਪਕੀ ਟੀਮ ਕੋ ਮੈਨੇ ਕਿਹਾ ਥੋੜਾ ਰਨ ਜ਼ਿਆਦਾ ਦੇ ਦੇਤਾ ਹੂੰ, ਫਿਰ ਪਤਾ ਕਿਆ ਬੜਾ ਸਕੋਰ ਚੇਜ਼ ਕਰਨੇ ਮੇਂ ਮਜ਼ਾ ਆਏਗਾ, ਕਿਉਂ ਸਰਾ ਜੀ ਠੀਕ ਹੈ ਕਿ ਨਹੀਂ।
ਯੋਧ ਜੀ ਮੁੱਲਾਪੁਰ ਜਿੱਤੇਗਾ, ਕਹੋ ਪਹਿਲੀ ਵਾਰੀ ਮੈਚ ਹੋ ਰਿਹਾ ਉੱਥੇ, ਮੁੱਲਾਪੁਰ ਨੂੰ ਉਭਾਰੋ, ਮੁੱਲਾਪੁਰ ਜਿੱਤੇਗਾ।
ਨਹੀਂ ਮੁੱਲਾਪੁਰ ਪਹਿਲਾਂ ਵੀ ਮੈਚ ਹੋਇਆ, ਓਪਨਿੰਗ ਮੈਚ ਇਹਨਾਂ ਦਾ ਉੱਥੇ ਹੋਇਆ, ਐਕਚੁਅਲੀ ਹੋਮ ਗਰਾਊਂਡ ਜਿਹੜੀ ਹੈ ਇਹ ਮੋਹਾਲੀ ਦੇ ਕੋਲ ਵਾਲਾ ਮੁੱਲਾਪੁਰ, ਇੱਕ ਲੁਧਿਆਣੇ ਦੇ ਕੋਲ ਵੀ ਮੁੱਲਾਪੁਰ ਹੈ, ਮੋਹਾਲੀ ਚ ਇੱਕ ਸਟੇਡੀਅਮ ਆਲਰੇਡੀ ਹੈ, ਹੁਣ ਇਹਨਾਂ ਨੇ ਮੋਹਾਲੀ ਦੇ ਨਾਲ ਹੀ ਮੁੱਲਾਪੁਰ ਹੈ ਇੱਥੇ ਦੂਸਰਾ ਸਟੇਡੀਅਮ ਬਣਾ ਦਿੱਤਾ, ਬਹੁਤ ਹੀ ਖੂਬਸੂਰਤ ਸਟੇਡੀਅਮ, ਬਿਲਕੁਲ ਜੀ ਬਹੁਤ ਮਜ਼ੇਦਾਰ, ਬੜਾ ਖੂਬਸੂਰਤ।
ਆਮ ਆਦਮੀ ਪਾਰਟੀ ਨੇ ਨੀਂਹ ਪੱਥਰ ਰੱਖਿਆ ਸੀ ਜਾਂ ਪਹਿਲੀ ਸਰਕਾਰ ਦਾ ਸੀ?
ਨਹੀਂ, ਇਹਦੇ ਵਿੱਚ ਸਰ ਕ੍ਰਿਕਟ ਬੋਰਡ ਜਿਹੜੇ ਨੇ ਉਹ ਇਹ ਕੰਮ ਕਰਦੇ ਨੇ, ਇਹ ਪੰਜਾਬ ਕ੍ਰਿਕਟ ਬੋਰਡ ਜਿਹੜਾ ਉਹਨਾਂ ਨੇ ਇਹ ਬਣਾਇਆ ਸਟੇਡੀਅਮ, ਔਰ ਇਹਦੇ ਵਿੱਚ ਪੰਜਾਬ ਹਰਿਆਣਾ ਕ੍ਰਿਕਟ ਬੋਰਡ ਦਾ ਵੀ ਰੋਲ ਹੈ ਇਹਦੇ ਵਿੱਚ, ਸੋ ਉਹਨਾਂ ਦਾ ਇਹ ਸਟੇਡੀਅਮ ਹੈ। ਜੀ ਇਹਦੀ ਇਹਨਾਂ ਨੇ ਕਪੈਸਿਟੀ ਵਧਾਈ ਹੈ, ਉਹ 25,000 ਸੀ, ਇਹ 30,000 ਸੀਗਾ, ਹੋਰ ਬੜੀਆਂ ਫੈਸਿਲਿਟੀਜ਼ ਇਹਨਾਂ ਨੇ ਇਹਦੇ ਵਿੱਚ ਦਿੱਤੀਆਂ ਸੀ। ਪੂਰਾ ਡਿਟੇਲ ਐਕਸਪਲੇਨੇਸ਼ਨ ਵਾਈ ਮੀਡੀਆ ਦੇ ਉੱਤੇ ਦਿੱਤੀ ਸੀ ਚੈਨਲ ਵਾਈ ਦੇ ਉੱਤੇ, ਦੁਬਾਰਾ ਦਿਖਾਵਾਂਗੇ, ਬਹੁਤ ਖੂਬਸੂਰਤ ਸਟੇਡੀਅਮ ਜਿਹੜਾ ਇਹ ਮੌਜੂਦ ਹੈ। ਸਰ ਚੱਡਾ ਸਾਹਿਬ ਜੁੜ ਗਏ ਨੇ ਸਾਡੇ ਨਾਲ, ਚੱਡਾ ਸਾਹਿਬ ਬਹੁਤ ਬਹੁਤ ਸਵਾਗਤ ਹੈ, ਵੈਲਕਮ
ਜੀ। ਥੈਂਕ ਯੂ ਵੈਰੀ ਮਚ ਯੁਧਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਅਦਾਬ।
ਨਮਸਕਾਰ, ਸਤਿ ਸ੍ਰੀ ਅਕਾਲ, ਅਦਾਬ, ਔਰ ਅਸੀਂ ਸਵਾਗਤ ਕਰਦੇ ਹਾਂ ਸੌਰਵ ਚੱਡਾ ਸਾਹਿਬ ਦਾ। ਅਸੀਂ ਦੱਸ ਦਈਏ ਕਿ ਹੀ ਇਜ਼ ਵਨ ਆਫ ਦ ਮੋਸਟ ਸਕਸੈਸਫੁਲ ਐਡਵਾਈਜ਼ਰ, ਮੈਨੇਜਿੰਗ ਡਾਇਰੈਕਟਰ ਨੇ ਪ੍ਰੈਜ਼ੀਡੈਂਸ਼ੀਅਲ ਲਾਈਫ, ਔਰ ਫਾਊਂਡਰ ਨੇ fetchmypolicy.com। ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗਦੀ ਹੈ ਕਿ ਦਿਨ ਦੇ ਵਿੱਚ ਇੱਕ ਹੀ ਅਪਾਇੰਟਮੈਂਟ ਉਹਦੇ ਚ ਤੁਸੀਂ ਹੋ, ਤੁਹਾਡੇ ਸਾਰੇ ਫੈਮਿਲੀ ਮੈਂਬਰਸ ਨੇ, ਤੁਹਾਡੀ ਕਿੰਨੀ ਇਨਕਮ ਹੈ, ਖਰਚੇ ਕਿੰਨੇ ਆ, ਪੈਸੇ ਕਿੱਥੇ ਲਗਾਉਣੇ, ਤੁਹਾਡੇ ਫਿਊਚਰ ਦਾ ਮਾਮਲਾ ਹੈ। ਸੋ ਇੱਦਾਂ ਨਹੀਂ ਕਰਨਗੇ ਕਿ ਜੀ ਹਾਂਜੀ 20 ਮਿੰਟ ਦਾ ਟਾਈਮ ਦਿੱਤਾ, ਚਲੋ ਜੀ 20 ਮਿੰਟ ਚ ਬਾਹਰ ਕੰਮ ਸਮਝ ਆਇਆ ਨਹੀਂ ਆਇਆ, ਜਾਂ 30 ਮਿੰਟ ਦਾ ਟਾਈਮ ਦਿੱਤਾ ਕੰਮ ਸਮਝ ਆਇਆ ਨਹੀਂ ਆਇਆ, ਚਲੋ ਬਾਹਰ ਨਹੀਂ, ਪੂਰੀ ਡਿਟੇਲ ਦੇ ਵਿੱਚ ਸਾਰੀ ਜਿਹੜੀ ਗੱਲਬਾਤ ਆ ਉਹ ਸਮਝਣਗੇ, ਫਿਰ ਤੁਹਾਨੂੰ ਸਲਾਹ ਜਿਹੜੀ ਆ ਉਹ ਦਿੱਤੀ ਜਾਏਗੀ। ਚੜਾ ਸਾਹਿਬ, ਅੱਜ ਸਾਨੂੰ ਜਾਣਕਾਰੀ ਦਿਓ ਕਿ ਜੇ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਫਾਊਂਡੇਸ਼ਨ ਕੀ ਹੈ, ਵਟ ਇਜ਼ ਦਾ ਫਾਊਂਡੇਸ਼ਨ ਪ੍ਰਿੰਸੀਪਲਸ ਜੇ ਅਸੀਂ ਅਚੀਵ ਕਰਨਾ ਚਾਹੁੰਦੇ ਹਾਂ ਲੌਂਗ ਟਰਮ ਪਰਸਨਲ ਤੇ ਫਾਈਨੈਂਸ਼ੀਅਲ ਵੈਲਬੀਇੰਗ, ਸੋ ਕਿਹੜੇ ਪ੍ਰਿੰਸੀਪਲ ਅਸੀਂ ਅਪਲਾਈ ਕਰ ਸਕਦੇ ਹਾਂ ਤਾਂ ਕਿ ਇਹਦੇ ਨਾਲ ਸਾਡੀ ਲਾਈਫ ਦੇ ਵਿੱਚ ਫਾਈਨੈਂਸ਼ੀਅਲ ਪ੍ਰੋਗਰੈਸ ਹੋਵੇ? ਜੀ ਚੜਾ ਸਾਹਿਬ
ਜੀ, ਯੁਧਵੀਰ ਜੀ, ਦੇਖੋ ਜਿੱਦਾਂ ਤੁਸੀਂ ਕਿਹਾ ਕਿ ਫਾਊਂਡੇਸ਼ਨ ਕੀ ਹੈਗੀ ਹੈ, ਦੇਖੋ ਮੈਂ ਤਾਂ ਆਂਸਰ ਕੋਈ ਨਾ ਕੋਈ ਦੇ ਹੀ ਦੇਵਾਂਗਾ, ਫਾਈਨੈਂਸ਼ੀਅਲ ਐਡਵਾਈਜ਼ਰ ਜਾਂ ਜੋ ਮੇਰੇ ਪਰਸਨਲ ਵਿਊਜ਼ ਹੈਗੇ ਨੇ। ਇਹੀ ਕੁਐਸਚਨ ਜੇ ਅਸੀਂ ਕਿਸੇ ਵੀ ਇਨਸਾਨ ਨੂੰ ਪੁੱਛੀਏ, ਆਪਣੇ ਜਿੰਨੇ ਵੀ ਲਿਸਨਰਸ ਹੈਗੇ ਨੇ, ਇਹ ਕੁਐਸਚਨ ਅਸੀਂ ਰਿਵਰਸ ਕਰੀਏ ਔਰ ਹਰ ਕਿਸੇ ਇਨਸਾਨ ਨੂੰ ਪੁੱਛੀਏ, ਕਿਸੇ ਵੀ ਪਰਸਨ ਨੂੰ ਲੈ ਸਕੋ ਇਸ ਟਾਈਮ ਰੋਡ ਤੇ ਚੱਲਣ ਨੂੰ ਪੁੱਛੀਏ, ਯਾਰ ਕਿੱਦਾਂ ਫਾਈਂਡ ਆਊਟ ਕਰੋਗੇ ਕੋਈ ਬੰਦਾ ਮਿਲਦੀ ਹੈ, ਜਦੋਂ ਇਹਦੀ ਕੀ ਲੱਗਦਾ ਬੰਦਾ ਕੀ ਆਂਸਰ ਦੇਗਾ, ਕਿੱਦਾਂ ਲੋਕੀ ਫਾਈਂਡ ਆਊਟ ਕਰਦੇ ਆ ਕਿ ਯਾਰ ਬੰਦਾ ਮਿਲਦੀ ਹੈਗਾ ਕਿ ਨਹੀਂ ਹੈਗਾ। ਮੈਂ ਮਿਲਦੀ ਬੰਦਾ ਇੱਕ ਗੱਲ ਹੈ, ਮੇਰੇ ਸਾਹਮਣੇ ਇੰਨੇ ਸਾਰੇ ਲੋਕ ਹੈ, ਮੇਰੇ ਸਰਕਲ 200-400-500 ਬੰਦਾ ਹੈ, ਆਮ ਬੰਦਾ ਕਿੱਦਾਂ ਜੱਜ ਕਰਦਾ ਕਿ ਯਾਰ ਵੈਲਥ ਹੁੰਦੀ ਕੀ ਹੈ? ਜਿੱਥੋਂ ਤਾਂ ਮੈਨੂੰ ਲੱਗਦਾ ਜ਼ਿਆਦਾਤਰ ਲੋਕੀ ਜਦੋਂ ਦੇਖਦੇ ਆ ਕੀ ਦੇਖਣਗੇ, ਜਦੋਂ ਜੀ ਕੀ ਲੱਗਦਾ ਕੀ ਦੇਖਦੇ ਜਦੋਂ ਤੁਹਾਡੇ ਸਾਹਮਣੇ ਕੋਈ ਬੰਦਾ ਖੜੋਤਾ ਹੈ, ਜਾਂ ਜਿਹੜੇ ਆਪਣੇ ਲਿਸਨਰ, ਤੁਹਾਨੂੰ ਕੀ ਲੱਗਦਾ ਇੱਕ ਐਵਰੇਜ ਬੰਦੇ ਦਾ ਜਦੋਂ ਦੂਜਾ ਬੰਦਾ ਖੜੋਤਾ ਹੁੰਦਾ ਕਿੱਦਾਂ ਕੰਕਲੂਡ ਕਰ ਸਕਦਾ ਕਿ ਯਾਰ ਬੰਦਾ ਵੈਲਦੀ ਹੈ, ਪੈਸੇ ਮਾਪਿਆਂ ਨਾਲੋਂ ਵਧੀਆ ਕਿ ਨਹੀਂ, ਮਜਬੂਰੀ ਚ ਜਾਂ ਪਰੇਸ਼ਾਨੀ ਚ ਹੈਗਾ ਕੋਈ ਕਲੂ ਕਿ ਨਹੀਂ ਹੈਗਾ? ਤੁਹਾਨੂੰ ਕੀ ਲੱਗਦਾ ਲੋਕਾਂ ਕੋਲ ਕੋਈ ਕਲੂਜ਼ ਹੋਣਗੇ ਫਾਈਂਡ ਆਊਟ ਕਰਨ ਦੇ ਕਿ ਨਹੀਂ ਹੋਣਗੇ? ਜ਼ਿਆਦਾਤਰ ਕੇਸਿਸ ਦੇ ਵਿੱਚ ਜੀ
ਪ੍ਰੂਫ ਫਾਈਂਡ ਆਊਟ ਕਰਨ ਦੇ ਕਿ ਫਾਈਨੈਂਸ਼ੀਅਲ ਵੈਲਥ ਪ੍ਰਿੰਸੀਪਲ ਕੰਮ ਕਰ ਰਹੇ ਕਿ ਨਹੀਂ ਕਰ ਰਹੇ।
ਹਾਂ, ਮਤਲਬ ਕਿ ਜਿੱਦਾਂ ਆਪਾਂ ਪਾਰਟੀ ਚ ਮਿਲੇ 10-50-100 ਬੰਦੇ ਆ, ਸੜਕ ਤੇ ਮਿਲੇ, ਯਾਰਾਂ ਦੋਸਤਾਂ ਨੂੰ ਮਿਲੇ, ਆਪਾਂ ਰੋਜ਼ ਇਨਸਾਨਾਂ ਅਲੱਗ ਅਲੱਗ ਲੋਕਾਂ ਨੂੰ ਮਿਲਦੇ ਆ, ਕਿਆ ਦੇਖ ਕੇ ਦੱਸ ਸਕਦੇ ਕਿ ਕੋਈ ਬੰਦਾ ਵੈਲਦਿੰਗ ਹੈਗਾ ਕਿ ਨਹੀਂ ਹੈਗਾ? ਹੈਗਾ ਕੋਈ ਕਲੂ ਇੱਦਾਂ ਕਿੱਦਾਂ ਫਾਈਂਡ ਆਊਟ ਕਰਨ ਦਾ ਕਿ ਨਹੀਂ ਹੋਏਗਾ?
ਜ਼ਿਆਦਾਤਰ ਅਸੀਂ ਅੰਦਾਜ਼ਾ ਇਹਦੇ ਤੋਂ ਲਗਾ ਲੈਂਦੇ ਹਾਂ ਜੋ ਗੱਲ ਵੀ ਬੰਦੇ ਨੇ ਕੱਪੜੇ ਕਿੱਦਾਂ ਦੇ ਪਾਏ ਜਾਂ ਗੱਡੀ ਕਿੱਦਾਂ ਦੇ ਪਾਏ, ਪਰ 100% ਤੇ ਨਹੀਂ ਲਗਾ ਸਕਦੇ ਸਰ, ਆਈ ਡੋਂਟ ਥਿੰਕ ਸੋ।
ਬਿਲਕੁਲ ਸਹੀ ਹੈ, ਬਿਲਕੁਲ ਸਹੀ ਗੱਲ ਹੈ। ਦੇਖੋ ਜਿੱਦਾਂ ਤੁਸੀਂ ਕਿਹਾ, ਬਿਲਕੁਲ ਸਹੀ ਕਿਹਾ ਕਿ ਕੋਈ ਵੀ ਬੰਦਾ ਇੱਕੋ ਹੀ ਤਰੀਕਾ ਉਹਦੇ ਕੋਲ ਫਾਈਂਡ ਆਊਟ ਕਰਨ ਦਾ ਕਿ ਯਾਰ ਬੰਦੇ ਨੇ ਕੱਪੜੇ ਕਿਹੜੇ ਪਾਏ ਆ, ਇਹ ਕਿਸ ਗੱਡੀ ਦੇ ਵਿੱਚ ਆਇਆ, ਇਹ ਬੰਦਾ ਰਹਿੰਦਾ ਕਿੱਥੇ, ਇਹਦਾ ਘਰ ਕਿੱਥੇ ਹੈ, ਹਨਾ? ਜ਼ਿਆਦਾਤਰ ਮੈਜੋਰਟੀ ਲੋਕੀ ਇੱਦਾਂ ਹੀ ਕੈਲਕੂਲੇਟ ਕਰਦੇ, ਲੇਕਿਨ ਜਦੋਂ ਜੀ ਮੈਨੂੰ ਵੀ ਪਤਾ, ਤੁਹਾਨੂੰ ਵੀ ਪਤਾ, ਲਿਸਨਰ ਨੂੰ ਵੀ ਪਤਾ, ਬੜੇ ਸਾਰੇ ਲੋਕ ਹੋਣਗੇ ਜਿਹਨਾਂ ਦੇ ਕੱਪੜੇ ਬਹੁਤ ਵਧੀਆ ਹੈਗੇ ਨੇ, ਡਿਜ਼ਾਈਨਰ ਕੱਪੜੇ ਹੋ ਸਕਦੇ ਨੇ, ਹਨਾ? ਗੱਡੀ ਵੀ ਵਧੀਆ ਹੋ ਸਕਦੀ ਹੈ, ਲੇਕਿਨ ਉਸਦਾ ਫਾਈਨਾਂਸ ਤੇ ਲਿੱਤੀ ਹੋਏ, ਲੀਜ਼ ਤੇ ਲਿੱਤੀ ਹੋਏ, ਉਹਦੇ ਲਈ ਇੰਨੀ ਇਨਫ ਮਨੀ ਸੀਗੀ ਨੀ ਕਿ ਗੱਡੀ ਬਾਏ ਕਰਨੀ ਤੇ ਫਾਈਨਾਂਸ ਲੀਜ਼ਿੰਗ ਕਰਨੀ ਪਏ, ਘਰ ਵੀ ਲਿੱਤਾ ਹੋਏਗਾ ਤੇ ਉਹ ਸ਼ਾਇਦ ਉੱਥੇ ਮੋਰਗੇਜ ਜੀ 70-80% ਦੇਣ ਵਾਲੀ, ਲੇਕਿਨ ਕਿਆ ਕ੍ਰਾਈਟੀਰੀਆ ਰਾਈਟ ਹੈਗੇ ਨੇ? ਇਹ ਐਕਚੁਅਲ ਕ੍ਰਾਈਟੀਰੀਆ ਰਾਈਟ ਨਹੀਂ ਹੈਗਾ। ਉਹ ਸ਼ਾਇਦ ਜੇ ਮੈਂ ਵੀ ਫਾਈਨੈਂਸ਼ੀਅਲ ਪਲਾਨਿੰਗ ਚ ਮੇਰਾ ਇੰਟਰਸਟ ਨਹੀਂ ਹੁੰਦਾ ਜਾਂ ਫੀਲਡ ਚ ਨਹੀਂ ਆਉਂਦਾ, ਸ਼ਾਇਦ ਮੇਰਾ ਵੀ ਉਹੀ ਕ੍ਰਾਈਟੀਰੀਆ ਹੋਣਾ ਸੀ, ਲੇਕਿਨ ਮੈਂ ਇਹਨਾਂ ਹਜ਼ਾਰਾਂ ਲੋਕਾਂ ਨੂੰ ਮਿਲ ਚੁੱਕਾ, ਮੇਰਾ ਕ੍ਰਾਈਟੀਰੀਆ ਡਿਫਰੈਂਟ ਹੈ ਕਿਉਂਕਿ ਮੈਨੂੰ ਇਨਸਾਈਡ ਇਨਫੋਰਮੇਸ਼ਨ ਮਿਲ ਜਾਂਦੀ ਹੈ। ਬੇਸਿਕਲੀ ਮੈਂ ਕੀ ਕਹਿ ਰਿਹਾ, ਜਿਹੜੀਆਂ ਲੁਕਸ ਹੈਗੀਆਂ ਕਿਸੇ ਵੀ ਇਨਸਾਨ ਦੀਆਂ, ਦੈਟ ਇਜ਼ ਨਾਟ ਐਵਰੀਥਿੰਗ। ਯਾ ਦੈਟ ਇਜ਼ ਟਰੂ, ਵੈਲਦੀ ਪੀਪਲ ਵਿਲ ਹੈਵ ਅ ਗੁੱਡ ਕੁਆਲਿਟੀ ਆਫ ਕਲੋਥ, ਹਾਈ ਕੁਆਲਿਟੀ ਹੋਏਗੀ, ਹਾਈ ਕੁਆਲਿਟੀ ਵਾਚਿਜ਼ ਹੋਣਗੀਆਂ, ਕਲੋਥ ਹੋਣਗੇ, ਗੱਡੀਆਂ ਵੀ ਹੋਣਗੀਆਂ, ਘਰ ਵੀ ਅੱਛਾ, ਸਭ ਕੁਝ ਅੱਛੀ ਕੁਆਲਿਟੀ ਦਾ ਹੋਏਗਾ, ਲੇਕਿਨ ਉਹ ਡਿਸੀਵਿੰਗ ਵੀ ਹੋ ਸਕਦਾ ਕਿਉਂਕਿ ਉਹ ਮਿਕਸ ਹੋ ਜਾਏਗਾ ਜਿਹੜੇ ਲੋਕ ਵੈਲਦੀ ਹੈਗੇ ਨੇ, ਉਹ ਜਿਹੜੇ ਐਕਚੁਅਲ ਚ ਨਹੀਂ ਹੈਗੇ ਨੇ, ਜਿਹੜੇ ਥੋੜਾ ਬਹੁਤ ਪ੍ਰੋਜੈਕਟ ਕਰ ਰਹੇ ਨੇ ਕਿ ਅਸੀਂ ਵੀ ਵੈਲਦੀ ਹੈਗੇ, ਲੇਕਿਨ ਜੇ ਸਾਨੂੰ ਲੱਗੇਗਾ ਬੰਦਾ ਵੈਲਦੀ ਹੈ, ਸ਼ਾਇਦ ਅਸੀਂ ਉਹਨਾਂ ਉਸ ਲੋਕਾਂ ਦੀ ਐਡਵਾਈਸ ਲੈਣਾ ਸ਼ੁਰੂ ਕਰ ਦੇਵਾਂਗੇ, ਲੇਕਿਨ ਸ਼ਾਇਦ ਉਹ ਬੰਦੇ ਦਾ ਅੰਦਰੋਂ ਡੈਟ ਚੱਲ ਰਿਹਾ ਹੋਏ, ਉਹ ਤਾਂ ਫਿਰ ਸ਼ਾਇਦ ਫਾਈਨੈਂਸ਼ੀਅਲ ਐਡਵਾਈਜ਼ਰ ਨੂੰ ਪਤਾ ਹੋਏਗਾ ਕਿਉਂਕਿ ਉਹਦੇ ਕੋਲ ਸਾਰੀ ਡਿਟੇਲਸ ਹੈ, ਲੇਕਿਨ ਇੱਕ ਨੇਬਰ ਨੂੰ, ਫਰੈਂਡ ਨੂੰ, ਕੁਲੀਗ ਨੂੰ, ਫੈਮਿਲੀ ਫਰੈਂਡ ਨੂੰ, ਦੂਜੇ ਦੀ ਇਨਸਾਈਡ ਇਨਫੋਰਮੇਸ਼ਨ ਨਹੀਂ ਹੁੰਦੀ, ਤੇ ਇਸ ਕਰਕੇ ਰੋਂਗ ਇਨਫੋਰਮੇਸ਼ਨ ਬੜੇ ਸਾਰੇ ਲੋਕ ਕੰਕਲੂਡ ਕਰ ਲੈਂਦੇ। ਤਾਂ ਵਨ ਆਫ ਦਾ ਫਾਊਂਡੇਸ਼ਨ ਪ੍ਰਿੰਸੀਪਲ ਇਜ਼ ਕਿ ਲੁਕਸ ਆਰ ਨਾਟ ਐਵਰੀਥਿੰਗ, ਡੋਂਟ ਗੈਟ ਕਨਫਿਊਜ਼। ਜੇ ਤੁਸੀਂ ਕਿਸੇ ਨੂੰ ਵਧੀਆ ਕੱਪੜੇ, ਘਰਾਂ ਚ, ਗੱਡੀਆਂ ਚ ਦੇਖਦੇ ਹੋ, ਡੋਂਟ ਗੈਟ ਕਨਫਿਊਜ਼, ਕਿਉਂਕਿ ਇਹਦਾ ਆਪੋਜ਼ਿਟ ਵੀ ਟਰੂ ਹੈ ਕਿ ਦੈਟ ਪਰਸਨ ਮੇ ਬੀ ਪੂਅਰ, ਦੈਟ ਪਰਸਨ ਮੇ ਬੀ ਰਿਚ ਬਟ ਮੇ ਬੀ ਪੂਅਰ, ਕਿਉਂਕਿ ਤੁਹਾਡੇ ਕੋਲ ਫੈਕਟ ਨਹੀਂ ਹੈਗੇ। ਸੋ ਡੋ ਨਾਟ ਕਨਫਿਊਜ਼ ਯੋਰ ਸੈਲਫ ਕਿ ਇਹ ਵੈਲਥ ਹੁੰਦੀ ਔਰ ਮੈਂ ਵੀ ਇਹੀ ਚੀਜ਼ ਅਚੀਵ ਕਰਨੀ ਹੈ। ਤੇ ਪਹਿਲੀ ਮਿਸਟੇਕ ਤਾਂ ਇਹੀ ਹੋ ਜਾਂਦੀ ਹੈ ਹਿਊਮਨ ਬੀਂਗ ਦੀ ਫਾਈਨੈਂਸ ਨੂੰ ਲੈ ਕੇ ਫਾਊਂਡੇਸ਼ਨ ਲੈਵਲ ਤੇ, ਕਿ ਕੰਕਲੂਜਨ ਸਾਡੇ ਰੋਂਗ ਹੋ ਜਾਂਦੇ, ਆਪਾਂ ਕ੍ਰਾਈਟੀਰੀਆ ਰੋਂਗ ਯੂਜ਼ ਕਰ ਲੈਂਦੇ ਹਾਂ। ਜੇ ਵੈਲਥ ਕ੍ਰੀਏਟ ਕਰਨੀ ਹੈ, ਵਨ ਆਫ ਦਾ ਸਟਰੋਂਗ ਪੁਆਇੰਟ ਫਾਊਂਡੇਸ਼ਨ ਇਜ਼ ਯੂ ਹੈਵ ਟੂ ਪ੍ਰੈਕਟਿਸ ਫਰੂਗੈਲਿਟੀ। ਫਰੂਗੈਲਿਟੀ ਦਾ ਮਤਲਬ ਇਹ ਨਹੀਂ ਕਿ ਤੁਸੀਂ ਚੀਪ ਹੋ, ਮਤਲਬ ਚੀਪ ਚੀਜ਼ਾਂ ਕਰਦੇ ਹੋ। ਫਰੂਗੈਲਿਟੀ ਦਾ ਮਤਲਬ ਹੁੰਦਾ ਹੈ ਆਪਣੇ ਫਾਈਨੈਂਸ ਨੂੰ, ਜਿਹੜਾ ਤੁਹਾਡੀਆਂ ਫਾਈਨੈਂਸ਼ੀਅਲ ਜਿਹੜੀਆਂ ਤੁਹਾਡੀਆਂ ਨੀਡ ਆ, ਉਹਨੂੰ ਪ੍ਰਾਇਰਟਾਈਜ਼ ਕਰ ਲੈਣਾ ਕਿ ਮੇਰੇ ਲਈ ਕੀ ਇੰਪੋਰਟੈਂਟ ਹੈ ਔਰ ਕੀ ਨਹੀਂ ਹੈਗਾ। ਦੁਨੀਆਂ ਦਾ ਇੱਕ ਵੀ ਇਨਸਾਨ ਵੈਲਦੀ ਨਹੀਂ ਹੋਇਆ ਵਿਦਆਊਟ ਫਰੂਗੈਲਿਟੀ, ਇਹ ਬੜਾ ਇੰਪੋਰਟੈਂਟ ਹੈ। ਲੇਕਿਨ ਜ਼ਿਆਦਾਤਰ ਲੋਕ ਸਮਝਦੇ ਲੇਕਿਨ ਆਪਾਂ ਨੂੰ ਫੋਲੋ ਨਹੀਂ ਕਰਦੇ ਉਹਨੂੰ ਆਪਾਂ ਕਹਿੰਦੇ ਕੰਪਾਊਂਡਿੰਗ ਬੜੀ ਬੇਸਿਕ ਚੀਜ਼ ਹੈ ਮੋਸਟ ਪਾਵਰਫੁਲ ਥਿੰਗ ਬਟ ਦ ਵੈਰੀ ਬੇਸਿਕ ਥਿੰਗ ਔਰ ਚੱਕਰ ਕੀ ਹੈ ਦੁਨੀਆਂ ਦੇ ਹਰ ਇਨਸਾਨ ਨੂੰ ਪਤਾ ਕੰਪਾਊਂਡਿੰਗ ਹੀ ਹੈ ਫਿਰ ਵੀ ਪਰਸਨ ਯੂਜ਼ ਨਹੀਂ ਕਰ ਰਿਹਾ ਜਿਹੜੀ ਕੰਪਾਊਂਡਿੰਗ ਹੈ ਦਿਸ ਇਜ਼ ਵਨ ਆਫ ਅ ਵੈਰੀ ਲਿਟਲ ਪਾਰਟ ਆਫ ਅ ਫਾਈਨੈਂਸ਼ੀਅਲ ਲਿਟਰੇਸੀ ਉਹਦਾ ਫਾਈਨੈਂਸ਼ੀਅਲ ਲਿਟਰੇਸੀ ਦਾ ਇੱਕ ਛੋਟਾ ਜਿਹਾ ਪਾਰਟ ਹੈਗਾ ਲੇਕਿਨ ਯੂਜ਼ ਨਹੀਂ ਕਰਦੇ ਕਿਉਂਕਿ ਉਹਦੀ ਪਾਵਰ ਦਾ ਪਤਾ ਨਹੀਂ ਹੈ ਫੋਰ ਐਨ ਐਗਜ਼ਾਮਪਲ ਅਗਰ ਕਿਸੇ ਬੰਦੇ ਨੇ ਸ਼ਾਇਦ ਪ੍ਰੋਪਰਟੀ ਖਰੀਦੀ ਸੀਗੀ ਸੈਲ ਕਰਤੀ ਦੋ ਚਾਰ ਲੱਖ ਡਾਲਰ ਕੈਸ਼ ਆ ਗਿਆ ਉਹ ਬੈਂਕ ਚ ਹੀ ਪਿਆ ਹੁਣ ਦੋ ਚਾਰ ਛੇ ਮਹੀਨੇ ਵੇਟ ਕਰਨਗੇ ਅਗਲੀ ਪ੍ਰੋਪਰਟੀ ਕਦੋਂ ਖਰੀਦੀਏ ਕਿਸੇ ਦਾ ਸਾਲ ਹੋ ਗਿਆ ਪੈਸਾ ਪਿਆ ਹੋਇਆ ਉਹ ਕੰਪਾਊਂਡਿੰਗ ਚ ਲਾਸ ਹੋ ਰਿਹਾ ਲੇਕਿਨ ਉਹ ਪਰਸਨ ਸੋਚ ਰਿਹਾ ਕਿ ਨਹੀਂ ਯਾਰ ਮੈਂ ਤਾਂ ਵੇਟ ਕਰਨੇ ਨਾ ਅਪਰਚੁਨਿਟੀ ਦੀ ਜਦੋਂ ਅਗਲੀ ਅਪਰਚੁਨਿਟੀ ਆਏਗੀ ਮੈਂ ਫਿਰ ਦੋ ਚਾਰ ਪੰਜ ਲੱਖ ਡਾਲਰ ਕਮਾ ਲੈਣੇ ਉਹ ਯਾਰ ਸੋ ਤਾਂ ਕਮਾ ਲੈਂਦੇ ਹਾਂ ਲੇਕਿਨ ਜਿਹੜੇ ਵਿੱਚ ਗੈਪਸ ਆ ਰਹੇ ਨੇ ਮਿਸਡ ਗੈਪਸ ਹੋ ਰਹੇ ਨੇ ਕੰਪਾਊਂਡਿੰਗ ਇਹ ਪਰਸਨ ਨੂੰ ਵਾਪਸ ਪੁੱਲ ਬੈਕ ਕਰ ਰਹੀ ਹੈ ਲੇਕਿਨ ਪਰਸਨ ਕਹੇਗਾ ਫਿਰ ਆਪਸ਼ਨ ਹੀ ਨਹੀਂ ਨਾ ਹੈਗੀ ਜਦ ਤੱਕ ਅਪਰਚੁਨਿਟੀ ਨਹੀਂ ਆ ਰਹੀ ਮੈਂ ਰਿਸਕ ਥੋੜਾ ਕਰ ਦਾਂਗਾ ਉਸ ਪੈਸੇ ਨੂੰ ਸਟਾਕਸ ਚ ਥੋੜਾ ਪਾਦਾ ਕ੍ਰਿਪਟੋ ਕਰੰਸੀ ਚ ਥੋੜਾ ਪਾਦਾ ਨਹੀਂ ਉਹ ਤਾਂ ਸੁਜੈਸਟ ਵੀ ਨਹੀਂ ਕਰ ਰਹੇ ਲੇਕਿਨ ਅੰਡਰਸਟੈਂਡ ਕਰਨਾ ਕਿ ਕੰਪਾਊਂਡਿੰਗ 365 ਦਿਨ ਤੁਹਾਡਾ ਪੈਸਾ ਹਰ ਟਾਈਮ ਇਨਵੈਸਟਿਡ ਹੋਣਾ ਚਾਹੀਦਾ ਔਰ ਇਨਵੈਸਟਿਡ ਹੋਣ ਦੇ ਬਾਵਜੂਦ ਤੁਸੀਂ ਵੇਟ ਕਰੋਗੇ ਅਪਰਚੁਨਿਟੀ ਦੀ ਇਸਦਾ ਮਤਲਬ ਜਦ ਤੱਕ ਅਪਰਚੁਨਿਟੀ ਦੀ ਵੇਟ ਕਰੋ ਤੁਹਾਡਾ ਮਨੀ ਸ਼ੁੱਡ ਸਟਿਲ ਬੀ ਇਨਵੈਸਟਿਡ ਅਦਾ ਮਤਲਬ ਕਿ ਰਿਸਕੀ ਇਨਵੈਸਟਮੈਂਟ ਹੋਣਾ ਚਾਹੀਦਾ ਉਹਦੇ ਬੜੇ ਸਾਰੇ ਸੋਲੂਸ਼ਨ ਹੁੰਦੇ ਹੋ ਕਿਸੇ ਵੀ ਐਡਵਾਈਜ਼ਰ ਕੋ ਜਾ ਕੇ ਤੁਸੀਂ ਸਿੱਖ ਸਕਦੇ ਹੋ ਸਮਝ ਸਕਦੇ ਹੋ ਕਿ ਕਿੱਦਾਂ ਮੈਂ ਮੇਕ ਸ਼ੋਰ ਕਰ ਸਕਦਾ ਯਾਰ ਮੈਂ 30 ਸਾਲ ਦਾ ਹੈਗਾ 80 ਸਾਲ ਤੱਕ ਜਿਹੜਾ ਅਗਲੇ 50 ਸਾਲ ਹੈ ਮੇਰਾ ਪੈਸਾ ਹਮੇਸ਼ਾ ਇਨਵੈਸਟਿਡ ਰਹੇ ਔਰ ਜਦੋਂ ਅਪਰਚੁਨਿਟੀ ਹੈ ਉਹਦੇ ਲਈ ਮੇਰੀ ਲਿਕੁਇਡਿਟੀ ਵੀ ਰਹੇ ਇਹਦੇ ਸੋਲੂਸ਼ਨ ਹੈਗੇ ਨੇ ਜੇ ਤੁਸੀਂ ਕੰਪਾਊਂਡਿੰਗ ਨੂੰ ਨਹੀਂ ਲੈ ਕੇ ਆਓਗੇ ਇਫੈਕਟ ਦੇ ਵਿੱਚ ਗਰੋਥ ਨਹੀਂ ਹੋਏਗੀ ਸਰ ਨੰਬਰ ਵਨ ਐਗਜ਼ਾਮਪਲ ਵਾਰਨ ਬਫੇ ਮੈਂ ਪਹਿਲੇ ਵੀ ਗੱਲ ਕੀਤੀ ਹੈ 56 ਸਾਲ ਦੀ ਉਮਰ ਚ ਉਹਨਾਂ ਨੇ ਪਹਿਲਾ $1 billion ਕਮਾਇਆ ਸੀਗਾ 60 ਸਾਲ ਦੇ ਬਾਅਦ ਚ 90% ਆਫ ਦਾ ਵੈਲਥ ਆਫ ਵਾਰਨ ਬਫੇ ਇਜ਼ ਅਰਨਡ ਆਫਟਰ ਦਾ ਏਜ ਆਫ 60 ਜੋ ਕੋਈ ਬੰਦਾ ਕਹਿੰਦਾ ਯਾਰ ਹੁਣ ਤਾਂ ਮੈਂ 40, 45, 50 ਦਾ ਹੋ ਗਿਆ ਹੁਣ ਤਾਂ ਆਪਸ਼ਨ ਨਹੀਂ ਹੈਗੀ ਦੈਟ ਇਜ਼ ਨੋਟ ਟਰੂ ਹਨਾ ਵਾਰਨ ਬਫੇ ਉਹ ਕੰਪਾਊਂਡਿੰਗ ਕੀ ਹੈ ਕਿੰਨੀ ਜ਼ਿਆਦਾ ਤੇਰ ਉਹ 12 ਸਾਲ ਦੀ ਉਮਰ ਚ ਉਹਨਾਂ ਨੇ ਇਨਵੈਸਟਮੈਂਟ ਸ਼ੁਰੂ ਕਰਤੀ ਸੀ ਸੋ ਕੰਪਾਊਂਡਿੰਗ ਨੂੰ ਆਪਣੇ ਡੇਲੀ ਪ੍ਰੈਕਟਿਸ ਦੇ ਵਿੱਚ ਲੈ ਕੇ ਆਉਣਾ ਦੈਟ ਇਜ਼ ਰੀਅਲੀ ਇੰਪੋਰਟੈਂਟ ਉਹਦੇ ਬਾਅਦ ਚੋਂ ਮੇਕ ਸ਼ੋਰ ਕਰਨਾ ਜਿਹੜੀ ਲੰਬਸਮ ਸਪਲਰਜੀਜ਼ ਹੁੰਦੀ ਹੈ ਹਨਾ ਲਾਰਜ ਅਮਾਊਂਟ ਆਪਾਂ ਕਈ ਵਾਰ ਹੁੰਦਾ ਕਾਫੀਆਂ ਤੋਂ ਪੈਸੇ ਬਚਾ ਲਏ ਸੇਲ ਤੇ ਮੋਸ ਜਾ ਕੇ ਚੀਜ਼ਾਂ ਖਰੀਦ ਲਈਆਂ ਛੋਟੇ ਛੋਟੇ ਪੈਸੇ ਬਚਾ ਲਏ ਲੇਕਿਨ ਮੇਜਰ ਜਿਹੜੀਆਂ ਸਪਲਰਜੀਸ ਕਰਤੀਆਂ ਮੇਜਰ ਅਮਾਊਂਟ ਤੇ ਉਹ ਫਰਕ ਨਹੀਂ ਪੈਂਦਾ ਉਸ ਚੀਜ਼ ਦਾ ਪ੍ਰੋਟੈਕਟ ਕਰਨਾ ਜ਼ਰੂਰੀ ਹੈ ਇੱਥੋਂ ਪੈਸਾ ਸੋਰੀ ਇੱਥੋਂ ਪੈਸਾ ਬਚਾਉਣਾ ਜ਼ਰੂਰੀ ਸੀਗਾ ਇੱਥੋਂ ਬਚਾਉਣ ਦੀ ਲੋੜ ਨਹੀਂ ਹੈਗੀ ਇੱਥੋਂ ਵੀ ਲਾਰਜ ਸਮ ਆਫ ਮਨੀ ਜੋਬ ਤੋਂ ਆਈ ਬਿਜ਼ਨਸ ਤੋਂ ਆਈ ਇਨਹੈਰੀਟੈਂਸ ਤੋਂ ਆਈ ਕਮਿਸ਼ਨ ਆਈ ਇੱਕ ਰੀਅਲਟਰ ਹੈ ਸਡਨਲੀ ਉਹਨਾਂ ਨੇ 2-3 ਮਹੀਨੇ ਚ 10 ਘਰ ਵੇਚਤੇ $25,000 ਦੀ ਕਮਿਸ਼ਨ ਆ ਰਹੀ ਸੀਗੀ ਇੱਕ ਘਰ ਤੋਂ $1 million ਦਾ ਘਰ ਜਿਸ ਨੂੰ ਹੈਲਪ ਕਰਾਈ ਸੀ 10 ਵਿੱਚ $2.5 lakh ਕਮਿਸ਼ਨ ਆ ਗਈ ਉਸ ਪਰਸਨ ਨੇ ਅਜ਼ਿਊਮ ਕਰ ਲਿਆ ਕਿ ਯਾਰ ਹੁਣ ਤਾਂ ਵਧੀਆ ਚੱਲ ਪਿਆ ਮੇਰਾ ਬਿਜ਼ਨਸ $2.5 lakh ਅੱਛਾ ਹੋ ਗਿਆ ਹੁਣ ਮੇਰਾ ਪਿਕਅਪ ਕਰ ਗਿਆ ਇਹਨਾਂ ਨੇ ਸੋਚਿਆ ਕਿ ਪਹਿਲੇ 2 ਮਹੀਨੇ ਦੀ ਜਿਹੜੀ $2.5 lakh ਦੀ ਇਨਕਮ ਆਈ ਹੈ ਉਹਨਾਂ ਮੇਰਾ ਮਿਨੀਮਮ ਇੰਨੀ ਇਨਕਮ ਤਾਂ ਆਣੀ ਆਣੀ ਅਸੰਪਸ਼ਨ ਲੈ ਲਈ ਇਹਨਾਂ ਨੇ ਸਪੈਂਡਿੰਗ ਉਹਦੇ ਹਿਸਾਬ ਨਾਲ ਕਰਨਾ ਸ਼ੁਰੂ ਕਰਤੀ ਦਿਸ ਇਜ਼ ਅ ਵੈਰੀ ਡੇਂਜਰਸ ਵੇ ਆਫ ਲਿਵਿੰਗ ਐਂਡ ਸਪੈਂਡਿੰਗ ਮਨੀ ਅਗਲਾ ਪ੍ਰਿੰਸੀਪਲ ਕੀ ਹੈ ਕਿ ਇਫ ਯੂ ਕੈਨ ਅਫੋਰਡ ਸਮਥਿੰਗ ਬੰਦਾ ਕਹਿੰਦਾ ਯਾਰ ਨਹੀਂ ਮੇਰੇ ਕੋਲ ਪੈਸੇ ਆ ਮੈਂ ਤਾਂ ਅਫੋਰਡ ਕਰ ਸਕਦਾ ਨਾ ਉਹਨਾਂ ਗੱਡੀ ਚੇਂਜ ਕਰ ਲੈਣਾ ਕਿਉਂਕਿ ਮੇਰੇ $2.5 lakh ਹੈ ਸਾਨੂੰ ਬਚਪਨ ਤੋਂ ਸਿਖਾਇਆ ਗਿਆ ਹੈ ਕਿ ਓਨਲੀ ਬਾਏ ਥਿੰਗਸ ਦੈਟ ਯੂ ਕੈਨ ਅਫੋਰਡ ਰੋਂਗ ਹੈ ਯੂ ਡੋਂਟ ਹੈਵ ਟੂ ਬਾਏ ਸਮਥਿੰਗ ਯੂ ਕੈਨ ਅਫੋਰਡ ਜ਼ਰੂਰੀ ਥੋੜਾ ਜਿਹੜੀ ਚੀਜ਼ ਅਫੋਰਡੇਬਲ ਉਹ ਖਰੀਦ ਲੈਣੀ ਹੈ ਸੋ ਅਫੋਰਡੇਬਿਲਿਟੀ ਦਾ ਮਤਲਬ ਇਹ ਨਹੀਂ ਹੈ ਕਿ ਵੀ ਸਮਾਰਟ ਚੋਇਸ ਹੈ ਜੇ ਤੁਸੀਂ ਅਫੋਰਡ ਕਰ ਸਕਦੇ ਤਾਂ ਬੰਦਾ ਆਪਣਾ ਸਮਾਰਟ ਡਿਸੀਜਨ ਲਿੱਤਾ ਨਾ ਕੋਈ ਗਲਤ ਡਿਸੀਜਨ ਥੋੜਾ ਲਿੱਤਾ ਮੇਰੀ ਅਫੋਰਡੇਬਿਲਿਟੀ ਚ ਸੀਗਾ ਇਹ ਰੋਂਗ ਹੈ ਬੇਸਿਸ ਰੋਂਗ ਹੈ ਇਸ ਚੀਜ਼ ਦਾ ਇਹਨੂੰ ਬੇਸਿਸ ਬਣਾ ਕੇ ਤੁਸੀਂ ਡਿਸੀਜਨ ਨਹੀਂ ਲੈ ਸਕਦੇ ਕਿਉਂਕਿ ਕਿਆ ਤੁਸੀਂ ਆਪਣੇ ਘਰ ਤੋਂ ਵੱਡਾ ਘਰ ਅਫੋਰਡ ਕਰ ਸਕਦੇ ਬੜੇ ਸਾਰੇ ਲੋਕੀ ਕਰ ਸਕਦੇ ਡਸ ਦਾ ਮੀਨ ਯੂ ਸ਼ੁੱਡ ਡੂ ਇਟ ਨੋ ਕਾਰ ਇਸ ਤੋਂ ਵੱਡੀ ਵੀ ਖਰੀਦ ਸਕਦੇ ਜ਼ਰੂਰੀ ਹੈ ਖਰੀਦਣਾ ਨਹੀਂ ਲੇਕਿਨ ਫਿਰ ਬੰਦਾ ਕਹਿੰਦਾ ਫਿਰ ਲਾਈਫ ਚ ਯਾਰ ਜੇ ਕੀਤਾ ਹੀ ਨਹੀਂ ਤੇ ਫਿਰ ਫਨ ਵੀ ਕੀ ਹੈ ਨਹੀਂ ਇਹ ਵੀ ਕਰੋਗੇ ਲੇਕਿਨ ਤੁਹਾਡੀ ਅੱਜ ਅਫੋਰਡੇਬਿਲਿਟੀ ਵਿੱਚ ਔਰ ਹਾਈਐਸਟ ਜਿਹੜਾ ਲਾਈਫ ਸਟਾਈਲ ਹੈ ਉਹਦੇ ਵਿੱਚ ਫਾਈਨੈਂਸ਼ੀਅਲ ਜਿਹੜੀ ਹੈ ਪਹਿਲੇ ਇੰਡੀਪੈਂਡੈਂਸ ਅਚੀਵ ਕਰਨੀ ਹੁੰਦੀ ਔਰ ਇਹ ਦੋਨਾਂ ਦੇ ਰਸਤੇ ਦੇ ਵਿੱਚ ਬੇਸਿਕ ਲੈਵਲ ਤੁਹਾਡੇ ਲਾਈਫ ਸਟਾਈਲ ਤੋਂ ਲੈ ਕੇ ਹਾਈਐਸਟ ਲੈਵਲ ਆਫ ਲਾਈਫ ਸਟਾਈਲ ਦੇ ਵਿੱਚ ਜਿਹੜੀਆਂ ਹੋਰ ਕਲਾਸਿਸ ਹੈਗੀਆਂ ਉਹਨਾਂ ਨੂੰ ਪਾਸ ਕਰਨਾ ਜ਼ਰੂਰੀ ਹੈ ਇਸ ਤੋਂ ਪਹਿਲੇ ਅਸੀਂ ਲਾਸਟ ਮੂਮੈਂਟ ਤੇ ਪਹੁੰਚ ਜਾਈਏ ਜਸਟ ਬਿਕੋਜ਼ ਕਿ ਨਾਰਥ ਅਮਰੀਕਾ ਸਾਨੂੰ ਅਮਾਊਂਟ ਅਵੇਲੇਬਲ ਹੈ ਲੈਵਰੇਜਿੰਗ ਅਵੇਲੇਬਲ ਹੈ ਲੋਨ ਅਵੇਲੇਬਲ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਜੋ ਵੀ ਅਸੀਂ ਕਰ ਦਈਏ ਉਹਨੂੰ ਪ੍ਰੈਕਟਿਸ ਕਰਨਾ ਪਏਗਾ ਸੀਕੁਐਂਸ ਜਾਣਾ ਪਏਗਾ ਜ਼ਿਆਦਾਤਰ ਜਦੋਂ ਤੁਹਾਡੀ ਇਨਕਮ ਵਧੀ ਹੈ ਤੁਹਾਡਾ ਡੈਟ ਖਤਮ ਹੋ ਜਾਣਾ ਚਾਹੀਦਾ ਲੇਕਿਨ ਜ਼ਿਆਦਾਤਰ ਅਸੀਂ ਕੀ ਦੇਖਿਆ ਕਿ ਲੋਕਾਂ ਦੇ ਜਦੋਂ ਇਨਕਮ ਵਧੀ ਹੈ ਉਹ ਹੋਰ ਡੀਪਰ ਡੈਟ ਦੇ ਵਿੱਚ ਜਾਈ ਜਾ ਰਹੇ ਨੇ ਜਾਂ ਮੀਨੋ ਵੀ ਦਾ ਰਾਈਟ ਥਿੰਗ ਸੋ ਕ੍ਰੈਡਿਟ ਯੂਟੀਲਾਈਜੇਸ਼ਨ ਕਿੱਦਾਂ ਕਰਨੀ ਹੈ ਜੇ ਇਨਵੈਸਟ ਕਰਨਾ ਤਾਂ ਕਿੱਥੇ ਇਨਵੈਸਟ ਕਰਨਾ ਕਿਆ ਸਟਾਕਸ ਕਰਨਾ RRSPs ਦੇ ਥਰੂ ਕਰਨਾ TFS ਤੇ ਕਰਨਾ ਰੀਅਲ ਸਟੇਟ ਕਰਨਾ ਕ੍ਰਿਪਟੋ ਕਰੰਸੀਸ ਕਰਨਾ ਇਹ ਚੀਜ਼ਾਂ ਦੀ ਅੰਡਰਸਟੈਂਡਿੰਗ ਹੋਰ ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ GICs ਚ ਕਰਨਾ ਇੰਸ਼ੋਰੈਂਸ ਚ ਕਰਨਾ ਪ੍ਰਾਈਵੇਟ ਮੌਰਗੇਜਿਸ ਕਰਨਾ ਬਿਜ਼ਨਸ ਇਨਵੈਸਟ ਕਰਨਾ ਇਹਦੀ ਅੰਡਰਸਟੈਂਡਿੰਗ ਹੋਣੀ ਜ਼ਰੂਰੀ ਹੈ ਹਰ ਚੀਜ਼ ਦਾ ਪਾਰਟ ਬਣਨਾ ਲੇਕਿਨ ਇੰਨਾ ਨੀ ਪਤਾ ਉਹ ਬਿਟਕੋਇਨ ਦਾ ਇੱਕ ਕੋਇਨ ਉਸ ਤਰ੍ਹਾਂ ਦੇ 23,000 ਕੋਇਨ ਆ ਚੁੱਕੇ ਨੇ ਬਿਟਕੋਇਨ ਇੱਕ ਕੋਇਨ ਹੈ ਉਹਦੀ ਗੱਲ ਹੁੰਦੀ ਹੈ ਜਦੋਂ ਵੀ ਗੱਲ ਬਿਟਕੋਇਨ 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 ਓਲਡ ਇਨਫੋਰਮੇਸ਼ਨ ਹੋ ਗਈ ਹੁਣ 23,000 ਬਿਟਕੋਇਨ ਵਰਗੇ 23,000 ਕੋਇਨਸ ਨੇ ਇਨਵੈਸਟਮੈਂਟ ਦੀ ਇੰਨੀਆਂ ਆਪਸ਼ਨ ਹੈ ਵਿਦਿਨ ਬਿਟਕੋਇਨ ਲੇਕਿਨ ਜੇ ਪਤਾ ਹੀ ਨਹੀਂ ਹੈ ਅਸੀਂ ਉਹਦਾ ਪਾਰਟ ਹੀ ਨਹੀਂ ਬਣਾਂਗੇ ਬਿਟਕੋਇਨ ਬਿਟਕੋਇਨ ਇਕੱਲਾ ਆਪਣਾ ਇੱਕੋ ਹੀ ਕੋਇਨ ਜਿਹੜਾ ਐਜ ਆਫ ਟੂਡੇ $1.4 trillion ਦੀ ਉਹਦੀ ਵੈਲਿਊ ਹੈ $1.4 trillion ਫਿਊਚਰ ਕਿੱਥੇ ਜਾਏਗਾ ਅੱਜ ਤੋਂ 5-10 ਸਾਲ ਬਾਅਦ ਜੇ ਪਤਾ ਹੀ ਨਹੀਂ ਹੈ ਤਾਂ ਯੂ ਆਰ ਨੋਟ ਗੋਇੰਗ ਟੂ ਬਿਕਮ ਪਾਰਟ ਆਫ ਇਟ ਟ੍ਰਾਈ ਟੂ ਅੰਡਰਸਟੈਂਡ ਕਿ ਬੇਸਿਕ ਚੀਜ਼ਾਂ ਕੀ ਹੈਗੀਆਂ ਹੋਰ ਬੜੀਆਂ ਸਾਰੀਆਂ ਡਿਟੇਲਸ ਹਨ ਟਾਕ ਸ਼ੋਅ ਤੋਂ ਡੈਫੀਨੇਟਲੀ ਕਵਰ ਕਰਾਂਗੇ ਲੇਕਿਨ ਆਪਣੇ ਫਾਈਨੈਂਸ ਨੂੰ ਅੰਡਰਸਟੈਂਡ ਕਰਨਾ ਫਾਈਨੈਂਸ਼ੀਅਲ ਲਿਟਰੇਸੀ ਤੋਂ ਹੀ ਸਾਰੀਆਂ ਚੀਜ਼ਾਂ ਸ਼ੁਰੂ ਹੁੰਦੀਆਂ ਜਿੱਥੇ ਫਾਈਨੈਂਸ਼ੀਅਲ ਲਿਟਰੇਸੀ ਆ ਗਈ ਉੱਥੇ ਫਿਰ ਮੈਟਰ ਨਹੀਂ ਕਰਦਾ ਕਿ ਦੂਜਾ ਬੰਦਾ ਦੇਖਣ ਨੂੰ ਕਿੱਦਾਂ ਲੱਗ ਰਿਹਾ ਇਹਦਾ ਘਰ ਵੱਡਾ ਕਿ ਉਹਦੀ ਗੱਡੀ ਵੱਡੀ ਹੈ ਕਿ ਉਹਦਾ ਕਰੀਅਰ ਬੈਟਰ ਹੈ ਕਿ ਉਹਦੀ ਪ੍ਰਮੋਸ਼ਨ ਹੋ ਰਹੀ ਹੈ ਕਿ ਉਹਨੇ ਇਹ ਸਾਰੀਆਂ ਚੀਜ਼ਾਂ ਇਲੀਮੀਨੇਟ ਹੋ ਜਾਣਗੀਆਂ ਰਿਲੈਕਸ ਹੋ ਜਾਏਗੀ ਲਾਈਫ ਬਿਕੋਜ਼ ਯੂ ਨੋ ਯੂ ਆਰ ਔਨ ਦਾ ਰਾਈਟ ਪਾਥ ਇਹਦੇ ਇਲਾਵਾ ਹੋਰ ਵੀ ਬੜੇ ਪੁਆਇੰਟ ਹੋ ਸਕਦੇ ਨੇ ਆਪਣੇ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਤੁਸੀਂ ਗੱਲ ਕਰ ਸਕਦੇ ਜੇ ਨਹੀਂ ਹੈ ਯੂ ਆਰ ਮੋਸਟ ਵੈਲਕਮ ਟੂ ਟਾਕ ਟੂ ਮੀ ਕਿਸੇ ਵੀ ਟਾਪਿਕ ਤੇ ਫਾਈਨੈਂਸ਼ੀਅਲ ਮੈਟਰਸ ਹੋਣ ਤੁਹਾਡੇ ਬਿਜ਼ਨਸ ਮੈਟਰ ਹੋਣ ਰੀਅਲ ਸਟੇਟ ਇਨਵੈਸਟਮੈਂਟ ਹੋਣ ਇੰਸ਼ੋਰੈਂਸਿਸ ਹੋਣ ਇਨਵੈਸਟਮੈਂਟਸ ਹੋਣ ਤੁਹਾਡੀ ਆਰਆਰਐਸਪੀ ਆਰਈਐਸਪੀ ਰਿਟਾਇਰਮੈਂਟ ਪਲੈਨਿੰਗ ਸਟੇਟ ਪਲੈਨਿੰਗ ਬਜਟਿੰਗ ਹੋ ਜਾਏ ਐਨੀਥਿੰਗ ਰਿਲੇਟਡ ਟੂ ਫਾਈਨੈਂਸ ਯੂ ਹੈਵ ਐਨੀ ਕੁਐਸਚਨ ਯੂ ਕੈਨ ਆਲਸੋ ਗੈਟ ਇਨ ਟੱਚ ਵਿਦ ਮੀ ਅੱਜ ਲਈ ਸਿਰਫ ਇੰਨਾ ਯੁਧਵੀਰ ਜੀ ਥੈਂਕ ਯੂ ਵੈਰੀ ਮੱਚ
ਬਹੁਤ ਸ਼ੁਕਰੀਆ ਜੀ ਮੈਂ ਇੱਥੇ ਫਿਰ ਦੁਬਾਰਾ ਦੱਸ ਦਵਾਂ ਕਿ ਜਿਹੜੇ ਅੱਜ ਗਾਈਡਿੰਗ ਪ੍ਰਿੰਸੀਪਲ ਦੱਸੇ ਨੇ ਬੜੇ ਵਧੀਆ ਗਾਈਡਿੰਗ ਪ੍ਰਿੰਸੀਪਲ ਅੱਜ ਸ਼ੇਅਰ ਕੀਤੇ ਨੇ ਔਰ ਜੇ ਤੁਸੀਂ ਵੀ ਚਾਹੁੰਦੇ ਹੋ ਇੰਪਰੂਵਮੈਂਟ ਕਰਨਾ ਆਪਣੀ ਫਾਈਨੈਂਸ਼ੀਅਲ ਹੈਲਥ ਦੇ ਵਿੱਚ ਜੇ ਤੁਸੀਂ ਚਾਹੁੰਦੇ ਹੋ ਵਧੀਆ ਗਾਈਡੈਂਸ ਲੈਣਾ ਦੈਨ ਆਲਵੇਸ ਰਿਮੈਂਬਰ ਸੌਰਵ ਚੱਡਾ ਸਾਹਿਬ ਸੌਰਵ ਚੱਡਾ ਸਾਹਿਬ ਦਾ ਨੰਬਰ ਨੋਟ ਕਰ ਲਓ 416-350-55 ਨੰਬਰ ਫਿਰ ਨੋਟ ਕਰੋ 416-350-55 ਸੌਰਵ ਜੀ ਬਹੁਤ ਬਹੁਤ ਸ਼ੁਕਰੀਆ ਜੀ ਆਲਵੇਜ਼ ਅ ਪਲੇਜ਼ਰ ਲਿਸਨਿੰਗ ਟੂ ਯੂ ਔਰ ਫਿਰ ਤੁਹਾਡਾ ਗੱਲਬਾਤ ਜਿਹੜੀ ਹੈ ਉਹ ਜਾਰੀ ਰਹੇਗੀ ਹਮੇਸ਼ਾ ਬਹੁਤ ਵਧੀਆ ਫੀਡਬੈਕ ਆਉਂਦੀ ਹੈ ਥੈਂਕ ਯੂ ਸਰ
ਠੀਕ ਹੈ ਸਰ
ਥੈਂਕ ਯੂ ਠੀਕ ਹੈ ਬਾਏ ਔਰ ਮੈਂ ਕੁਇਕਲੀ ਜਿੱਥੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਦਾ ਜਿਹੜਾ ਸਕੋਰ ਹੈ ਪਹਿਲਾਂ ਉਹਦੇ ਵੱਲ ਲੈ ਚੱਲਦੇ ਹਾਂ ਤੁਹਾਨੂੰ ਇੱਕ ਵਾਰ ਫਿਰ ਮੁੱਲਾਪੁਰ ਦੇ ਸਟੇਡੀਅਮ ਦੇ ਵਿੱਚ ਅੱਜ ਦਾ ਜਿਹੜਾ ਹੈ ਮੁਕਾਬਲਾ ਸੋ 182-9 155 ਰਨ ਸੀਗੇ 8 ਵਿਕਟਾਂ ਦੇ ਉੱਤੇ ਔਰ ਉੱਥੋਂ 155 ਤੋਂ ਬਾਅਦ ਸ਼ਾਬਾਜ਼ ਅਹਿਮਦ ਦੀ ਤਾਰੀਫ ਕਰਨੀ ਬਣਦੀ ਹੈ ਕਿਉਂਕਿ 7 ਗੇਂਦਾਂ ਚ ਇੱਕ ਚੌਕਾ ਇੱਕ ਛੱਕਾ ਉਹਨਾਂ ਨੇ ਲਗਾਇਆ 14 ਰਨ ਉਹਨਾਂ ਨੇ ਬਣਾਏ ਔਰ ਜੈਦੇਵ ਉਨਕਾਰ ਨੇ ਵੀ ਆ ਕੇ ਪਹਿਲੀ ਗੇਂਦ ਦੇ ਉੱਤੇ ਸਿੱਧਾ ਹੀ ਛੱਕਾ ਲਗਾ ਦਿੱਤਾ ਸੋ ਜਿਹਦੀ ਬਦੌਲਤ ਐਂਡ ਦੇ ਉੱਤੇ ਸਕੋਰ ਕਾਫੀ ਬਣ ਗਿਆ 182 ਪੰਜਾਬ ਲਈ ਥੋੜਾ ਜਿਹਾ ਹਲਕਾ ਜਿਹਾ ਚੈਲੇਂਜਿੰਗ ਜ਼ਰੂਰ ਹੋਏਗਾ 182-183 ਬਣਾਉਣੇ ਪੈਣਗੇ ਲਗਾਤਾਰ ਅਸੀਂ ਤੁਹਾਡੇ ਨਾਲ ਜੋੜੀ ਰੱਖਾਂਗੇ ਔਰ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਵੀ ਹਾਜ਼ਰ ਹੋਵਾਂਗਾ 416-475-5000 ਹੈਵ ਅ ਵੰਡਰਫੁਲ ਡੇ ਥੈਂਕ ਯੂ
The views expressed on the preceding program may not necessarily be those of the owner or management of WTOR radio station.
اپنے وکھرے تے ستھرے لوازمات دے نال بناؤ افطار دا ہر پکوان خاص ایہو نہیں جی ریئل کینیڈین سپر سٹور وچ کم قیمت تے پاؤ سبھی کچھ تے پھر دیر کس گل دی یاد جی جاؤ ریئل کینیڈین سپر سٹور
In the heart of Pakistan, where half of the population are too poor to afford health care, they are calling out to Allah. They are calling for someone to heal them.
From primary care to cancer treatment, Indus Hospital will treat millions on your behalf.
Indus Hospital and Health Network provides all of these services free of charge.
Don't delay this, Ramzan. Give from what he has given you.
Donate today at indushospital.ca or call us at 289-667-3135.
ਲੋ ਜੀ ਜੋਰਜ ਬ੍ਰਾਊਨ ਕਾਲਜ ਦਾ ਓਪਨ ਹਾਊਸ ਆ ਗਿਆ ਟੋਰਾਂਟੋ ਡਾਊਨ ਟਾਊਨ ਦੇ ਤਿੰਨਾਂ ਕੈਂਪਸਾਂ ਚ ਹਫਤਾ 13 April ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਸਾਡੇ 200 ਤੋਂ ਵੱਧ ਪ੍ਰੋਗਰਾਮਾਂ ਵਿਚ ਹਰ ਕਿਸੇ ਲਈ ਕੁਝ ਨਾ ਕੁਝ ਮੌਜੂਦ ਹੈ ਤੁਸੀਂ 13 April ਨੂੰ ਕਾਲਜ ਦਾ ਫੇਰਾ ਤੇ ਲਾਓ ਤੇ ਸਾਡੇ ਸਟਾਫ ਨਾਲ ਮਿਲ ਕੇ ਸਾਰੀ ਜਾਣਕਾਰੀ ਲਵੋ ਤੇ ਰਜਿਸਟਰ ਕਰੋ ਅੱਜ ਜੀ georgebrown.ca ਤੇ
ਵੇਖੋ ਜੀ ਆ ਗਿਆ ਫਿਰ ਉਹੀ ਸੋਹਣਾ ਵੇਲਾ ਸਾਡੇ ਪਲੈਨਟ ਅਰਥ ਨੂੰ ਮਨਾਉਣ ਦਾ ਵੇਲਾ ਸਿਟੀ ਆਫ ਬ੍ਰੈਂਪਟਨ ਅਪ੍ਰੈਲ ਦੇ ਮਹੀਨੇ ਨੂੰ ਅਰਥ ਮੰਥ ਦੇ ਤੌਰ ਤੇ ਮਨਾ ਰਿਹਾ ਹੈ ਆ ਜਾਓ ਜੀ ਤੇ ਫ੍ਰੀ ਫੈਮਿਲੀ ਫ੍ਰੈਂਡਲੀ ਪ੍ਰੋਗਰਾਮ ਦਾ ਚੋਖਾ ਸਵਾਦ ਲਓ ਤੇ ਸਾਬਤ ਕਰੋ ਬ੍ਰੈਂਪਟਨ ਇੱਕ ਗ੍ਰੀਨ ਸਿਟੀ ਹੈ ਅਰਥ ਡੇ ਐਨਵਾਇਰਮੈਂਟਲ ਸੈਲੀਬ੍ਰੇਸ਼ਨ 2024 ਐਂਡ ਗੋ ਗ੍ਰੀਨ ਅਵਾਰਡ ਦੀ ਤਕਰੀਬ ਗੋਰ ਮੈਡੋਜ਼ ਕਮਿਊਨਿਟੀ ਐਂਡ ਲਾਇਬ੍ਰੇਰੀ ਵਿਚ ਹਫਤਾ 20 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਲੈ ਕੇ 10 ਵਜੇ ਤੱਕ 10150 ਦੀ ਗੋਰ ਰੋਡ ਬ੍ਰੈਂਪਟਨ ਹੋਰ ਜਾਣਕਾਰੀ ਲਈ ਸੰਪਰਕ ਕਰੋ brampton.ca/earthmonth
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜਕ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 647-290-3773 यानी 647-290-3773।
ट्रकवर्ल्ड कनाडा विच ट्रकिंग इंडस्ट्री दा सब तो वड्डा शो इंटरनेशनल सेंटर विखे 18-19 ते 20 अप्रैल नु हो रहा है जिथे ट्रकिंग इंडस्ट्री नाल संबंधित बहुत सारे वेंडर्स मौजूद होंगे। मिलो क्विक ट्रक लीव दी पूरी टीम नु बूथ नंबर 1410 विच जिथे ऑयल ते फिल्टर कंपनियां दे नुमाइंदे भी मौजूद होंगे। तिन्ने दिन जितो फ्री ऑयल चेंज ते कई होर इनाम। फ्री एंट्री पास ले ट्रकवर्ल्ड।